ਗੁਰੂ ਜੀ ਕੀ ਫਤਿਹ। ਹਰ ਸਾਲ ਵਾਂਗ ਇਸ ਵਰੇ ਵੀ ਓਨਟੇਰੀਓ ਸਿੱਖਣ ਗੁਰਦੁਆਰਾ ਕੌਂਸਲ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਡਾਊਨ ਟਾਊਨ ਟੋਰਾਂਟੋ ਵਿਖੇ ਹੋਵੇਗਾ, ਜੋ ਸਵੇਰੇ 9 ਵਜੇ CNE ਦੇ ਪ੍ਰੋਗਰਾਮ ਤੋਂ ਸ਼ੁਰੂ ਹੋ ਕੇ 1 ਵਜੇ ਨਗਰ ਕੀਰਤਨ ਸਿਟੀ ਹਾਲ ਨੂੰ ਰਵਾਨਾ ਹੋਵੇਗਾ। ਸਮੁੱਚੀ ਸਾਧ ਸੰਗਤ ਨੂੰ ਹੁਮ ਹੁਮਾ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ।
ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਇਸ ਸਾਲ ਨਗਰ ਕੀਰਤਨ 30 ਅਪ੍ਰੈਲ ਨੂੰ ਡਾਊਨ ਟਾਊਨ ਟੋਰਾਂਟੋ ਵਿੱਚ ਹੋਣ ਜਾ ਰਹੇ ਨੇ। ਕਿਸੇ ਵੀ ਜਾਣਕਾਰੀ ਵਾਸਤੇ ਤੁਸੀਂ ਆਪਣੇ ਲਾਗਲੇ ਗੁਰਦੁਆਰਾ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ।
770 AM ਦੇ ਪਿਆਰੀ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ ਅਤੇ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮੋਰਨਿੰਗ। ਤੁਸੀਂ ਵੀ ਸ਼ਾਇਦ ਹੈਰਾਨ ਹੁੰਦੇ ਹੋਵੋਗੇ ਕਿ ਮੈਂ ਅੱਜ ਸਵੇਰੇ ਸਵੇਰੇ ਤੁਹਾਡੇ ਨਾਲ ਕਿੱਥੋਂ ਪ੍ਰੋਗਰਾਮ ਦੇ ਰਹੇ ਹਾਂ। ਐਕਚੁਅਲ ਜਿਹੜਾ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ ਹੁਣ ਮੈਨੇਜਮੈਂਟ ਦੇ ਵੱਲੋਂ ਬਦਲਿਆ ਗਿਆ, ਜਿੱਥੇ ਮੈਂ ਅੱਗੇ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਕਰਦਾ ਸੀ। ਹੁਣ ਜਿਹੜਾ ਇਹ ਪ੍ਰੋਗਰਾਮ ਹੈ ਉਹ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਹੋਇਆ ਕਰੇਗਾ। ਜਦੋਂ ਵੀ ਤੁਸੀਂ, ਕਿਉਂਕਿ ਹੁਣ ਮੈਡੀਕਲ ਦਾ ਇਸ਼ੂ ਨਹੀਂ ਹੋਣਾ, ਕਿਉਂਕਿ ਡਾਕਟਰ ਅੰਕੁਸ਼ ਕਲੀਨਿਕ ਦੇ ਵਿੱਚ ਪੂਰੇ ਬਿਜ਼ੀ ਹੁੰਦੇ ਨੇ, ਇੱਕ ਸਕਿੰਟ ਵੀ ਉਹ ਫੋਨ ਨਹੀਂ ਚੱਕ ਸਕਦੇ, ਸੋ ਆਪਾਂ ਸਪਿਰਚੁਅਲ ਟੋਪਿਕ ਦੇ ਉੱਤੇ ਹੀ ਕੋਈ ਨਾ ਕੋਈ ਟੋਪਿਕ ਲੈ ਕੇ ਗੱਲਬਾਤ ਕਰਿਆ ਕਰਾਂਗੇ। ਤੁਹਾਡਾ ਵੀ ਕੋਈ ਸਵਾਲ ਹੋਵੇ ਪਿਆਰ ਦੇ ਨਾਲ, ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ 416-620-1778 416-620-1778। ਤੁਸੀਂ ਕਾਲ ਕਰ ਸਕਦੇ ਹੋ, ਕੋਈ ਵੀ ਰੂਹਾਨੀ ਦੇ ਬਾਰੇ ਸਵਾਲ ਪੁੱਛੋ। ਆਪਾਂ ਇਹ ਨਹੀਂ ਹੈ ਕਿ ਮੈਂ ਬਹੁਤ ਪਹੁੰਚਿਆ ਵਾਂ, ਆਪਾਂ ਰਲ ਮਿਲ ਕੇ ਉਸ ਗੱਲ ਦੇ ਉੱਤੇ ਡਿਸਕਸ ਕਰ ਲਾਂਗੇ ਪਿਆਰ ਦੇ ਨਾਲ ਇੱਕ ਦੂਜੇ ਦੀ। ਮੈਂ ਤੁਹਾਡੀ ਨੌਲੇਜ ਲਊਂਗਾ, ਤੁਸੀਂ ਮੇਰੀ ਨੌਲੇਜ ਲਓਗੇ, ਅਤੇ ਆਪਣੀ ਦੋਨਾਂ ਦੀ ਇਕੱਠੀ ਨੌਲੇਜ ਲੈ ਕੇ ਕਈ ਬੰਦਿਆਂ ਦਾ ਹੋਰ ਵੀ ਫਾਇਦਾ ਹੋ ਜਾਊਗਾ। ਤੁਸੀਂ ਸਵਾਲ ਪੁੱਛ ਸਕਦੇ ਹੋ ਸਟੂਡੀਓ 'ਚ। ਸੋ ਇਹ ਜਿਹੜਾ ਪ੍ਰੋਗਰਾਮ ਹੈ, ਜਿਵੇਂ ਕਿ ਮੈਂ ਹਮੇਸ਼ਾ ਹੀ ਤੁਹਾਨੂੰ ਬੇਨਤੀ ਕਰਦਾ ਹੁੰਦਾ ਕਿ ਇਹ ਪ੍ਰੋਗਰਾਮ ਸਿਰਫ ਅਤੇ ਸਿਰਫ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਰੀਅਲ ਸਟੇਟ ਦੀ ਦੁਨੀਆ ਦਾ ਇੱਕੋ ਇੱਕ ਜਾਣਿਆ ਮਾਨਿਆ ਨਾਂ ਅਰਫਾ ਮੁਜ਼ੱਫਰ। ਜਦੋਂ ਵੀ ਤੁਸੀਂ ਕੋਈ ਰੀਅਲ ਸਟੇਟ ਦੇ ਸੰਬੰਧੀ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਮੈਂ ਹਮੇਸ਼ਾ 2-3 ਗੱਲਾਂ ਦੇ ਉੱਤੇ ਜ਼ੋਰ ਦਿੰਦਾ ਕਿ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ, ਡਜ਼ਨਟ ਮੈਟਰ ਤੁਹਾਡਾ ਉਹ ਕਿੰਨਾ ਵੀ ਨਜ਼ਦੀਕੀ ਹੋਵੇ, ਉਹਦੇ ਨਾਲ ਸਾਈਨ ਨਾ ਕਰੋ, ਉਹਦੇ ਨਾਲ ਟਾਈਡ ਅਪ ਨਾ ਹੋਵੋ। ਉਹਦੇ ਕੋਲ ਸਾਰੀਆਂ ਗੱਲਾਂ ਪੁੱਛੋ ਵੀ ਕਿੱਥੇ ਪ੍ਰੋਪਰਟੀ ਲੈਣੀ ਹੈ, ਕਿਹੋ ਜਿਹੀ ਦਵਾਏਗਾ, ਸਾਨੂੰ ਕਿੰਨੇ ਪੈਸੇ ਤੂੰ ਸਾਨੂੰ ਵਿੱਚੋਂ ਬਚਾਏਗਾ, ਜੇ ਤੁਸੀਂ ਵੇਚਣੀ ਹੈ ਤਾਂ ਕਿੰਨੀ ਕਮਿਸ਼ਨ ਲਏਗਾ, ਅਤੇ ਜੇ ਅਸੀਂ ਖਰੀਦਣੀ ਹੈ ਤਾਂ ਸਾਨੂੰ ਕਿੰਨੇ ਪੈਸੇ ਦੇਵੇਗਾ। ਕਿਉਂਕਿ ਅੱਜ ਕੱਲ੍ਹ ਉਹ 1000-2000 ਦੀ ਗੱਲ ਨਹੀਂ, ਸੋਫਿਆਂ ਨਾਲ ਨਹੀਂ ਗੱਲ, ਖਹਿੜਾ ਛੁੱਟਣਾ, ਸੋਫੇ ਲੈ ਤੇ ਥੋੜ੍ਹੀ ਫਰਿੱਜ ਲੈ ਤਾ ਜਾਂ ਕੁਛ ਹੋਰ ਲੈ ਤਾ, $1000 ਪਾਤਾ, ਹੁਣ ਬਹੁਤ ਪੈਸੇ ਬਣਦੇ ਨੇ। ਅਤੇ ਲੋਕ ਜੇ ਤੁਸੀਂ ਖੁੱਲ੍ਹ ਕੇ ਗੱਲ ਕਰੋਗੇ ਤੁਹਾਡੇ $1000 ਦੇ ਹਿਸਾਬ ਨਾਲ ਪੈਸੇ ਬਚ ਸਕਦੇ ਨੇ। ਜਿਹੜੇ ਲੋਕ ਗੋਲਮੋਲ ਗੱਲਾਂ ਕਰਦੇ ਨੇ, ਫਿਕਰ ਨਾ ਕਰ, ਜਿੰਨੇ ਵੱਧ ਤੋਂ ਵੱਧ ਕਰ ਦਿਆਂਗੇ, ਉਹ ਬਾਅਦ ਦੇ ਵਿੱਚ ਕੁਛ ਨਹੀਂ ਦਿੰਦੇ, ਕਿਉਂਕਿ ਤੁਹਾਡੇ ਕੋਲ ਲੈਣੇ ਨਹੀਂ, ਵਕੀਲ ਦੇ ਥਰੂ ਉਹਨਾਂ ਨੂੰ ਸਿੱਧੇ ਪੈਸੇ ਮਿਲ ਜਾਣੇ ਨੇ। ਸੋ ਬਾਅਦ ਦੇ ਵਿੱਚ ਜਦੋਂ ਤੁਹਾਨੂੰ 1-2 ਸਾਲ ਬਾਅਦ ਪਤਾ ਲੱਗਦਾ, ਫਿਰ ਉਹਦਾ ਕੀ ਫਾਇਦਾ, ਆਪ ਪਛਤਾਏ ਹੋਤ ਕਿ ਅੱਜ ਆਪ ਚਿੜੀਆ ਚੁੱਗੀ ਖੇਤ। ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਹਮੇਸ਼ਾ 2-3-4-5 ਰੀਅਲ ਸਟੇਟ ਦੇ ਬੰਦਿਆਂ ਨੂੰ ਬੁਲਾਓ, ਉਹਨਾਂ ਦੇ ਵਿਚਾਰ ਸੁਣੋ, ਉਹਨਾਂ ਨਾਲ ਗੱਲਬਾਤ ਕਰੋ, ਜੋ ਤੁਹਾਡੀ ਦੁਵਿਧਾ ਹੈ, ਡਾਊਟ ਹੈ, ਉਹਨਾਂ ਨਾਲ ਕਲੀਅਰ ਕਰੋ, ਉਸ ਤੋਂ ਬਾਅਦ ਤੁਸੀਂ ਫੈਸਲਾ ਕਰੋ। ਜੇ ਤੁਹਾਨੂੰ ਪਹਿਲਾਂ ਹੀ ਬੰਦਾ ਚੰਗਾ ਲੱਗਦਾ, ਪਹਿਲੇ ਨਾਲ ਕਰ ਲਓ, ਕੀ ਨੁਕਸਾਨ ਹੈ, ਐਟਲੀਸਟ ਤੁਸੀਂ ਕੌਨਫੀਡੈਂਸ ਤਾਂ ਹੋ ਜਾਓਗੇ ਨਾ, ਤੁਹਾਡਾ ਕੌਨਫੀਡੈਂਸ ਬਣੇਗਾ ਕਿ ਇਹੀ ਵਧੀਆ ਸੀਗਾ। ਸੋ ਇਸ ਕਰਕੇ ਮੈਂ ਤੁਹਾਨੂੰ ਉਹਨਾਂ ਦੇ ਵਿੱਚ ਇੱਕ ਨਾਮ ਰਿਕਮੈਂਡ ਹਮੇਸ਼ਾ ਕਰਦਾ, ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਉਹਨਾਂ ਨੂੰ ਵੀ ਕਾਲ ਕਰ ਲਓ, ਉਹਨਾਂ ਨਾਲ ਗੱਲਬਾਤ ਕਰੋ। ਜੇ ਤੁਹਾਨੂੰ ਬਹੁਤ ਜ਼ਿਆਦਾ ਫਰਕ ਲੱਗੇ ਕਿ ਵਾਕਈ ਸਾਡੇ ਕਾਫੀ ਪੈਸੇ ਬਚਾਉਣੇ ਨੇ, ਬੜੀ ਕਲੈਰਿਟੀ ਹੈ ਗੱਲ ਦੇ ਵਿੱਚ, ਫਿਰ ਤੁਸੀਂ ਉਹਨਾਂ ਨੂੰ ਕਾਲ ਕਰ ਲਓ। ਔਰ ਮੈਂ ਤੁਹਾਨੂੰ ਇੱਕ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਜੇ ਤੁਸੀਂ ਇੱਕ ਵਾਰ ਡੀਲ ਕਰ ਲਿਆ ਨਾ, ਫਿਰ ਭੁੱਲ ਜਾਓ, ਤੁਸੀਂ ਹਮੇਸ਼ਾ ਉਹਨਾਂ ਦਾ ਆਪ ਦਾ ਕੰਮ ਉਹਨਾਂ ਦੇ ਥਰੂ ਹੀ ਕਰੋਗੇ, ਬਲਕਿ ਹੋਰ ਲੋਕਾਂ ਨੂੰ ਵੀ ਪੂਰੀ ਜ਼ਿੰਮੇਵਾਰੀ ਦੇ ਨਾਲ ਕਹੋਗੇ ਕਿ ਅਰਫਾ ਮੁਜ਼ੱਫਰ ਜੀ ਨੂੰ ਡੀਲ ਕਰਕੇ ਦੇਖੋ, ਤੁਹਾਡੇ ਕਿੰਨੇ ਪੈਸੇ ਬਚਾਉਂਦੇ ਨੇ, ਕਿੰਨੀ ਸਿੰਸੀਅਰ ਹੈ, ਕਿੰਨੀ ਨਾਈਸ ਪਰਸਨੈਲਿਟੀ ਹੈ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਪ੍ਰੋਗਰਾਮ ਕਰਦੇ ਹਾਂ। ਸੋ ਫੋਨ ਨੰਬਰ ਉਹਨਾਂ ਦਾ ਹੈਗਾ 6478986245 6478986245। ਜੇ ਭੁੱਲ ਗਏ, ਜਿਵੇਂ ਕਿ ਭੁੱਲਣ ਦੀ ਸਾਨੂੰ ਆਦਤ ਹੀ ਹੈ, ਤਾਂ ਜਿਹੜੇ ਸਟੂਡੀਓ 'ਚ ਮੈਂ ਬੈਠਾ 770 AM ਰੇਡੀਓ ਦੇ ਉੱਤੇ, ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ 7 ਦਿਨ ਪ੍ਰੋਗਰਾਮ ਚੱਲਦੇ ਨੇ। ਸਟੂਡੀਓ ਦਾ ਨੰਬਰ ਹੁੰਦਾ 416-620-1778। ਰੇਡੀਓ ਸਟੇਸ਼ਨ 'ਤੇ ਫੋਨ ਕਰੋ, ਜਿਹਦਾ ਮਰਜ਼ੀ ਪ੍ਰੋਗਰਾਮ ਹੋਵੇ, ਉਹਨਾਂ ਨੂੰ ਕਹੋ ਕਿ ਅਰਫਾ ਮੁਜ਼ੱਫਰ ਜੀ ਦਾ ਫੋਨ ਨੰਬਰ ਦੇ ਦਿਓ, ਉਹ ਤੁਹਾਨੂੰ ਦੇ ਦੇਣਗੇ, ਤੁਸੀਂ ਗੱਲਬਾਤ ਕਰ ਲਓ। ਉਸ ਤੋਂ ਬਾਅਦ ਜੇ ਤੁਹਾਨੂੰ ਬਹੁਤ ਵਧੀਆ ਲੱਗੇ ਤਾਂ ਤੁਸੀਂ ਉਹਨਾਂ ਨਾਲ ਡੀਲ ਕਰ ਲਓ, ਨਹੀਂ ਤਾਂ ਟਾਈਮ ਉਹਨਾਂ ਨੇ ਖਰਾਬ ਕਰਨਾ, ਤੁਹਾਡਾ ਤਾਂ ਕੁਛ ਨਹੀਂ, ਤੁਹਾਡਾ ਵੀ ਜਿਹੜੇ 10 ਮਿੰਟ ਖਰਾਬ ਹੋ ਜਾਣਗੇ ਉਹਦੇ ਨਾਲ ਤੁਹਾਡਾ ਰਿਸਕ ਵੀ ਦੂਰ ਹੋ ਜਾਏਗਾ। ਸੋ ਅਰਫਾ ਮੁਜ਼ੱਫਰ ਜੀ ਨੂੰ ਯਾਦ ਰੱਖੋ ਰੀਅਲ ਸਟੇਟ ਦੀ ਦੁਨੀਆ ਦੇ ਵਿੱਚ, ਹੋਰ ਮੈਂ ਕਿਸੇ ਦੀ ਐਡਵਰਟਾਈਜ਼ਮੈਂਟ ਨਹੀਂ ਕਰਦਾ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਆਪਾਂ ਕਰਦੇ ਹਾਂ। ਸੋ ਦੂਜੀ ਗੱਲ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਯੂਟਿਊਬ 'ਤੇ ਵੀ ਆਉਂਦਾ, ਯੂਟਿਊਬ ਦੇ ਉੱਤੇ ਇਹ ਮੇਰੀ ਵੈਬਸਾਈਟ 'ਤੇ ravigoyal.ca ਦੇ ਉੱਤੇ ਆਉਂਦਾ ਹੈ। ਤੁਸੀਂ ਫੇਸਬੁੱਕ 'ਤੇ ਵੀ ਦੇਖ ਸਕਦੇ ਹੋ। ਮੇਰੀ ਤਾਂ ਤੁਹਾਨੂੰ ਬੇਨਤੀ ਇੰਨੀ ਹੁੰਦੀ ਹੈ ਵੀ ਜੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ, ਜੇ ਤੁਸੀਂ ਸੁਣਦੇ ਹੋ ਅਤੇ ਜੇ ਤੁਹਾਨੂੰ ਚੰਗਾ ਲੱਗੇ ਤਾਂ ਤੁਸੀਂ ਅੱਗੇ ਵੀ ਸ਼ੇਅਰ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਆ ਕਰੋ, ਕਿਸੇ ਦਾ ਹੋਰ ਫਾਇਦਾ ਹੋ ਜੂਗਾ। ਬਟਨ ਹੀ ਦੱਬਣਾ, ਬਾਕੀ ਤੁਹਾਡੀ ਮਰਜ਼ੀ। ਆਲਸੀ ਤਾਂ ਅਸੀਂ ਹੈਗੇ ਹੀ ਹਾਂ ਵੀ ਕਾਹਦੇ ਲਈ, ਆਪ ਫਾਇਦਾ ਲੈ ਲਓ, ਅੱਗੇ ਕਿਸੇ ਨੂੰ ਫਾਇਦਾ ਨਾ ਦਿਓ। ਇਹ ਤਾਂ ਸਾਡੀ ਫਿਤਰਤ ਹੈ, ਬਾਹਲੇ ਬੰਦਿਆਂ ਦੀ, ਸਾਰਿਆਂ ਦੀ ਨਹੀਂ। ਸੋ ਕਈ ਬੰਦੇ ਅੱਗੇ ਵੀ ਅੱਗੇ ਕਿਸੇ ਨਾਲ ਜਿਹੜੀ ਖੁਸ਼ੀ ਆ ਉਹਨੂੰ ਸ਼ੇਅਰ ਕਰਦੇ ਨੇ, ਦੁੱਖ ਵੀ ਸ਼ੇਅਰ ਕਰਦੇ ਨੇ, ਪਰ ਕਈ ਬੰਦੇ ਆਪਣੇ ਤੱਕ ਹੀ ਰੱਖਦੇ ਨੇ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਦੂਜਿਆਂ ਨੂੰ ਵੀ ਇਹ ਜਿਹੜਾ ਪ੍ਰੋਗਰਾਮ ਹੈ ਜਿਹੜਾ ਤੁਹਾਨੂੰ ਚੰਗਾ ਲੱਗੇ, ਹੋਰ ਬੰਦੇ ਵੀ ਸੁਣ ਲੈਣ, ਤਾਂ ਤੁਸੀਂ ਸ਼ੇਅਰ ਜ਼ਰੂਰ ਕਰ ਦਿਆ ਕਰੋ। ਹਾਂ, ਜੇ ਤੁਸੀਂ ਮੇਰੀ ਬੁੱਕ ਪੜ੍ਹਨੀ ਹੈ ਹੁਣ ਬੁੱਕ, ਕਿਉਂਕਿ ਔਨਲਾਈਨ ਹੋ ਗਈ, ਪਹਿਲਾਂ ਮਹਿੰਗੀ ਸੀ ਐਮਾਜੋਨ ਦੇ ਉੱਤੇ, ਉਹ ਵੀ ਤੁਸੀਂ ਬੁੱਕ ਇੰਪੋਰਟੈਂਸ ਆਫ ਦਾ ਪਰਫੈਕਟ ਲਿਵਿੰਗ ਮਾਸਟਰ, ਇਹ ਬੁੱਕ ਦਾ ਟਾਈਟਲ ਹੈ, ਇੰਪੋਰਟੈਂਸ ਆਫ ਦਾ ਪਰਫੈਕਟ ਲਿਵਿੰਗ ਮਾਸਟਰ, ਅਮੈਰੀਕਾ ਤੋਂ ਪਬਲਿਸ਼ ਹੋਈ ਹੈ, ਅਤੇ ਤੁਸੀਂ ਉਹ ਪਾ ਸਕਦੇ ਹੋ ਅਤੇ ਤੁਸੀਂ ਬੁੱਕ ਔਨਲਾਈਨ ਵੀ ਪੜ੍ਹ ਸਕਦੇ ਹੋ। ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਕਿ ਡੇ ਟੂ ਡੇ ਐਕਟੀਵਿਟੀਜ਼, ਕਿ ਹਰ ਰੋਜ਼ ਅਸੀਂ ਕੀ ਐਕਟੀਵਿਟੀ ਕਰਨੀਆਂ ਚਾਹੀਦੀਆਂ ਨੇ ਸਾਨੂੰ, ਅਤੇ ਕੀ ਅਸੀਂ ਕਰਦੇ ਹਾਂ, ਅਸਲੀ ਕੀ ਕਰਦੇ ਹਾਂ ਅਤੇ ਕੀ ਕਰਨੀਆਂ ਚਾਹੀਦੀਆਂ, ਗੁੱਡ ਕਿਹੜੀਆਂ ਨੇ ਅਤੇ ਬੈਡ ਕਿਹੜੀਆਂ ਨੇ, ਇਹਦੇ ਉੱਤੇ ਗੱਲਬਾਤ ਕਰਾਂਗੇ ਹਲਕੇ ਫੁਲਕੇ ਅੰਦਾਜ਼ ਦੇ ਨਾਲ। ਤੁਸੀਂ ਵੀ ਸਵਾਲ ਕੋਈ ਹੋਵੇ ਤੁਹਾਡਾ, ਬੜੀ ਖੁਸ਼ੀ ਦੇ ਨਾਲ, ਸ਼ੌਕ ਦੇ ਨਾਲ ਪੁੱਛ ਸਕਦੇ ਹੋ। ਸਟੂਡੀਓ ਦਾ ਨੰਬਰ ਇੱਕ ਵਾਰ ਮੈਂ ਫਿਰ ਰਿਪੀਟ ਕਰ ਦੇਣਾ, 416-620-1778 ਇਹ ਫੋਨ ਨੰਬਰ ਹੈ। ਸੋ ਬਿਫੋਰ ਵੀ ਸਟਾਰਟ ਦਾ ਟੌਪਿਕ, ਲੈਟਸ ਹੀਅਰ ਦਾ ਫਸਟ ਸੌਂਗ। ਸੋ ਆਪਾਂ ਸੌਂਗ ਸੁਣ ਲਈਏ, ਉਸ ਤੋਂ ਬਾਅਦ ਆਪਾਂ ਆਪਣੇ ਟੌਪਿਕ ਨੂੰ ਕੰਟੀਨਿਊ ਰੱਖਾਂਗੇ। ਸੋ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੈ ਜ਼ਰੂਰ ਕਰ ਲਓ, ਸੁਣੋ ਸੌਂਗ।
शक्ति हमें देना दाता, मन का विश्वास कमजोर होना, कितनी शक्ति हमें देना। प्रार्थना हर रोज शाम को घर में दिया जलने के वक्त हम गाते हैं, माए तो बचपन से गाते हैं। हम चले नेक रास्ते पे हमसे भूल कर भी कोई इतनी शक्ति हमें देना दाता, मन का विश्वास कमजोर होना, हम चले नेक रास्ते पे हमसे भूल कर भी कोई भूल होना, इतनी शक्ति हमें देना दाता, मन का विश्वास
ਵੈਲਕਮ ਬੈਕ ਪਿਆਰੇ ਸਰੋਤਿਓ। ਅੱਜ ਜਿਹੜਾ ਸਾਡਾ ਅੱਜ ਤੋਂ ਜਿਹੜਾ ਸਾਡਾ ਟਾਈਮ ਹੈ ਸੰਡੇ ਨੂੰ, ਉਹ 10 ਵਜੇ ਤੋਂ ਲੈ ਕੇ 11 ਵਜੇ ਤੱਕ ਹੋਇਆ ਕਰੇਗਾ, ਕਿਉਂਕਿ ਪਹਿਲਾਂ ਆਪਾਂ ਕਿੰਨੇ 2-3 ਸਾਲ 4 ਵਜੇ ਤੋਂ ਸ਼ਾਮ ਤੋਂ ਲੈ ਕੇ 5 ਵਜੇ ਤੱਕ ਕਰਦੇ ਸੀ, ਹੁਣ 10 ਵਜੇ ਤੋਂ ਲੈ ਕੇ 11 ਵਜੇ ਹੋਇਆ ਕਰੇਗਾ। ਸੋ ਤੁਸੀਂ ਜੇ ਪ੍ਰੋਗਰਾਮ ਸੁਣਨਾ ਹੋਵੇ ਲਾਈਵ ਤਾਂ 10 ਵਜੇ ਜਿਹੜਾ ਸਵੇਰੇ ਮੋਰਨਿੰਗ ਸ਼ੁਰੂ ਹੋ ਜਾਂਦਾ ਹੈ। ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਇਹ ਯੂਟਿਊਬ ਦੇ ਉੱਤੇ ਵੀ ਆਉਂਦਾ, ਫੇਸਬੁੱਕ ਦੇ ਵੀ ਆਉਂਦਾ ਅਤੇ ਨਾਲ ਦੀ ਨਾਲ ਮੇਰੀ ਵੈਬਸਾਈਟ 'ਤੇ ਵੀ ਆਉਂਦਾ। ਜੇ ਤੁਸੀਂ ਵੈਬਸਾਈਟ ਦੇ ਉੱਤੇ ਪੁਰਾਣੇ ਵੀ ਜਿੰਨੇ ਰਿਲੀਜੀਅਸ ਜਾਂ ਸਪਿਰਚੁਅਲ ਪ੍ਰੋਗਰਾਮ ਨੇ ਜਾਂ ਕੋਈ ਮੈਡੀਕਲ ਨਾਲ ਸੰਬੰਧਿਤ ਪ੍ਰੋਗਰਾਮ ਨੇ, ਇੱਥੋਂ ਤੱਕ ਕਿ ਕਈ ਵਾਰ ਪੋਲੀਟੀਕਲ ਜਾਂ ਸੋਸ਼ਲ ਜਿਹੜੇ ਐਕਟੀਵਿਸਟ ਨੇ ਉਹਨਾਂ ਦੀਆਂ ਵੀ ਇੰਟਰਵਿਊਜ਼ ਕਰਦੇ ਹਾਂ ਅਸੀਂ। ਸੋ ਤੁਸੀਂ ਮੇਰੀ ਵੈਬਸਾਈਟ 'ਤੇ ਜਾ ਕੇ ਇਹ ਪ੍ਰੋਗਰਾਮ ਦੇਖ ਸਕਦੇ ਹੋ। ਜੇ ਤੁਹਾਨੂੰ ਪ੍ਰੋਗਰਾਮ ਚੰਗੇ ਲੱਗਣ, ਮੈਂ ਕਹਿੰਦਾ ਜੇ ਲੱਗਣ ਚੰਗੇ ਤਾਂ ਪਲੀਜ਼ ਦੂਸਰਿਆਂ ਨੂੰ ਵੀ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਦੂਸਰੇ ਵੀ ਫਾਇਦਾ ਲੈ ਲੈਣ। ਜੇ ਨਹੀਂ ਚੰਗੇ ਲੱਗਦੇ ਤਾਂ ਬਿਲਕੁਲ ਨਾ ਕਰੋ, ਨਾ ਆਪ ਸੁਣੋ ਨਾ ਕਿਸੇ ਨੂੰ ਸੁਣਨ ਦਿਓ, ਬਲਕਿ ਅੱਗੇ ਵੀ ਪ੍ਰਚਾਰ ਕਰੋ, ਇਹ ਵੀ ਕੋਈ ਗੱਲ ਨਹੀਂ ਹੈ। ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਜੇ ਤੁਸੀਂ ਮੇਰੀ ਬੁੱਕ ਵੀ ਪੜ੍ਹਨੀ ਹੋਵੇ, ਦਾ ਇੰਪੋਰਟੈਂਸ ਆਫ ਦਾ ਪਰਫੈਕਟ ਲਿਵਿੰਗ ਮਾਸਟਰ ਵਿਚ ਇਜ਼ ਪਬਲਿਸ਼ਡ ਇਨ ਅਮੈਰੀਕਾ, ਪਹਿਲਾਂ ਉਹ ਐਮਾਜੋਨ ਦੇ ਉੱਤੇ $50 ਦੀ ਸੀ, ਬੜੀ ਐਕਸਪੈਂਸਿਵ ਰੱਖੀ ਸੀ, ਮੈਂ ਤਾਂ ਕੁਛ ਨਹੀਂ ਕਰ ਸਕਦਾ, ਪਰ ਹੁਣ ਉਹ ਔਨਲਾਈਨ ਵੀ ਆ ਗਈ ਅਤੇ ਤੁਸੀਂ ਮੇਰੀ ਵੈਬਸਾਈਟ 'ਤੇ ਜਾ ਕੇ ਬੁੱਕ ਵੀ ਪੜ੍ਹ ਸਕਦੇ ਹੋ, ਸਪਿਰਚੁਅਲ ਬੁੱਕ ਹੈ। ਸੋ ਹੁਣ ਆਪਾਂ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕਰਦੇ ਹਾਂ। ਜੇ ਤੁਹਾਡਾ ਕੋਈ ਕੁਐਸਚਨ ਹੋਵੇ, ਤੁਸੀਂ ਇਸ ਟੋਪਿਕ ਦੇ ਦਾਇਰੇ ਵਿੱਚ ਰਹਿ ਕੇ ਵਧੀਆ ਲੈਂਗੁਏਜ ਬੋਲ ਕੇ ਆਪਣੇ ਵਿਚਾਰ ਦਿਓ, ਮੇਰੇ ਵਿਚਾਰ ਸੁਣੋ, ਆਪਾਂ ਰਲ ਮਿਲ ਕੇ ਜਿਹੜੇ ਦੋਨਾਂ ਦੇ ਵਿਚਾਰ ਨੇ ਉਹ ਪਬਲਿਕ ਨੂੰ ਦੇਵਾਂਗੇ। ਸੋ ਅੱਜ ਦਾ ਜਿਹੜਾ ਟੋਪਿਕ ਹੈ ਉਹ ਹੈਗਾ ਐਵਰੀਡੇ ਐਕਟੀਵਿਟੀਜ਼, ਕਿ ਅਸੀਂ ਸਵੇਰੇ ਉੱਠਣ ਤੋਂ ਲੈ ਕੇ ਰਾਤ ਦੇ ਸੌਣ ਤੱਕ, ਚਾਹੇ ਉਹ 10 ਘੰਟੇ ਨੇ, 12 ਘੰਟੇ ਨੇ, 14 ਘੰਟੇ ਨੇ, 16 ਘੰਟੇ ਨੇ, ਉਹਦੇ ਵਿੱਚ ਸਾਨੂੰ ਕੀ ਐਕਟੀਵਿਟੀ, ਕੀ ਕੰਮ ਕਰਨੇ ਚਾਹੀਦੇ ਨੇ, ਉਹ ਚੰਗੇ ਵੀ ਨੇ, ਉਹ ਚੰਗੇ ਦੱਸਾਂਗੇ, ਅਤੇ ਜੋ ਕੁਛ ਅਸੀਂ ਕਰਦੇ ਹਾਂ ਮਾੜੇ ਉਹ ਵੀ ਪਤਾ ਲੱਗ ਜਾਣਗੇ। ਸੋ ਉਹ ਦੋਨਾਂ ਨੂੰ ਅਸੀਂ ਦੇਖ ਕੇ ਵੀ ਚੰਗੇ ਕਿਹੜੇ ਨੇ, ਮਾੜੇ ਕਿਹੜੇ ਨੇ, ਫਿਰ ਅਸੀਂ ਆਪਣੀ ਆਤਮਾ ਦੇ ਨਾਲ, ਆਪਣੇ ਦਿਲ ਦੇ ਨਾਲ, ਆਪਣੇ ਮਨ ਦੇ ਨਾਲ ਫੈਸਲਾ ਕਰ ਲੈਂਦੇ ਹਾਂ ਕਿ ਆਹ ਜਿਹੜੇ ਅਸੀਂ ਬੁਰੇ ਕੰਮ ਕਰਦੇ ਹਾਂ ਤਾਂ ਛੱਡ ਦਈਏ ਅਤੇ ਚੰਗੇ ਕੰਮ ਅਡੋਪਟ ਕਰ ਲਈਏ। ਦੇਖੋ ਜਿਹੜਾ ਸਾਡਾ ਪ੍ਰੋਗਰਾਮ ਦਾ ਨਾਂ ਹੈ ਨਾ, ਉਹ ਹੈਗਾ ਮਾਇੰਡ ਐਂਡ ਬੋਡੀ, ਦੋ ਚੀਜ਼ਾਂ ਨੇ, ਮਾਇੰਡ ਐਂਡ ਬੋਡੀ। ਬੋਡੀ ਕੀ ਹੈ? ਬੋਡੀ ਜਿਹੜੀ ਹੈ ਉਹ ਫਿਜ਼ੀਕਲ ਸਬਸਟਾਂਸ ਹੈ, ਇਹਦੇ ਵਿੱਚ ਕੀ ਹੈ, ਸਾਡਾ ਹਾਰਟ ਹੈ, ਬ੍ਰੇਨ ਹੈ, ਲੀਵਰ ਹੈ, ਲੰਗਸ ਨੇ, ਹੱਡੀਆਂ ਨੇ, ਹੱਥ ਪੈਰ ਬਾਂਹ ਨੇ, ਇਹਨਾਂ ਨੇ ਨਾਸ਼ ਹੋ ਜਾਣਾ। ਅਤੇ ਦੂਜਾ ਜਿਹੜਾ ਨਾਂ ਹੈਗਾ ਮਾਇੰਡ, ਮਾਇੰਡ ਇਜ਼ ਏ ਸਪਿਰਚੁਅਲ ਸਬਸਟਾਂਸ, ਮਾਇੰਡ ਸਾਡੇ ਅੰਦਰ ਹੈ ਜਿਹਦੇ ਫੰਕਸ਼ਨ ਕੀ ਹੈ, ਥਿੰਕਿੰਗ, ਫੀਲਿੰਗ ਐਂਡ ਵਿਲਿੰਗ। ਅਸੀਂ ਹਰ ਸਮੇਂ ਕੁਛ ਨਾ ਕੁਛ ਸੋਚਦੇ ਰਹਿੰਦੇ ਹਾਂ, ਹਰ ਸਮੇਂ ਕੁਛ ਨਾ ਕੁਛ ਮਹਿਸੂਸ ਕਰਦੇ ਰਹਿੰਦੇ ਹਾਂ, ਅਤੇ ਇਸੇ ਤਰ੍ਹਾਂ ਹੀ ਹਰ ਸਮੇਂ ਸਾਡੀ ਕੋਈ ਨਾ ਕੋਈ ਇੱਛਾ ਹੁੰਦੀ ਹੈ। ਇਹ ਜਿਹੜੀਆਂ ਤਿੰਨੇ ਗੱਲਾਂ ਨੇ ਸਾਡੇ ਅੰਦਰ ਪੈਦਾ ਹੁੰਦੀਆਂ, ਜਿਹਨੂੰ ਸਪਿਰਚੁਅਲ ਸਬਸਟਾਂਸ ਕਹਿੰਦੇ ਹਾਂ, ਅਤੇ ਇਹਨੂੰ ਮਿਲਾ ਕੇ ਅਸੀਂ ਬੋਡੀ ਕਹਿ ਦਿੰਦੇ ਹਾਂ। ਸੋ ਸਾਡੇ ਸਰੀਰ ਦੇ ਵਿੱਚ ਇੱਕ ਸਪਿਰਚੁਅਲ ਸਬਸਟਾਂਸ ਹੈ, ਆਤਮਾ ਕਹਿ ਲਓ। ਉਹ ਫਿਰ ਬੜੀਆਂ ਕੰਪਲੀਕੇਟਡ ਡੂੰਘੀ ਗੱਲ ਹੋ ਜੂਗੀ, ਕਿਸ ਦਿਨ ਇਸ ਟੋਪਿਕ 'ਤੇ ਵੀ ਗੱਲ ਕਰਾਂਗੇ ਕਿ ਵੱਟ ਇਜ਼ ਦਾ ਡਿਫਰੈਂਸ ਬਿਟਵੀਨ ਮਾਇੰਡ ਐਂਡ ਸੋਲ, ਉਹ ਸਪਿਰਚੁਅਲ ਨੇ। ਸੋ ਗੱਲ ਇਹ ਹੈ ਵੀ ਜਿਹੜੀ ਸਾਡੀ ਆਤਮਾ ਹੈ ਜਾਂ ਉਹ ਸਪਿਰਚੁਅਲ ਸਬਸਟਾਂਸ ਹੈ, ਜਦੋਂ ਸਾਡੇ ਸਰੀਰ ਦੇ ਵਿੱਚੋਂ, ਚਾਹੇ ਉਹ 50 ਕਿਲੋ ਦਾ, ਚਾਹੇ 60 ਕਿਲੋ ਦਾ, ਚਾਹੇ 100 ਕਿਲੋ ਦਾ, ਚਾਹੇ ਅਸੀਂ 5 ਫੁੱਟ ਦੇ ਹਾਂ, ਚਾਹੇ 10 ਫੁੱਟ ਦੇ ਹਾਂ, ਚਾਹੇ 12 ਫੁੱਟ ਦੇ ਹਾਂ, ਚਾਹੇ ਅਸੀਂ ਗਰੀਬ ਹਾਂ, ਚਾਹੇ ਅਸੀਂ ਪੋਲੀਟੀਸ਼ੀਅਨ ਹਾਂ, ਚਾਹੇ ਅਸੀਂ ਦਾਰਾ ਪਹਿਲਵਾਨ ਹਾਂ, ਜਦੋਂ ਉਹ ਛੋਟੀ ਜਿਹੀ ਚੀਜ਼ ਨਿਕਲ ਗਈ ਨਾ, ਫਿਰ ਸਾਨੂੰ ਡੱਬੇ 'ਚ ਬੰਦ ਕਰਨਗੇ ਕੈਨੇਡਾ ਦੇ ਵਿੱਚ, ਅਤੇ ਜੇ ਇੰਡੀਆ 'ਚ ਹੋ ਗਏ ਤਾਂ ਪੌੜੀ 'ਤੇ ਬੰਨ ਕੇ ਸ਼ਮਸ਼ਾਨ ਘਾਟ ਲੈ ਜਾਣਗੇ, ਉੱਥੇ ਜਾਂ ਤਾਂ ਅੱਗ ਲਾ ਦੇਣਗੇ ਸਾਡੇ ਸਰੀਰ ਨੂੰ, ਅਤੇ ਜਾਂ ਮਿੱਟੀ ਦੇ ਵਿੱਚ ਦਫਨਾ ਦੇਣਗੇ। ਬਸ ਇੰਨੀ ਕੁ ਸਾਡੀ ਹਕੀਕਤ ਹੈ, ਆਹ ਸਰੀਰ ਦੇ ਵਿੱਚ ਜਿਹੜੀ ਉਹ ਚੀਜ਼ ਹੈ ਨਾ, ਉਹਦੀ ਉਹ ਵੈਲਿਊ ਹੈ। ਜਿਸ ਤਰ੍ਹਾਂ ਜਿਹੜੀ ਤਲਵਾਰ ਹੈ ਉਹ ਮਿਆਨ ਦੇ ਵਿੱਚ ਪਾਈ ਜਾਂਦੀ ਹੈ, ਜਿਹੜੀ ਵੈਲਿਊ ਹੁੰਦੀ ਹੈ ਮਿਆਨ ਦੀ ਤਾਂ ਨਹੀਂ, ਮਿਆਨ ਜਿੰਨਾ ਮਰਜ਼ੀ ਵਧੀਆ ਰੱਖ ਲਓ, ਜਿਵੇਂ ਹੁਣ ਮੈਂ ਆਪਣੇ ਵਧੀਆ ਕੱਪੜੇ ਜੇ ਪਾ ਕੇ ਆ ਗਿਆ, ਬਾਲਾਂ ਜਿਹਾ 'ਤੇ ਮਾਰ ਕੇ ਆ ਗਿਆ, ਅਤੇ ਸ਼ੇਵ ਸ਼ੂ ਕਰਕੇ ਆ ਗਿਆ, ਇਹਦੀ ਵੈਲਿਊ ਨਹੀਂ, ਵੈਲਿਊ ਉਹਦੀ ਹੈ ਜਿਹੜੀ ਸਾਡੇ ਅੰਦਰ ਜਿਹੜੀ ਚੀਜ਼ ਨਾਲ ਮੈਂ ਬੋਲ ਰਿਹਾ ਜਿਹੜੀ ਦਿਸਦੀ ਨਹੀਂ ਹੈ। ਇਸੇ ਤਰ੍ਹਾਂ ਹੀ ਜਿਹੜਾ ਗਹਿਣਾ ਹੁੰਦਾ, ਔਰਨਾਮੈਂਟ ਹੁੰਦਾ, ਸੋਨੇ ਦਾ ਗਹਿਣਾ ਹੁੰਦਾ, ਉਹ ਡੱਬੇ ਅਸੀਂ ਸੁਨਿਆਰ ਤੋਂ ਜਾ ਕੇ ਜਿੰਨੇ ਮਰਜ਼ੀ ਵਧੀਆ ਲਾਲ, ਪੀਲੇ, ਹਰੇ ਲਿਆਉਂਦੇ ਹਾਂ, ਵਧੀਆ ਲੱਗਦੇ ਨੇ, ਪਰ ਉਹ ਉਨਾ ਚਿਰ ਵਧੀਆ ਲੱਗਦੇ ਨੇ ਉਨਾ ਚਿਰ ਉਹਦੀ ਵੈਲਿਊ ਹੈ ਜਿੰਨਾ ਚਿਰ ਉਹਦੇ ਵਿੱਚ ਗਹਿਣਾ ਹੈਗਾ, ਚਾਹੇ ਉਹ ਰਾਣੀ ਹਾਰ ਹੈ, ਚਾਹੇ ਗਲ ਦਾ, ਚਾਹੇ ਬਾਂਹ ਦਾ, ਜਿੰਨਾ ਚਿਰ ਹੈ। ਜੇ ਉਹ ਨਹੀਂ ਹੈਗਾ ਤਾਂ ਫਿਰ ਖੋਖਾ ਡੱਬਾ, ਡੱਬੇ ਨੂੰ ਕੌਣ ਚੱਕਦਾ, ਡੱਬੇ ਦੀ ਕੀ ਵੈਲਿਊ ਹੈ। ਇਸੇ ਤਰ੍ਹਾਂ ਹੀ ਸਾਡਾ ਜਿਹੜਾ ਸਰੀਰ ਹੈ ਨਾ, ਜਿੰਨਾ ਚਿਰ ਤੱਕ ਸਾਡਾ ਸਾਹ ਆਉਂਦਾ, ਜਿਵੇਂ ਆਦਮੀ ਬਾਰੇ ਕਿਹਾ ਜਾਂਦਾ ਆਦਮੀ, ਜੇ ਉਹ ਦਾਵਾਂ ਗਿਆ ਉਹ ਆਦਮੀ ਹੈ, ਜਦੋਂ ਦਮ ਨਿਕਲ ਗਿਆ, ਸਾਹ ਨਿਕਲ ਗਿਆ, ਫਿਰ ਉਹ ਮਿੱਟੀ ਹੈ। ਹਾਂਜੀ, ਸੋ ਇਸ ਕਰਕੇ ਅਸੀਂ ਅੱਜ ਦੋ ਗੱਲਾਂ ਦੇ ਉੱਤੇ ਗੱਲ ਕਰਨੀ ਹੈ ਕਿ ਜਿਹੜਾ ਸਾਡਾ ਸਰੀਰ ਹੈ, ਸਰੀਰ ਦੇ ਵਿੱਚ ਸਾਡੀਆਂ ਫਿਜ਼ੀਕਲ ਕੀ ਐਕਟੀਵਿਟੀਜ਼ ਹੋਣੀਆਂ ਚਾਹੀਦੀਆਂ ਨੇ, ਅਤੇ ਜਿਹੜੀਆਂ ਸਾਡੀਆਂ ਮੈਂਟਲ ਨੇ, ਸੋਚਣੀ ਆ ਜਿਹੜੀ ਸਾਡੀ, ਸੋਚਣੀ ਇਹ ਹੈ ਵੀ ਜੋ ਕੁਛ ਵੀ ਅਸੀਂ ਸੋਚਦੇ ਹਾਂ ਨਾ, ਜਦੋਂ ਅਸੀਂ ਉਸ ਸੋਚ ਨੂੰ ਐਕਸ਼ਨ ਵਿੱਚ ਚੇਂਜ ਕਰ ਦਿੰਦੇ ਹਾਂ ਤਾਂ ਉਹ ਸਾਡਾ ਐਟੀਚਿਊਡ ਬਣ ਜਾਂਦਾ ਹੈ। ਦੇਖੋ ਮੈਂ ਕੋਈ ਚੀਜ਼, ਫਰਕ ਕਰੋ, ਮੈਨੂੰ ਟੇਬਲ ਦੇ ਉੱਤੇ ਬੈਠਿਆਂ, ਖਾਣਾ ਖਾਣ ਬੈਠਿਆਂ, ਕੋਈ ਇਹੋ ਜਿਹੀ ਚੀਜ਼ ਬੈਂਗਣ ਬਣਾ ਤੇ ਕਿਸੇ ਨੇ ਭੜਤਾ ਰੱਖਤਾ, ਮੈਂ ਜਿਹੜੇ ਖਾਧਾ ਨਹੀਂ, ਉਹ ਮੇਰੇ ਫੇਸ ਦੇ ਉੱਤੇ ਫੀਲ ਹੋਊਗਾ ਵੀ ਆਹ ਕੀ ਯਾਰ, ਇਹਦੇ ਨਾਲ ਰੋਟੀ ਖਾਣੀ ਪਊਗੀ। ਅਤੇ ਜਦੋਂ ਮੈਂ ਕਹਿੰਦਾ ਨਹੀਂ ਨਹੀਂ ਆ ਚੱਕ ਲਓ ਜੀ, ਇਹਦੇ ਨਾਲ ਲਿਖਾ ਨਹੀਂ, ਉਹ ਐਕਸ਼ਨ ਹੋ ਗਿਆ, ਉਹ ਸਾਡਾ ਐਟੀਚਿਊਡ ਹੋ ਗਿਆ। ਸੋ ਐਟੀਚਿਊਡ ਜਿਹੜੇ ਹੁੰਦੇ ਨੇ ਹਮੇਸ਼ਾ ਦੋ ਤਰ੍ਹਾਂ ਦੇ ਹੁੰਦੇ ਨੇ, ਪੋਜ਼ੀਟਿਵ ਵੀ ਹੁੰਦੇ ਨੇ ਅਤੇ ਨੈਗੇਟਿਵ ਵੀ ਹੁੰਦੇ ਨੇ। ਹੁਣ ਆਪਾਂ ਆਪਣੇ ਅੰਦਰ ਝਾਤੀ ਮਾਰਨ ਲਈ ਸਾਡਾ ਐਟੀਚਿਊਡ ਕੀ ਹੈ। ਨੈਗੇਟਿਵ ਬਾਹਲੀ ਦੁਨੀਆਂ ਦੀ ਹੈ। ਕੋਈ ਵੀ ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਇੱਕ ਟੋਬੇ ਦੇ ਉੱਤੇ ਮੈਸਾਂ ਖੜੀਆਂ ਸੀ ਬਫਲੋਸ। ਮੈਸਾਂ ਦਾ ਪਤਾ ਆਪਣਾ ਰੰਗ ਉੱਪਰ ਤੋਂ ਲੈ ਕੇ ਥੱਲੇ ਤੱਕ ਉਹ ਕਾਲੀਆਂ ਹੁੰਦੀਆਂ, ਬਲੈਕ ਹੁੰਦੀਆਂ। ਉਹ ਜਿਹੜੀਆਂ ਮੈਸਾਂ ਖੜੀਆਂ ਸੀਗੀਆਂ, ਉਹਨਾਂ ਦੇ ਕੋਲੋਂ ਦੀ ਇੱਕ ਗਊ ਨਿਕਲੀ, ਕਾਓ। ਕਾਓ ਆਪਾਂ ਨੂੰ ਪਤਾ ਚਿੱਟੀ ਹੁੰਦੀ ਹੈ, ਗੋਰੀ ਹੁੰਦੀ ਹੈ, ਪਰ ਉਹਦੀ ਪੂੰਛ ਕਾਲੀ ਹੁੰਦੀ ਹੈ। ਜਦੋਂ ਉਹ ਕਾਓ ਗਊ ਨਿਕਲੀ ਤਾਂ ਮੈਸਾਂ ਨੇ ਕੀ ਕਿਹਾ, ਉਹਨਾਂ 'ਚੋਂ ਇੱਕ ਮੈਸ ਨੇ ਗਊ ਕੰਨੀ ਦੇਖ ਕੇ ਕਿਹਾ ਮੈਸਾਂ ਨੂੰ ਕਿ ਉਹ ਦੇਖੋ ਜਿਹੜੀ ਜਾਂਦੀ ਹੈ ਗਊ। ਉਹ ਕਹਿੰਦੇ ਵੀ ਕੀ ਹੈ, ਸਾਰੀਆਂ ਹੱਸ ਪਈਆਂ। ਕਹਿੰਦੀ ਦੇਖ ਉਹਦੀ ਪੂੰਛ ਕਿੰਨੀ ਕਾਲੀ ਹੈ, ਸਾਰੀਆਂ ਜ਼ੋਰ ਦੀ ਹੱਸ ਪਈਆਂ। ਉਹਨਾਂ ਨੂੰ ਪੁੱਛੋ ਮੈਸੋ, ਉਹਦੀ ਤਾਂ ਪੂੰਛ ਹੀ ਕਾਲੀ ਹੈ, ਤੁਸੀਂ ਤਾਂ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਲੀ ਹੈ। ਸੋ ਇਹੀ ਸਾਡੀ ਮਨੁੱਖਾਂ ਦੀ, ਇਨਸਾਨ ਦੀ ਫਿਦਰਤ ਹੈ ਕਿ ਸਾਡੇ ਵਿੱਚ ਔਗਣ ਆਪ ਦੇ ਭਰੇ ਪਏ ਨੇ, ਅਸੀਂ ਦੂਜਿਆਂ ਦੇ ਨੁਕਸ ਕੱਢਦੇ ਹਾਂ। ਕਦੇ ਵੀ ਨੁਕਸ ਕੱਢ ਕੇ ਦੇਖ ਲਓ, ਜੇ ਤੁਸੀਂ ਇੱਕ ਉਂਗਲੀ ਕਿਸੇ ਵੱਲ ਇਸ਼ਾਰਾ ਕਰਦੇ ਹੋ ਨਾ, ਤਾਂ ਤਿੰਨ ਉਂਗਲਾਂ ਤੁਹਾਡੇ ਕੰਨੀ ਆਉਂਦੀਆਂ ਨੇ। ਇਹ ਨੈਗੇਟਿਵ ਅਪਰੋਚ ਹੈ। ਹਸਪਤਾਲ 'ਚ ਜਾਓ, ਆ ਕੋਵਿਡ ਹੋਵੇ ਅਤੇ ਕਈ ਤਾਂ ਬੰਦੇ ਪੋਜ਼ੀਟਿਵ ਹੁੰਦੇ ਨੇ ਵੀ ਕੋਈ ਗੱਲ ਨਹੀਂ, ਤੈਨੂੰ ਲੀਵਰ ਦੀ ਪ੍ਰੋਬਲਮ ਹੈ, ਤੈਨੂੰ ਹਾਰਟ ਦੀ ਪ੍ਰੋਬਲਮ ਹੈ, ਤੂੰ ਪਰਮਾਤਮਾ ਦਾ ਪਾਠ ਕਰਿਆ ਕਰ, ਅੱਲਾ ਵਾਹਿਗੁਰੂ ਨੂੰ ਯਾਦ ਕਰਿਆ ਕਰ, ਵੱਡੀਆਂ ਵੱਡੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ, ਤੂੰ ਠੀਕ ਹੋ ਜਾਏਗਾ। ਇਹ ਪੋਜ਼ੀਟਿਵ ਅਪਰੋਚ ਹੈ। ਜਿਹੜਾ ਕੋਈ ਮੇਰੇ ਵਰਗਾ ਮਾੜਾ ਹੁੰਦਾ, ਉਹ ਨੈਗੇਟਿਵ ਅਪਰੋਚ ਲੈ ਕੇ ਜਾਂਦਾ, ਅੱਛਾ ਬੜੀ ਬਿਮਾਰੀ ਆ ਗਈ, ਬਸ ਇਹਦੇ ਉੱਤੇ ਤਾਂ ਉੱਠਿਆ ਨਹੀਂ ਜਾਣਾ। ਉਹ ਡਾਕਟਰ ਜੋ ਮਰਜ਼ੀ ਕਹਿੰਦੇ ਨੇ, ਮਹੀਨੇ 'ਚ ਠੀਕ ਹੋਊਗਾ, ਇੰਜੈਕਸ਼ਨ ਲਾ ਜਾਂਦੇ ਨੇ, ਇਹ 'ਚੋਂ ਬਚਿਆ ਕੋਈ ਨਹੀਂ। ਉਹ ਮੇਰੇ ਫੂਫੇ ਦਾ, ਤਾਏ ਦਾ, ਮੁੰਡੇ ਦਾ ਪੋਤਾ, ਉਹ ਤਾਂ ਪਰਸੋਂ ਮਰ ਗਿਆ। ਇਹ ਨੈਗੇਟਿਵ ਅਪਰੋਚ ਹੈ। ਤੁਸੀਂ ਕਿਸੇ ਬੰਦੇ ਕੋਲ ਰਾਏ ਲੈਣ ਚਾਹੁੰਦੇ ਹੋ ਵੀ ਜੇ ਮੇਰਾ ਮੁੰਡਾ ਜਾਂ ਕੁੜੀ ਹੈ ਡਾਕਟਰ ਬਣਨਾ ਚਾਹੁੰਦੀ ਹੈ, ਕਿਸੇ ਡਾਕਟਰ ਨੂੰ ਪੁੱਛਦੇ ਹੋ, ਡਾਕਟਰ ਕੀ ਆ, ਜੇ ਨੈਗੇਟਿਵ ਅਪਰੋਚ ਹੈ, ਉਹ ਕੁਝ ਛੱਡੋ ਭੈਣ ਜੀ, ਇਹ ਬਹੁਤ ਔਖੀ ਪੜ੍ਹਾਈ। ਅੱਜ ਕੱਲ੍ਹ ਡਾਕਟਰਾਂ ਡੂਕਟਰਾਂ ਨੂੰ ਪੈਸੇ ਪੂਸੇ ਕੋਈ ਨਹੀਂ ਬਣਦੇ, ਇਹਨੂੰ ਤਾਂ ਫਾਰਮਾਸਿਸਟ ਬਣਾ ਦਿਓ, ਇਹਨੂੰ ਤਾਂ ਪੁਲਿਸ 'ਚ ਭਰਤੀ ਕਰਾ ਦਿਓ। ਇਹ ਨੈਗੇਟਿਵ ਅਪਰੋਚ ਹੈ, ਵੀ ਉਹਨੂੰ ਡਿਸਕਰੇਜ ਕਰਨਾ। ਅਤੇ ਜੇ ਪੋਜ਼ੀਟਿਵ ਅਪਰੋਚ ਹੋਵੇ, ਉਹਨੂੰ ਉਹ ਕੋਈ ਗੱਲ ਨਹੀਂ, ਬਥੇਰੇ ਬਣਦੇ ਨੇ, ਬਹੁਤ ਵਧੀਆ ਫੀਲਡ ਹੈ, ਤੁਸੀਂ ਉਹਨੂੰ ਮਿਹਨਤ ਕਰਾਓ, ਫਲਾਣੀ ਯੂਨੀਵਰਸਿਟੀ 'ਚ ਲੈ ਲਓ, ਕੈਨੇਡਾ 'ਚ ਐਡਮਿਸ਼ਨ ਨਹੀਂ ਮਿਲਦੀ, ਇੰਡੀਆ ਭੇਜ ਦਿਓ, ਚਾਈਨਾ ਭੇਜ ਦਿਓ, ਰਸ਼ੀਆ ਭੇਜ ਦਿਓ, ਉੱਥੋਂ ਇੰਟਰਨੈਸ਼ਨਲ ਸਟੂਡੈਂਟ ਕਰਕੇ ਇੱਥੇ ਇਗਜ਼ਾਮ ਕਰਕੇ ਫਿਰ ਪ੍ਰੈਕਟਿਸ ਕਰ ਸਕਦਾ। ਇਹ ਪੋਜ਼ੀਟਿਵ ਅਪਰੋਚ ਹੈ। ਅਤੇ ਜੇ ਕੋਈ ਰਾਈਟਰ ਹੈ, ਕਿਸੇ ਬੰਦੇ ਨੇ ਕਦੇ ਬਹੁਤ ਮਿਹਨਤ ਕਰਕੇ ਪਹਿਲੀ ਵਾਰ ਲਿਖਿਆ, ਮੈਨੂੰ ਯਾਦ ਹੈ ਕਿ ਜਦੋਂ SD ਕਾਲਜ ਬਰਨਾਲਾ 'ਚ ਮੈਂ ਪੜ੍ਹਦਾ ਸੀ, ਮੈਂ ਬੜੀ ਮੁਸ਼ਕਿਲ ਨਾਲ ਕਹਾਣੀ ਲਿਖੀ, ਉਹ ਪ੍ਰੋਫੈਸਰ ਸਾਹਿਬ ਨੂੰ ਦਿੱਤੀ, ਉਹ ਕਹਿੰਦੇ ਪੱਠੀ ਸਿਰ ਦੀ ਕੋਈ ਕਹਾਣੀ ਹੈ। ਹਾਲਾਂਕਿ ਉਹ ਬਸ ਡਿਸਕਰੇਜ ਹੋ ਗਿਆ, ਬੰਦਾ ਸੋਚਦਾ ਪਤਾ ਨਹੀਂ ਪਰ ਉਹ ਜਿਹੜੇ ਰਾਈਟਰ ਨੇ ਉਹ ਕੀ ਖਾਂਦੇ ਹੋਣਗੇ, ਕਿਹੋ ਜਿਹਾ ਪਹਿਰਾਵਾ ਹੋਊਗਾ, ਕਿੰਨਾ ਕੁ ਦਿਮਾਗ ਹੋਊਗਾ। ਹੁਣ ਉਦੋਂ ਬਾਅਦ ਕਿਤਾਬਾਂ ਵੀ ਲਿਖੀਆਂ, ਬੜੇ ਆਰਟੀਕਲ ਵੀ ਅਖਬਾਰਾਂ 'ਚ ਛਪੇ ਨੇ। ਸੋ ਕਦੇ ਵੀ ਡਿਸਕਰੇਜ ਨਾ ਕਰੋ, ਇਹ ਸਾਡਾ ਐਟੀਚਿਊਡ ਹੈ। ਐਟੀਚਿਊਡ ਹਮੇਸ਼ਾ ਪੋਜ਼ੀਟਿਵ ਰੱਖਣ ਦੀ ਕੋਸ਼ਿਸ਼ ਕਰੋ। ਦੇਖ ਲਓ, ਹੁਣ ਮੈਂ ਜੇ ਟੋਪਿਕ ਦੇ ਉੱਤੇ ਗੱਲ ਕਰਾਂ ਮਾਇੰਡ ਐਂਡ ਬੋਡੀ ਦਾ, ਤਾਂ ਤੁਸੀਂ ਦੇਖ ਲਓ ਵੀ ਅਸੀਂ ਇੰਡੀਆ ਦੇ ਵਿੱਚ ਜਗਰਾਉਂ, ਬਠਿੰਡਾ, ਜੈਤੋਂ, ਬਰਨਾਲਾ, ਇੱਥੇ ਪਸ਼ੂਆਂ ਦੇ ਮੇਲੇ ਲੱਗਦੇ ਨੇ, ਮੰਡੀਆਂ ਲੱਗਦੀਆਂ ਨੇ। ਇੱਥੇ ਲੋਕ ਆਪਣੇ ਆਪਣੇ ਪਸ਼ੂ, ਗਊਆਂ, ਮੈਸਾਂ, ਬੱਕਰੀਆਂ, ਘੋੜੇ ਜੋ ਵੀ ਹੈ ਲਿਆਉਂਦੇ ਨੇ, ਅਤੇ ਲੋਕ ਜਿਨ੍ਹਾਂ ਨੂੰ ਲੋੜ ਹੁੰਦੀ ਉਹ ਖਰੀਦਣ ਆ ਜਾਂਦੇ ਨੇ, ਇਸ ਕਰਕੇ ਇਹਨੂੰ ਮੰਡੀਆਂ ਕਹਿੰਦੇ ਨੇ। ਅਤੇ ਉੱਥੇ ਗਧੇ ਵੀ ਵਿਕਦੇ ਨੇ, ਉੱਥੇ ਗਊਆਂ ਵੀ ਵਿਕਦੀਆਂ, ਮੈਸਾਂ ਵੀ ਵਿਕਦੀਆਂ, ਘੋੜੇ ਵੀ ਵਿਕਦੇ ਨੇ। ਤੁਸੀਂ ਸੋਚ ਕੇ, ਠੰਡੇ ਦਿਲ ਨਾਲ ਸੋਚ ਕੇ ਦੇਖੋ ਵੀ ਅੱਜ ਤੱਕ ਕਿਸੇ ਨੇ ਵੀ ਗਧੇ ਨੂੰ ਇਹ ਗੱਲ ਕਹੀ ਹੈ ਵੀ ਗਧੇ ਆ ਤੂੰ ਗਧਾ ਬਣ ਜਾ, ਕੁੱਤੇ ਆ ਤੂੰ ਕੁੱਤਾ ਬਣ ਜਾ, ਘੋੜੇ ਆ ਤੂੰ ਘੋੜਾ ਬਣ ਜਾ, ਕਦੇ ਨਹੀਂ ਕਿਹਾ। ਪਰ ਦੂਜੇ ਪਾਸੇ ਜਦੋਂ ਵੀ ਅਸੀਂ ਕਿਸੇ ਧਾਰਮਿਕ ਸਥਾਨ ਦੇ ਉੱਤੇ ਜਾਂਦੇ ਹਾਂ, ਚਾਹੇ ਉਹ ਗੁਰਦੁਆਰਾ ਸਾਹਿਬ ਹੈ, ਮੰਦਰ ਹੈ, ਮਸਜਿਦ ਹੈ, ਗਿਰਜਾਘਰ ਹੈ, ਕਿਸੇ ਪੂਰਨ ਸੰਤ ਸਤਿਗੁਰੂ ਦਾ ਸਤਸੰਗ ਸੁਣਦੇ ਹਾਂ, ਉੱਥੇ ਸਾਨੂੰ ਜ਼ਰੂਰ ਸਮਝਿਆ ਜਾਂਦਾ ਕਿ ਬੰਦਿਆ ਤੂੰ ਬੰਦਾ ਬਣ ਜਾ। ਦੇਖ ਲਓ, ਉਲਟ ਗੱਲ ਹੈ, ਕੁੱਤੇ ਨੂੰ ਨਹੀਂ ਕਹਿੰਦੇ ਤੂੰ ਕੁੱਤਿਆ ਕੁੱਤਾ ਬਣ ਜਾ, ਗਧਿਆ ਗਧਾ ਬਣ ਜਾ, ਪਰ ਬੰਦੇ ਨੂੰ ਕਹਿੰਦੇ ਨੇ ਬੰਦਿਆ ਤੂੰ ਬੰਦਾ ਬਣ ਜਾ। ਕਿਉਂ? ਇੱਕ ਪਾਸੇ ਤਾਂ ਸਾਨੂੰ ਟੌਪ ਆਫ ਦੀ ਕ੍ਰੀਏਸ਼ਨ ਕਿਹਾ ਜਾਂਦਾ ਹੈ, ਨਰ ਨਰੈਣੀ ਦੇਹ ਕਿਹਾ ਜਾਂਦਾ ਹੈ, ਦੂਜੇ ਪਾਸੇ ਸਾਨੂੰ ਹੀ ਕਹਿੰਦੇ ਨੇ ਬੰਦਿਆ ਤੂੰ ਬੰਦਾ ਬਣ ਜਾ। ਕਿਉਂ? ਗੁਰਬਾਣੀ 'ਚ ਇਹਦਾ ਉੱਤਰ ਦਿੱਤਾ ਗਿਆ ਹੈ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾਂ ਕਰੇ ਦਿਨ ਰਾਤ, ਕਿ ਮਨੁੱਖ ਦਾ ਜਨਮ ਲੈ ਕੇ ਵੀ, ਟੌਪ ਆਫ ਦੀ ਕ੍ਰੀਏਸ਼ਨ ਹੋ ਕੇ ਵੀ, ਇਹ ਸਾਡੇ ਕੰਮ ਨੇ ਨਾ, ਇਹ ਪਸ਼ੂਆਂ ਵਾਲੇ ਹੈ। ਪਸ਼ੂਆਂ ਵਾਲੇ ਹੋਣ ਕਰਕੇ ਸਾਨੂੰ ਲੋਕ ਜਿੰਨੇ ਵੀ ਧਾਰਮਿਕ ਸਥਾਨ 'ਤੇ ਨੇ, ਗੁਰੂ ਗਿਆਨੀ ਨੇ, ਪਾਠੀ ਨੇ, ਪੰਡਿਤ ਨੇ, ਪੁਰੋਹਿਤ ਨੇ, ਚੰਗੇ ਬੰਦੇ ਨੇ, ਉਹ ਕਹਿੰਦੇ ਨੇ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਨੇ। ਕਿਉਂਕਿ ਅਸੀਂ ਪਸ਼ੂ ਵਾਲੇ ਕੰਮ ਕੀ ਕਰਦੇ ਹਾਂ, ਇੱਕ ਵਾਰ ਕਿਹਾ ਜਾਂਦਾ ਨਾ, ਕਿਉਂ ਗਾਫਲ ਹੋ ਕੇ ਸੁੱਤਾ ਏ, ਬੇਫਿਕਰ ਹੋ ਕੇ ਸੌਂ ਲਿਆ। ਜਿਵੇਂ ਪਸ਼ੂ ਸੌਂਦੇ ਨੇ ਇਸ ਤਰ੍ਹਾਂ ਹੈ, ਉਹਨਾਂ ਨੂੰ ਰੋਟੀ ਜਿਹੜੀ ਹੁੰਦੀ ਹੈ ਤੂੜੀ ਵਗੈਰਾ ਖਾ ਲੈਂਦੇ ਨੇ, ਖਾ ਕੇ ਆਰਾਮ ਨਾਲ ਲੰਬੇ ਪੈ ਜਾਂਦੇ ਧਰਤੀ ਦੇ ਉੱਤੇ। ਇਸੇ ਤਰ੍ਹਾਂ ਅਸੀਂ ਵੀ ਹਾਂ, ਖਾਂਦੇ। ਕਿਉਂ? ਗਾਫਲ ਹੋ ਕੇ ਸੁੱਤਾ ਹੈ, ਅੱਖਾਂ ਮਿੱਟੀ ਐ ਇਨਸਾਨ, ਅੱਖਾਂ ਮੀਚ ਕੇ ਬਸ ਖਾ ਲਿਆ, ਸੌਂ ਲਏ। ਜਾ ਕੇ ਆਪਣਾ ਕੰਮ ਮੁਕਾ ਲੈ, ਜਿਸ ਲਈ ਆਇਆ ਵਿੱਚ ਜਹਾਨ, ਇਹ ਵੇਲਾ ਤੇਰੇ ਹੱਥ ਨਹੀਂ ਆਉਣਾ। ਫਿਰ ਨਹੀਂ ਆਉਣਾ ਜਦੋਂ ਸਾਹ ਨਿਕਲ ਗਿਆ, ਇਹ ਵੇਲਾ ਤੇਰੇ ਹੱਥ ਨਹੀਂ ਆਉਣਾ, ਤੂੰ ਪਛਤਾਏਗਾ ਇਨਸਾਨ। ਇਸ ਦੁਨੀਆਂ ਦੇ ਅੰਦਰ ਬੰਦੇ, ਚਾਰ ਦਿਨਾਂ ਦਾ ਤੂੰ ਮਹਿਮਾਨ, ਮਾਨਸ ਜਨਮ ਅਮੋਲਕ ਪਾਇਆ, ਇਸ ਦਾ ਮਿਲਣਾ ਨਹੀਂ ਆਸਾਨ। ਅਸੀਂ 84 ਲੱਖ ਜੀਆ ਜੂਨੀ ਦੇ ਵਿੱਚੋਂ ਕੀੜੇ ਮਕੌੜੇ ਗੰਦਗੀ ਦੇ ਨਾਲ ਹੀ ਗਧੇ ਘੋੜੇ ਪਸ਼ੂ ਜਾਨਵਰ ਬਣ ਕੇ ਆਏ ਹਾਂ। ਇਹ ਪਰਮਾਤਮਾ ਦੀ ਕਿਰਪਾ ਨਾਲ ਸਾਨੂੰ ਇਹ ਮਨੁੱਖਾ ਜਨਮ ਮਿਲਿਆ, ਇਟਸ ਏ ਵੈਰੀ ਪ੍ਰੈਸ਼ੀਅਸ। ਇਹਨੂੰ ਖਾ ਪੀ ਕੇ ਹੀ ਨਾ ਆਪਣੀ ਜ਼ਿੰਦਗੀ ਬਰਬਾਦ ਕਰ ਲਓ, ਸਾਹ ਕੱਢ ਲਓ ਸਾਰੀ ਜ਼ਿੰਦਗੀ। ਜਿਵੇਂ ਕਿਹਾ ਨਾ, ਰਾਤ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਥਾ, ਕੌਡੀ ਬਦਲੇ ਜਾਏ। ਕਿ ਰਾਤਾਂ ਤਾਂ ਅਸੀਂ ਸੌ ਕੇ, ਕਿ ਦਾਰੂ ਪੀ ਕੇ, ਡਾਂਸ ਕਰਕੇ, ਪੁੱਠੇ ਅਤੇ ਕਲੱਬਾਂ ਜਾ ਕੇ ਸੌਂ ਜਾਂਦੇ ਹਾਂ, ਅਤੇ ਦਿਨੇ ਖਾ ਲਿਆ ਪੀ ਲਿਆ, ਕਦੇ ਭੱਲੇ ਖਾ ਲਏ, ਕਦੇ ਕੜੀ ਖਾ ਲਈ, ਕਦੇ ਸ਼ਾਹੀ ਪਨੀਰ ਖਾ ਲਿਆ, ਕਦੇ ਦਾਲ ਖਾ ਲਈ, ਕਦੇ ਮੀਟ ਦੀ ਮੁਰਗਾ ਖਾ ਲਿਆ। ਇਹ ਖਾ ਪੀ ਕੇ ਢਿੱਡ ਦੇ ਹੱਥ ਫੇਰੀ ਜਾਂਦੇ, ਆਹੀ ਜ਼ਿੰਦਗੀ ਦੇ ਸਾਡੇ ਰਾਜ ਹੈ। ਹੀਰੇ ਜੈਸਾ ਜਨਮ ਥਾ, ਕੌਡੀ ਬਦਲੇ ਜਾਏ। ਜਿਹੜੇ ਪਰਪਸ ਲਈ ਮਨੁੱਖਾ ਜਨਮ ਸਾਨੂੰ ਮਿਲਿਆ ਸੀ, ਅਸੀਂ ਉਹਦੇ ਵੱਲ ਧਿਆਨ ਨਹੀਂ ਦਿੱਤਾ, ਅਤੇ ਸਾਰੀ ਜ਼ਿੰਦਗੀ ਉਹਦੀ ਕੋਈ ਕੀਮਤ ਨਹੀਂ ਪਾਈ। ਇਸ ਕਰਕੇ ਕੌਡੀ ਦੇ ਬਦਲੇ ਇਹ ਸਾਡਾ ਸਰੀਰ ਹੈ ਇਹ ਚਲਿਆ ਜਾਂਦਾ। ਇੱਕ ਫਰੀਦ ਸਬਰੀ ਹੋਏ ਨੇ, ਇੱਕ ਤਾਂ ਫਰੀਦ ਸਾਹਿਬ ਹੋਏ ਨਾ, ਬਾਬਾ ਫਰੀਦ ਸਬਰੀ ਸਾਹਿਬ ਨੇ, ਉਹਨਾਂ ਤੋਂ ਬਾਅਦ ਉਹਨਾਂ ਨੇ ਬੜਾ ਖੂਬਸੂਰਤ ਲਿਖਿਆ, ਦੇਖ ਫਰੀਦਾ ਮਿੱਟੀ ਫੁੱਲੀ। ਮਿੱਟੀ ਦਾ ਕਹਿੰਦੇ ਸਾਡਾ ਸਰੀਰ ਐਵੇਂ ਸ਼ੇਖੀ ਮਾਰੀ ਜਾਂਦਾ, ਮੇਰੇ ਚਾਰ ਮੁੰਡੇ ਨੇ, ਮੈਂ MLA ਬਣ ਗਿਆ, ਮੈਂ ਪ੍ਰਧਾਨ ਬਣ ਗਿਆ, ਹਾਂਜੀ ਮੈਨੂੰ ਉਹ ਪ੍ਰਧਾਨ ਬਣਾਤਾ, ਮੈਨੂੰ ਮਿਨਿਸਟਰ ਬਣਾਤਾ, ਮੈਂ ਸੇਠ ਬਣ ਗਿਆ, ਮੈਨੂੰ ਉਹ ਫੈਕਟਰੀ ਵਾਲੀ। ਇਹ ਮਿੱਟੀ ਆ, ਸਾਡਾ ਸਰੀਰ ਫੁੱਲ ਜਾਂਦਾ ਵੀ ਮੈਂ ਆਹ ਕੰਮ ਕੀਤਾ। ਫਰੀਦ ਸਾਹਿਬ ਬਾਬਰੀ ਕਹਿੰਦੇ ਨੇ, ਦੇਖ ਫਰੀਦਾ ਮਿੱਟੀ ਫੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ। ਇੱਕ ਦੂਜੇ ਨੂੰ ਲੁੱਟਦੇ ਹਾਂ ਅਸੀਂ, ਮਿੱਟੀ ਹੱਸੀ ਮਿੱਟੀ ਰੋਈ, ਕਦੇ ਅਸੀਂ ਹੱਸਦੇ ਹਾਂ ਕਦੇ ਰੋਂਦੇ, ਦੁੱਖ ਤਕਲੀਫ ਹੁੰਦੇ ਨੇ, ਖੇਡ ਖੂਡ ਕੇ ਮਿੱਟੀ ਹੋਈ, ਆਹੀ ਸਾਡੀ ਜ਼ਿੰਦਗੀ ਦੀ ਖੇਡ ਹੈ, ਅਤੇ ਅਖੀਰ ਦੇ ਵਿੱਚ ਅਸੀਂ ਮਿੱਟੀ 'ਚ ਹੀ ਮਿਲ ਜਾਂਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਅਸੀਂ ਪੜ੍ਹੀਏ, ਪੇਜ ਹੈਗਾ 660, ਉਹਦੇ ਵਿੱਚ ਲਿਖਿਆ, ਹਮ ਆਦਮੀ ਹੈ ਇੱਕ ਦਮੀ, ਮੋਹਲਤ ਮਰਤ ਨਾ ਜਾਏ, ਦੈਟ ਵੀ ਆਰ ਹਿਊਮਨ ਬੀਂਗ ਆਫ ਏ ਸਿੰਗਲ ਬ੍ਰੈਥ, ਇੱਕ ਸਾਹ ਆਉਣਾ, ਵੀ ਡੋਂਟ ਨੋ ਅਵਰ ਡੈਥ ਟਾਈਮ, ਸਾਨੂੰ ਪਤਾ ਕਦੋਂ ਮਰਨਾ, ਕਿਸੇ ਨੂੰ ਨਹੀਂ ਪਤਾ, ਪਰ ਮਰਨਾ ਜ਼ਰੂਰ ਹੈ। ਇੱਥੇ ਜਿਹੜੇ ਬੰਦੇ ਭੁਲੇਖੇ 'ਚ ਰਹਿੰਦੇ ਨੇ ਨਾ, ਮੈਂ ਬੇਟਾ ਹੱਟਾ ਕੱਟਾ, ਮੈਂ ਨਹੀਂ ਮਰਦਾ, ਹਾਲੇ ਕੀ ਹੋਇਆ। ਹੁਣ ਜੇ ਸਾਡੇ ਵਰਗੇ 70 ਸਾਲਾਂ ਦੇ ਹੋ ਗਏ ਬੰਦੇ ਸਾਡੇ ਘਰ ਦੇ ਕਰਨਗੇ, ਨਹੀਂ ਨਹੀਂ ਹਾਲੇ ਤਾਂ ਤੇਰੀ ਬਹੁਤ ਉਮਰ ਹੈ, ਤੂੰ 150 ਸਾਲ ਜਿਵੇਂ, ਕੋਈ ਜੂ ਇਹੋ ਜਿਹਾ ਬੰਦਾ ਹੈਗਾ ਜਿਹੜਾ ਜਿਵੇਂ ਸੱਚਾਈ ਨੂੰ ਮੰਨ ਲੈਣੀ ਚਾਹੀਦੀ ਹੈ ਕਿ ਮੌਤ ਤਾਂ ਆਉਣੀ ਆਉਣੀ ਹੈ। ਜਿਹੜੇ ਬੰਦੇ ਨੂੰ ਮੌਤ ਦਾ ਅਹਿਸਾਸ ਹੈ, ਉਹ ਗਲਤ ਕੰਮ ਕਰਨ ਲੱਗੇ 10 ਵਾਰੀ ਸੋਚੂਗਾ, ਕਿਉਂਕਿ ਰਾਮ ਗਿਓ ਰਾਵਣ ਗਿਓ, ਜਾ ਕਾਬੋ ਪਰਿਵਾਰ, ਕਹੋ ਨਾਨਕ ਕੁਛ ਥਿਰ ਨਹੀਂ, ਸੁਪਨੇ ਜੋ ਸੰਸਾਰ। ਇੱਥੇ ਰਾਵਣ ਮਰ ਗਿਆ, ਕਿੱਡੀਆਂ ਉਹਦੀਆਂ ਹਜ਼ਾਰਾਂ ਲੱਖਾਂ ਦੇ ਬੱਚੇ ਸੀਗੇ, ਸਭ ਖਤਮ ਹੋ ਗਏ। ਕਹੋ ਨਾਨਕ ਕੁਛ ਥਿਰ ਨਹੀਂ, ਇੱਥੇ ਕੋਈ ਪੱਕਾ ਕੋਈ ਨਹੀਂ, ਸੁਪਨੇ ਜੋ ਸੰਸਾਰ। ਜਿਵੇਂ ਸੁਪਨਾ ਸਾਨੂੰ ਆਉਂਦਾ ਨਾ, ਸੁਪਨੇ ਦੇ ਵਿੱਚ ਕਦੇ ਅਸੀਂ ਮੋਦੀ ਸਾਹਿਬ ਬਣ ਜਾਂਦੇ, ਉਸ ਵੇਲੇ ਬੜਾ ਰੋਹ, 1-2 ਘੰਟੇ 'ਚ ਬੜੇ ਰੋਹ ਮਾਰਦੇ ਹਾਂ, ਇੱਧਰ ਸਾਡੀ ਜਿਸ ਹੁੰਦੀ ਉੱਧਰ ਹੁੰਦੀ, ਸੁਪਨਾ ਖੁੱਲ੍ਹ ਜਾਂਦਾ, ਦੇਖਦੇ ਹਾਂ ਅਸੀਂ ਤਾਂ ਰੁਲਦੂ ਰਾਮ ਹੀ ਆ ਜੀ ਜੈਤੋ ਵਾਲੇ। ਸੋ ਇਸ ਕਰਕੇ ਇਹ ਸੁਪਨਾ ਸਾਡੀ ਲਾਈਫ ਵੀ, ਹਮੇਸ਼ਾ ਕੇ ਲਈ ਰਹਿਣਾ ਨਹੀਂ, ਹਮੇਸ਼ਾ ਕੇ ਲਈ ਰਹਿਣਾ ਨਹੀਂ ਇਸ ਦੌਰੇ ਫਾਨੀ ਮੇਂ, ਕੁਛ ਅੱਛਾ ਕੰਮ ਕਰ ਲਓ, ਚਾਰ ਦਿਨ ਗੀ ਜਨਜਵਾਨੀ ਮੇਂ, ਕੋਈ ਪੁੰਨ ਦਾਨ ਚੰਗਾ ਕਿਸੇ ਦੀ ਹੈਲਪ ਕਰ ਦਿਓ, ਕੋਈ ਰੱਬ ਦਾ ਕਰ ਲਓ, ਕੋਈ ਪਰਿਵਾਰ ਦੇ ਵਿੱਚ ਹਾਸੀ ਖੇਡ ਕਰ ਲਓ, ਜਿੱਥੇ ਜਾਂਦੇ ਹੋ, ਅਤੇ ਨਿਮਰਤਾਈ ਜਿਹੜੀ ਆ ਉਹਦੀ ਵੈਲਿਊ ਹੁੰਦੀ ਹੈ। ਸੋ ਇਸ ਕਰਕੇ ਜ਼ਿੰਦਗੀ ਜਿਹੜੀ ਹੈ ਨਾ, ਜ਼ਿੰਦਗੀ ਬਹੁਤ ਖੂਬਸੂਰਤ ਹੈ, ਬਸ ਇਸੇ ਸਮਝਣੇ ਕੀ ਜ਼ਰੂਰਤ ਹੈ। ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ, ਔਰ ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ ਹੈ। ਸ਼ੈਤਾਨ ਦਾ ਰੂਪ ਕਿਵੇਂ ਹੈ, ਵੀ ਚਾਚੇ ਦੀ ਜ਼ਮੀਨ ਹੜੱਪ ਲਓ, ਤਾਈ ਦੀ ਜ਼ਮੀਨ ਹੜੱਪ ਲਓ, ਇੱਧਰੋਂ ਕੋਈ ਪਾਵਰ ਆ ਗਈ, ਹੇਰਾਫੇਰੀ ਕਰ ਲਓ, ਫੂਡ ਸਪਲਾਈ ਵਾਲਿਆਂ ਤੋਂ ਪੈਸੇ ਲੈ ਲਓ, ਜੇ ਥਾਣੇਦਾਰ ਲੱਗ ਗਿਆ ਉੱਧਰੋਂ ਲੁੱਟ ਲਓ, ਹਾਂਜੀ ਜੇ ਕੋਈ IG ਬਣ ਗਿਆ ਤਾਂ ਮੋਟੇ ਪੈਸੇ ਕਮਾ ਲਓ। ਇਹੀ ਸਾਡੀ ਹੈ, ਇਹਦੇ ਨਾਲ ਕਿ ਸ਼ੈਤਾਨ ਬਣ ਜਾਂਦੇ ਹਾਂ। ਅਤੇ ਜਿਹੜਾ ਸਮਝ ਗਿਆ ਵੀ ਇਹ ਖਾਲੀ ਹੱਥ ਜਾਣਾ, ਮੈਂ ਔਲਾਦ ਲਈ ਜੋ ਕੁਛ ਕਰਦਾ ਕਿਸੇ ਨੇ ਕੰਮ ਨਹੀਂ ਆਉਣਾ, ਕਿ ਹੈ ਨਾ, ਅਤੇ ਅਖੀਰ 'ਚ ਦੇਖ ਲਓ ਜੋ ਮਰਦੇ ਆ ਨਾ, ਘਰ ਦੇ ਹੱਥ ਨਹੀਂ ਲਾਉਂਦੇ, ਭੂਤ ਆ ਗਈ, ਰੱਖ ਕੇ ਦੇਖ ਲਓ, ਚਲੋ ਐਂ ਕਰੋ, ਘਰਦਿਆਂ ਤੋਂ ਲਿਖਾ ਲਓ ਵੀ ਜਿੱਦਣ ਮੈਂ ਮਰੂੰ ਨਾ 5 ਦਿਨ ਘਰੇ ਰੱਖੀ ਹੋ, ਅਤੇ ਉਸੇ ਤਰ੍ਹਾਂ ਮੇਰੇ ਨਾਲ ਬੈੱਡ 'ਤੇ ਸੋਈ ਹੋ, ਕਦੇ ਨਹੀਂ ਸੌਂਦੇ, ਭੂਤ ਹੈ ਇਹ। ਸੋ ਉਹੀ ਸਾਡਾ ਸਰੀਰ ਹੈ ਜਿਹ ਤੋਂ ਲੋਕ ਡਰਦੇ ਨੇ। ਸੋ ਇਸ ਕਰਕੇ ਜਦੋਂ ਸਾਨੂੰ ਹਕੀਕਤ ਸਮਝ ਆ ਗਈ, ਤਾਂ ਫਿਰ ਅਸੀਂ ਚੰਗੇ ਕੰਮ ਕਰਾਂਗੇ, ਅਤੇ ਜੋ ਚੰਗੇ ਕੰਮ ਕਰਾਂਗੇ ਫਿਰ ਸਾਡੀ ਜਿਹੜੀ ਹੈ, ਵੀ ਆਰ ਪੋਟੈਂਸ਼ੀਅਲ ਗੋਡ, ਅਸੀਂ ਫਿਰ ਪਰਮਾਤਮਾ ਦੇ ਰੂਪ ਹੋ ਜਾਂਦੇ। ਪਰਮਾਤਮਾ ਸਾਡੇ ਇਹਦੇ ਹੈਗਾ ਨਾ, ਵੀ ਪਰਮਾਤਮਾ ਸਾਡੇ ਅੰਦਰ ਬੈਠਾ, ਪਰ ਸਾਨੂੰ ਨਜ਼ਰ ਇਸ ਕਰਕੇ ਨਹੀਂ ਆਉਂਦਾ ਕਿਉਂਕਿ ਅਸੀਂ ਮਿਹਨਤ ਕਰਕੇ ਆਪਣਾ ਪਰਦਾ ਨਹੀਂ ਖੋਲ੍ਹਿਆ। ਜਿਸ ਦਿਨ ਪਰਦਾ ਖੋਲ ਲਿਆ, ਜੇ ਗੁਰੂ ਨਾਨਕ ਸਾਹਿਬ ਨੇ ਖੋਲਿਆ ਉਹਨੂੰ ਅਸੀਂ ਰੱਬ ਕਹਿੰਦੇ ਹਾਂ, ਰਾਮਕ੍ਰਿਸ਼ਨ ਜੀ ਨੇ ਆਪਣਾ ਪਰਦਾ ਖੋਲਿਆ ਰੱਬ ਕਹਿੰਦੇ ਹਾਂ, ਅਤੇ ਜੇ ਅਸੀਂ ਵੀ ਖੋਲ ਲਾਂਗੇ ਅਸੀਂ ਵੀ ਵੀ ਆਰ ਪੋਟੈਂਸ਼ੀਅਲ ਗੋਡ, ਅਸੀਂ ਪਰਮਾਤਮਾ ਨੇ ਜਿੰਨਾ ਚਿਰ ਨਹੀਂ, ਜਿਸ ਤਰ੍ਹਾਂ ਕਿ ਬਿਜਲੀ ਦਾ ਬੱਲਬ ਹੈ, ਬਿਜਲੀ ਦਾ ਬੱਲਬ ਹੈ, ਫਰਕ ਉਹਦੀ ਲਾਈਟ ਕਿੰਨੀ ਹੈ, ਉਹਦੇ ਉੱਤੇ ਇੱਕ ਕੱਪੜਾ ਚੜ੍ਹਾ ਦਿਓ, ਫਿਰ ਦੂਜਾ ਚੜ੍ਹਾ ਦਿਓ, ਫਿਰ ਤੀਜਾ ਚੜ੍ਹਾ ਦਿਓ, ਫਿਰ ਚੌਥਾ ਚੜ੍ਹਾ ਦਿਓ, ਫਿਰ ਪੰਜਵਾਂ ਚੜ੍ਹਾ ਦਿਓ, ਉਹਦੀ ਲਾਈਟ ਗੁੰਮ ਹੋ ਜਾਂਦੀ ਹੈ। ਇਹਦਾ ਮਤਲਬ ਲਾਈਟ ਹੈ ਨਹੀਂ ਹੈਗੀ, ਕੱਪੜੇ ਨੂੰ ਉਤਾਰਨਾ ਸ਼ੁਰੂ ਕਰ ਦਿਓ, ਉਹੀ ਲਾਈਟ ਫੇਰ ਆ ਜਾਊਗੀ। ਇਸੇ ਤਰ੍ਹਾਂ ਸਾਡੇ ਉੱਤੇ ਮੈਲਾਂ ਇੰਨੀਆਂ ਚੜ੍ਹੀਆਂ ਵੀ ਹੈ ਜਿਹਦੇ ਕਰਕੇ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਅੰਦਰ ਪਰਮਾਤਮਾ। ਅਸੀਂ ਰੋਜ਼ਾਨਾ ਜ਼ਿੰਦਗੀ 'ਚ ਦੇਖ ਲਓ, ਲੇਡੀਜ਼ ਚਾਵਲ ਵੀ ਬਣਾਉਂਦੀਆਂ ਅਤੇ ਦਾਲ ਵੀ ਬਣਾਉਂਦੀਆਂ ਨੇ। ਕਿਵੇਂ ਬਣਦੀ ਹੈ ਦਾਲ? ਦਾਲ ਹੋਵੇ ਅਤੇ ਚਾਵਲ ਹੋਣ, ਉਹਨੂੰ ਅਸੀਂ ਭਾਂਡੇ 'ਚ ਪਾ ਕੇ ਪਾਣੀ ਪਾ ਕੇ ਮਲ ਕੇ ਭਿਉਂਦੇ ਹਾਂ, ਅਤੇ ਜਿਹੜੀ ਉਹਦੀ ਉੱਪਰਲੀ ਮੈਲ ਜੀ ਹੁੰਦੀ ਹੈ ਉਹ ਲੱਥ ਜਾਂਦੀ ਹੈ ਅਤੇ ਪਿੱਛੋਂ ਬਿਲਕੁਲ ਸਾਫ਼ ਸੁਥਰੀ ਦਾਲ ਅਤੇ ਚਾਵਲ ਨਿਕਲੇ ਆਉਂਦੇ ਨੇ। ਇਸੇ ਤਰ੍ਹਾਂ ਹੀ ਸਾਡੇ ਉੱਤੇ, ਸਾਡੇ ਸਰੀਰ ਦੇ ਉੱਤੇ ਜਿਹੜੀਆਂ ਮੈਲਾਂ ਹੀਰਾ ਫੇਰੀ ਦੀਆਂ ਨਿੰਦਿਆ ਚੁਗਲੀ ਦੀਆਂ ਹਾਂਜੀ ਇਹ ਚੜੀਆਂ ਵੀ ਨੇ ਨਾ, ਜਦੋਂ ਇਹ ਮੈਲਾਂ ਉੱਤਰ ਜਾਣਗੀਆਂ ਤਾਂ ਅਸੀਂ ਵਿੱਚੋਂ ਸਾਫ਼ ਰੋਸ਼ਨੀ ਸਾਡੀ ਆ ਜੂਗੀ, ਪਰਮਾਤਮਾ ਦੀ ਅੰਸ਼ ਹੋ ਜੂਗੀ ਅਸੀਂ। ਸੋ ਇਸ ਕਰਕੇ ਸਾਨੂੰ ਸੋਚਣ ਦੀ ਲੋੜ ਹੈ ਕਿ ਸਾਡੀ ਜਿਹੜੀ ਜ਼ਿੰਦਗੀ ਹੈ ਨਾ ਬਹੁਤ ਕੀਮਤੀ ਹੈ। 184 ਜੂਨ ਸਵਾਈ ਮਾਨਸ ਕੋ ਪ੍ਰਭੂ ਦੀ ਵੜਿਆਈ, ਇਸ ਪੌੜੀ 'ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਈਂਦਾ। 184 ਜੂਨਾਂ ਤੋਂ ਬਾਅਦ ਸਾਨੂੰ ਇਹ ਮਨੁੱਖੀ ਸਰੀਰ ਮਿਲਿਆ, ਅਤੇ ਜੇ ਤਾਂ ਅਸੀਂ ਰੱਬ ਦੀ ਭਗਤੀ ਕਰਕੇ ਅੰਦਰਲਾ ਪਰਦਾ ਖੋਲ੍ਹ ਲਿਆ ਤਾਂ ਅਸੀਂ ਪਰਮਾਤਮਾ ਨਾਲ ਮਿਲ ਜਾਂਗੇ, ਨਹੀਂ ਤਾਂ ਮੁੜ ਕੇ ਗਧੇ ਘੋੜੇ ਬਣਨਾ ਹੀ ਅਸੀਂ। ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉਂ ਬਣ ਫਲ ਪੱਕ ਭੋਏ ਗਿਰੇ, ਬਹੁਰ ਨਾ ਲਾਗੇ ਡਾਰ। ਕਿ ਜਿਹੜਾ ਦਰਖਤ ਦੇ ਨਾਲੋਂ ਜੇ ਕੋਈ ਫਲ ਪੱਕ ਕੇ ਥੱਲੇ ਡਿੱਗ ਪੈਂਦਾ ਨਾ, ਜਿੰਨੇ ਮਰਜ਼ੀ ਸੂਈ ਧਾਗੇ ਲੈ ਲਓ, ਗਲੂ ਲੈ ਲਓ, ਉਹ ਮੁੜ ਕੇ ਨਹੀਂ ਜੁੜਦਾ। ਸੋ ਇਸੇ ਤਰ੍ਹਾਂ ਹੀ ਜਦੋਂ ਸਾਡਾ ਸਾਹ ਨਿਕਲ ਗਿਆ ਨਾ, ਫਿਰ ਅਸੀਂ ਮਿੱਟੀ ਹਾਂ, ਪਿਓਰ ਮਿੱਟੀ ਹਾਂ। ਫਿਰ ਸਾਡਾ ਜਦੋਂ ਮਿੱਟੀ ਬਣ ਜਾਂਦੇ ਹਾਂ, ਫਿਰ ਸਾਨੂੰ ਗੜ ਬੀਜ ਪਾ ਕੇ ਲਿਫਾਫੇ 'ਚ ਇੱਥੇ ਕੈਨੇਡਾ 'ਚ ਪਾ ਕੇ ਦੇ ਜਾਂਦੇ ਨੇ, ਅਸਥੀਆਂ ਲੈ ਜਾਓ, ਉਹਦੇ ਵਿੱਚ ਹੀ ਸਾਡਾ ਬਰੇਨ ਹੁੰਦਾ, ਉਹਦੇ ਵਿੱਚ ਹੀ ਨੱਕ ਮੂੰਹ ਸਾਰਾ ਹੁੰਦਾ, ਹੱਡੀਆਂ ਹੁੰਦੀਆਂ ਨੇ, ਉਹ ਅਸੀਂ ਪਾਣੀ ਦੇ ਸਪੁਰਦ ਕਰੇ ਨਾ, ਇੰਨੀ ਕੁ ਸਾਡੀ ਖਾਸੀਅਤ ਹੈ। ਉਂਝ ਦੇ ਲਓ 60-70 ਕਿਲੋ ਦੇ ਹਾਂ, ਜਦੋਂ ਹੀ ਦੀਆ ਸਲਾਈ ਨਾਲ ਅੱਗ ਲਾਈ ਅਤੇ ਸਭ ਸਵਾਹ ਬਣ ਜਾਂਦੀ ਹੈ। ਸੋ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਨਾ, ਅਗਾਹ ਆਪਣੀ ਮੌਤ ਸੇ ਕੋਈ ਬਸਰ ਨਹੀਂ, ਸਾਮਾਨ 100 ਵਰਸ਼ ਕਾ ਪਲਕੀ ਖਬਰ ਨਹੀਂ। ਅਸੀਂ ਐਵੇਂ ਹੀ ਸਕੀਮਾਂ ਬਣਾਈ ਜਾਂਦੇ ਹਾਂ ਵੀ ਉਹ ਕਾਰ ਲੈ ਲਈਏ, ਆਹ ਕਾਰ ਲੈ ਲਈਏ, ਮੁੰਡੇ ਲਈ ਮੋਟਰਸਾਈਕਲ ਲੈਣੇ, ਆ ਟੋਇਟਾ ਲਈਏ, ਹੁਣ ਮਰਸਡੀ ਲੈ ਲਈਏ, ਮਰਸਡੀ ਲੈ ਲਈ, ਅਤੇ ਹੁਣ BMW, ਫਿਰ ਪੋਰਸ਼ ਲੈ ਲਈਏ, ਫਿਰ ਰੇਂਜ ਰੋਵਰ ਲੈ ਲਈਏ, ਹਾਂਜੀ ਵੱਡਾ ਸਾਰਾ ਹੋਰ ਮਕਾਨ ਹੋ ਜਾਵੇ। ਇਹਨੇ ਨੂੰ 100-100 ਸਾਲ ਦੀਆਂ ਸਕੀਮਾਂ ਬਣਾਈ ਜਾਂਦੇ ਹਾਂ, ਪਤਾ ਨਹੀਂ ਕਦੋਂ ਸਾਡੀ ਜਿਹੜੀ ਆ ਸਾਹ ਨਿਕਲ ਜਾਣਾ। ਆਸਾਂ ਪਰਬਤ ਜਿੰਨੀਆਂ ਮੌਤ ਨਾਵਾਂ ਹੇਠ, ਅਸੀਂ ਉਮੀਦਾਂ ਸਕੀਮਾਂ ਲੱਖਾਂ ਸਾਲਾਂ ਦੀਆਂ ਕਰੀ ਜਾਂਦੇ ਹਾਂ, ਵੱਡਾ ਮਕਾਨ ਬਣਾਉਣਾ, ਉਹ ਕਰਨਾ, ਵਾਹ ਕਰਨਾ, ਇਹ ਨਹੀਂ ਪਤਾ ਬੁਰਕੀ ਮੂੰਹ 'ਚ ਪਾਉਣੀ ਹੈ, ਪਊਗੀ ਕਿ ਨਹੀਂ ਪਊਗੀ, ਸਾਡੀ ਸਾਹ ਨਿਕਲ ਜਾਣੀ ਹੈ। ਜਿਹੜੇ ਬੰਦੇ ਪਾਵਰ ਵਾਲੇ ਨੇ, ਸਰਦਾਰ ਬੇਅੰਤ ਸਿੰਘ ਪੰਜਾਬ ਦੇ ਚੀਫ ਮਿਨਿਸਟਰ ਸੀਗੇ, ਕਿੰਨੀ ਪਾਵਰਫੁੱਲ ਸੀਗੀ, ਬਸ ਕਾਰ ਦੇ ਵਿੱਚ ਪੈਰ ਰੱਖਿਆ, ਬੰਬ ਦਾ ਪਟਾਕਾ ਪਿਆ ਅਤੇ ਗੱਲ ਖਤਮ, ਪਤਾ ਹੀ ਨਹੀਂ ਕਿੱਥੇ ਕਿੱਥੇ ਨਹੀਂ। ਇੰਦਰਾ ਗਾਂਧੀ ਨੂੰ ਕਿਵੇਂ ਨਹੀਂ ਗੋਲੀਆਂ ਉਹਨਾਂ ਦੇ ਜਿਹੜੇ ਕਹਿੰਦੇ ਮੇਰੇ ਬੱਚੇ ਨੇ ਉਹਨਾਂ ਨੇ ਗੋਲੀਆਂ ਨਾਲ ਹੀ ਮਾਰਤਾ। ਆਪਣੀ ਬੇਨਜ਼ੀਰ ਭੁੱਟੋ ਦਾ ਤੁਸੀਂ ਦੇਖ ਲਓ ਪਾਕਿਸਤਾਨ 'ਚ ਕੀ ਹਾਲ ਹੋਇਆ, ਬੜਾ ਵਧੀਆ ਜਲਸਾ ਕਰਕੇ ਆ ਰਹੀ ਸੀਗੀ, ਲੋਕਾਂ ਦੇ ਕਿੰਨਾ ਹਜੂਮ ਸੀਗਾ, ਅਤੇ ਜਦੋਂ ਬਾਹਰ ਨਿਕਲੀ ਬੇਬ ਕਰਨ ਲਈ ਗੋਲੀ ਮਾਰਤੀ ਉਹਦੀ। ਸਦਾਮ ਹੁਸੈਨ ਦੀ ਇਗਜ਼ਾਮਪਲ ਲੈ ਲਓ, ਜਿੰਨੀਆਂ ਮਰਜ਼ੀ ਇਗਜ਼ਾਮਪਲਾਂ ਲੈ ਲਓ। ਸੋ ਇਸ ਕਰਕੇ ਇਹ ਜਿਹੜੀ ਹੈ ਨਾ ਆਕੜ ਨਹੀਂ ਚੱਲਣੀ ਚਾਹੀਦੀ, ਸਾਨੂੰ ਆਪਣੀ ਜ਼ਿੰਦਗੀ ਦੀ ਹਕੀਕਤ ਸਮਝਣੀ ਚਾਹੀਦੀ ਹੈ। ਬੋਲਡ ਬਣੋ, ਜ਼ਿੰਦਗੀ ਦੀ ਹਕੀਕਤ ਸਮਝ ਕੇ ਨਾ, ਇਹ ਨਾ ਕਰੋ ਵੀ ਲੋਕ ਕੀ ਕਹਿਣਗੇ ਕਿ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਮੌਤ ਸੇ ਪਹਿਲੇ ਖੁਦ ਬੰ ਖੁਦਾ ਬੰਦੇ ਸੇ ਖੁਦ ਪੁੱਛੇ। ਮੈਂ ਰਿਪੀਟ ਕਰਦਾ, ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਮੌਤ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ, ਬਤਾ ਤੇਰੀ ਰਜ਼ਾ ਕਿਆ ਹੈ। ਮੇਕ ਯੂਅਰ ਸੈਲਫ ਸੋ ਬੋਲਡ ਦੈਟ ਐਟ ਦਾ ਟਾਈਮ ਆਫ ਡੈਸਟਨੀ ਗੋਡ ਹੈਜ਼ ਟੂ ਆਸਕ ਯੂ, ਮਾਈ ਸਨ ਵਟ ਯੂ ਵਿਸ਼। ਕਿਉਂਕਿ ਅਸੀਂ ਕੀ ਕਰਦੇ ਹਾਂ, ਜਿਵੇਂ ਬੁੱਲੇ ਸ਼ਾਹ ਨੇ ਕਿਹਾ ਸੀ, ਐਵੇਂ ਰੋਜ਼ ਜਹਾਨ ਨਾਲ ਲੜਦਾ ਏ ਕਿਤੇ ਮਨ ਆਪਣੇ ਨਾਲ ਲੜਿਆ ਕਰ। ਲੋਕਾਂ ਨਾਲ ਲੜਾਈ ਝਗੜੇ ਕਰਦਾ, ਤੂੰ ਆਪਣੇ ਮਨ ਦੇ ਨਾਲ ਲੜਾਈ ਝਗੜਾ ਕਰ। ਜਦੋਂ ਅਸੀਂ ਆਪਣੇ ਮਨ ਨਾਲ ਕਰਾਂਗੇ ਤਾਂ ਸਾਡੀ ਜਿਹੜੀ ਸੋਚ ਹੈ, ਸਾਡੀ ਜਿਹੜੀ ਰਹਿਣੀ ਹੈ, ਉਹ ਡੈਫੀਨੇਟਲੀ ਉਸ ਮਿਲਾਪ ਦੇ ਵੱਲ ਵੱਧਦੀ ਜਾਏਗੀ। ਕਿਉਂਕਿ ਹਕੀਕਤ ਕੀ ਹੈ, ਸੁਲਤਾਨ ਬਾਹੂ ਨੇ ਕਿਹਾ ਸੀ, ਪਾਪ ਕਰੇਂਦਾ ਚੁੱਪ ਚਪੀਤੇ, ਪੁੰਨ ਕਰੇ ਤਾਂ ਰੌਲਾ ਹੂ, ਓਏ ਬਾਹਰੋਂ ਬੰਦਾ ਸਾਫ਼ ਸੁਚੱਜਾ ਅੰਦਰ ਕਾਲਾ ਕੋਲਾ ਹੂ, ਓਏ ਨਾਮ ਇਲਾਹੀ ਸੁਣਨ ਦੇ ਵੇਲੇ ਹੋ ਜਾਂਦਾ ਤੂੰ ਬੋਲਾ ਹੂ। ਬਾਹੂ ਸਾਹਿਬ ਨੇ ਕਿੰਨਾ ਵਧੀਆ ਕਿਹਾ ਕਿ ਜਦੋਂ ਤੁਸੀਂ ਪਾਪ ਕਰਦੇ ਹੋ, ਕਿਸੇ ਦੀ ਧੀ ਭੈਣ ਦੀ ਇੱਜ਼ਤ ਲੁੱਟਦੇ ਹੋ, ਜਦੋਂ ਕੋਈ ਰਿਸ਼ਵਤ ਲੈਂਦੇ ਹੋ, ਕੋਈ ਮਾੜਾ ਚੰਗਾ ਕੰਮ ਕਰਦੇ ਹੋ, ਉਦੋਂ ਕਹਿੰਦੇ ਮੈਨੂੰ ਕੋਈ ਦੇਖੇ ਨਾ। ਇਹੀ ਬੁੱਲੇ ਸ਼ਾਹ ਨੇ ਬਾਬਾਹੂ ਸਾਹਿਬ ਨੇ ਕਹਿਣਾ ਪਾਪ ਕਰਿੰਦੇ ਚੁੱਪ ਚਪੀਤੇ, ਜਦੋਂ ਵੀ ਕੋਈ ਪੁੱਠਾ ਕੰਮ ਕਰਨਾ ਉਹ ਕਹਿੰਦੇ ਕਿਸੇ ਨੂੰ ਦੇਖੇ ਨਾ ਮੈਨੂੰ। ਪੁੰਨ ਕਰੇ ਤਾਂ ਰੌਲਾ ਹੋਊ, ਜਦੋਂ ਕਦੇ $150 ਮੰਦਰ ਗੁਰਦੁਆਰੇ 'ਚ ਕਿਸੇ ਹੋਰ ਲੰਗਰ 'ਚ ਲਾ ਦਿੰਦੇ ਹੋ, ਫਿਰ ਕਹਿੰਦੇ ਸਾਰੇ ਜਣੇ ਕਹਿਣ ਜੀ ਆ ਜੀ ਫਲਾਣੇ ਬੰਦੇ ਨੇ ਜੀ 101 ਰੁਪਇਆ ਦਿੱਤਾ, ਪਰਮਾਤਮਾ ਦੀ ਕਮਾਈ 'ਚ ਬਰਕਤ ਪਾਵੇ, ਜੇ ਨੌ ਨਹੀਂ ਸੁਣਾਉਂਦੇ ਸੀ ਦਿੰਦੇ ਨਹੀਂ ਕੱਖ ਵੀ। ਇਹੀ ਬੁੱਲਾ ਬਾਹੂ ਸਾਹਿਬ ਕਹਿੰਦੇ ਨੇ ਪਾਪ ਕਰਿੰਦਾ ਚੁੱਪ ਚਪੀਤੇ, ਪੁੰਨ ਕਰੇ ਤਾਂ ਰੌਲਾ ਹੂ, ਉਹ ਬਾਹਰੋਂ ਬੰਦਾ ਸਾਫ਼ ਸੁਸੱਜਾ, ਹੱਥ ਜੋੜਦੇ ਫਿਰਦੇ ਆ ਜਿੰਨੇ ਪੋਲੀਟੀਸ਼ੀਅਨ ਨੇ ਜਾਂ ਪਾਵਰ ਵਾਲੇ ਨੇ ਹੱਥ ਜੋੜਦੇ ਬਾਲਾ ਕਹਿੰਦਾ ਬੜਾ ਵੀ ਨੇਕ ਪਾਕ ਆ। ਈਵਨ ਸੰਤ ਮਹਾਤਮਾ ਵੀ ਅੱਜ ਕੱਲ੍ਹ ਦੇ ਠੱਗ ਬਾਬੇ ਨੇ, ਉਹ ਵੀ ਹੱਥ ਜੋੜੀ ਜਾਂਦੇ ਨੇ, ਸਤਸੰਗ ਕਰਦੇ ਨੇ, ਬੜੇ ਵਧੀਆ ਲੱਖਾਂ ਬੰਦੇ ਨੇ, ਪਰ ਅੰਦਰੋਂ ਕਾਲਾ ਕੋਲਾ ਹੂ। ਅੰਦਰ ਜਿਹੜੇ ਸੰਤ ਜੀ ਬੈਠੇ ਨੇ ਨਿਗਾਹ ਰੱਖਦੇ ਨੇ ਵੀ ਉਹ ਬੈਟਰੀ ਪਾ ਦਿਓ ਕੁੜੀ 'ਤੇ, ਉਹ ਸੋਹਣੀ ਆ, ਉਹਨੂੰ ਲੈ ਕੇ ਆਈਓ ਮੇਰੇ ਕੋਲ, ਅੰਦਰੋਂ ਕਾਲਾ। ਜਿਹੜੇ ਬੰਦੇ ਕਹਿੰਦੇ ਨੇ ਰਿਸ਼ਵਤ ਨਾਲ ਉਹ ਹੇਰਾ ਫੀਨੇ ਜੋ ਪਾਪ ਕਰਦੇ ਨੇ, ਕਹੂੰਦੇ ਟੇਬਲ ਦੇ ਥੱਲਿਓਂ ਦੀ ਪੈਸੇ ਫੜਾਉਂਦੇ ਨੇ, ਹੈ ਨਾ ਕਾਲੇ ਕੰਮ। ਸੋ ਸੁਲਤਾਨ ਬਾਹੂ ਨੇ ਬੜੀ ਸੁੰਦਰ ਗੱਲ ਕਹੀ ਸੀਗੀ, ਪਾਪ ਕਰਿੰਦਾ ਚੁੱਪ ਚਪੀਤੇ, ਪੁੰਨ ਕਰੇ ਤਾਂ ਰੌਲਾ ਹੂ, ਉਹ ਬਾਹਰੋਂ ਬੰਦਾ ਸਾਫ਼ ਸੁਚੱਜਾ, ਅੰਦਰੋਂ ਕਾਲਾ ਕੂਲਾ ਕੋਲਾ ਹੂ, ਉਹ ਨਾਮ ਅਲਾਹੀ ਸੁਣਨ ਦੇ ਵੇਲੇ ਹੋ ਜਾਂਦਾ ਤੂੰ ਬੋਲਾ ਹੂ। ਜੇ ਧਰਮਿੰਦਰ ਦੀ ਮੂਵੀ ਦੇਖਣੀ ਹੋਵੇ, ਅਮਿਤਾਭ ਬੱਚਨ ਦੀ ਭਾਗਵਾਨ ਮੂਵੀ ਦੇਖਣੀ ਹੋਵੇ, ਕਿਤੇ ਨਿੰਦਿਆ ਚੁਗਲੀ ਕਰਨੀ ਹੋਵੇ, ਕਨੇਡਾ ਫੋਨ ਕਰਨਾ ਹੋਵੇ, ਬੜੇ ਸ਼ੌਕ ਨਾਲ ਕਰਦੇ। ਦੱਸੀ ਮੈਂ ਕੀ ਕਿਹਾ ਸੀਗਾ ਵੀ ਜੇ ਅਸੀਂ ਕਿਤੇ ਪਾਠ ਸੁਣਨਾ ਹੋਵੇ ਗੁਰਦੁਆਰਾ ਸਾਹਿਬ 'ਚ, ਮੰਦਰ 'ਚ, ਜਾਂ ਕਿਤੇ ਕੀਰਤਨ ਘਰ 'ਚ ਲਾ ਲਈਏ, ਉਹਦੀ ਝਪਕੀ ਆਉਂਦੀ ਹੈ, ਨੀਂਦ ਆਉਂਦੀ ਹੈ, ਉਦੋਂ ਅਸੀਂ ਬੋਲੇ ਬਣ ਜਾਂਦੇ ਵੀ ਕੀ ਕਿਹਾ ਜੀ ਮੈਨੂੰ ਪਤਾ ਹੀ ਨਹੀਂ ਹੈ। ਦੁਨੀਆਂ ਦੀਆਂ ਚੀਜ਼ਾਂ ਪੈਸੇ ਇਕੱਠੇ ਕਰਨ ਲਈ ਬੜਾ ਇੰਟਰਸਟ ਹੈ। ਸੋ ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ ਦੀ ਜਿਹੜੀ ਹਕੀਕਤ ਹੈ ਨਾ, ਉਹਨੂੰ ਸਮਝਣ ਦੀ ਲੋੜ ਹੈ, ਕਿਉਂਕਿ ਸੱਚਾਈ ਕੀ ਹੈ। ਅਗਰ ਮੈਂ ਰੱਬ ਲਈ ਟਾਈਮ ਨਿਕਾਲ ਲਿੱਤਾ, ਭਜਨ ਸਿਮਰਨ, ਅਗਰ ਮੈਂ ਰੱਬ ਲਈ ਟਾਈਮ ਨਿਕਾਲ ਲਿੱਤਾ, ਵੋ ਰੱਬ ਮੇਰੀ ਜ਼ਿੰਦਗੀ ਸੇ ਬੁਰਾ ਵਕਤ ਹੀ ਨਿਕਾਲ ਦਿੱਤਾ। ਇਹ ਗੱਲ ਪੱਕੀ ਹੈ, ਮੈਂ ਤੁਹਾਨੂੰ ਦਾਅਵੇ ਨਾਲ ਗੱਲ ਕਹਿੰਦਾ ਕਿ ਜੇ ਤੁਸੀਂ ਪਰਮਾਤਮਾ ਦਾ ਪਾਠ ਕਰਦੇ ਹੋ, ਹਰ ਵਕਤ ਉਹਨੂੰ ਯਾਦ ਰੱਖਦੇ ਹੋ, ਤਾਂ ਬਹੁਤ ਸਾਰੀਆਂ ਮੁਸੀਬਤਾਂ ਤੁਹਾਡੀਆਂ ਟਲ ਜਾਂਦੀਆਂ ਨੇ। ਇੱਕ ਦੂਜੇ ਨੂੰ ਸੁੱਟਦਾ ਫਿਰਦਾ ਕਦੇ ਮਨ ਦਾ ਕੂੜਾ ਸੁੱਟਿਆ ਕਰ, ਆਪਣੇ ਮਨ ਦੀ ਸਫਾਈ ਕਰ ਲੈ ਦਿਲ ਦੀ ਸਫਾਈ, ਜੇ ਰੱਬ ਨਾਲ ਦੀਦਾਰ ਚਾਹੀਦਾ ਮਨ ਨੂੰ ਹੈ ਕਹਿ ਕੇ ਆ ਜਾਂਦਾ। ਸੋ ਮਨ ਨੂੰ ਸਾਫ਼ ਕਰੋ, ਮਨ ਦੇ ਵਿੱਚ ਜਿਹੜੀਆਂ ਮੈਲਾਂ ਨੇ ਨਾ, ਜਿਵੇਂ ਉਹ ਚੌਲ 'ਤੇ ਮੈਂ ਦਿੱਤੀ ਆ ਦੀ ਦਾਲ ਦੀ ਇਗਜ਼ਾਮਪਲ, ਇਹਨੂੰ ਸਾਫ਼ ਕਰੋ ਉੱਪਰੋਂ ਉੱਪਰੋਂ, ਤਾਂ ਕਿ ਤੁਹਾਡੇ ਜਿਹੜੀ ਇਹ ਪਰਮਾਤਮਾ ਦੀ ਅੰਸ਼ ਤੁਹਾਨੂੰ ਪਤਾ ਲੱਗ ਸਕੇ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ, ਕਿਉਂਕਿ ਟਾਈਮ ਵੀ ਉਨਾ ਹੈ, ਫਿਜ਼ੀਕਲ ਐਕਟੀਵਿਟੀਜ਼ ਕੀ ਨੇ। ਇੱਕ ਪਹਿਲਾਂ ਫਿਜ਼ੀਕਲ, ਫਿਰ ਮੈਂਟਲ, ਅੰਦਰ ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਰੋਜ਼ਾਨਾ ਕਰਨੀਆਂ ਅਤੇ ਫਿਜ਼ੀਕਲ ਕਿਹੜੀਆਂ ਨੇ। ਪਹਿਲੀ ਗੱਲ ਤਾਂ ਹੈਗਾ, ਦੇਖੋ ਅਮੈਰੀਕਾ ਦੇ ਵਿੱਚ ਇੱਕ ਪੋਲੀਟੀਸ਼ੀਅਨ ਉਹਨੇ ਬੈਂਜਮਿਨ ਫਰੈਂਕਲਿਨ, ਜਦੋਂ ਸਕੂਲ ਦੇ ਵਿੱਚ ਅਸੀਂ ਪੜ੍ਹਦੇ ਹੁੰਦੇ ਸੀ ਉਦੋਂ ਇਹ ਗੱਲ ਸਾਨੂੰ ਟੀਚਰ ਕਹਿੰਦੇ ਹੁੰਦੇ ਸੀਗੇ, ਅਰਲੀ ਟੂ ਬੈਡ, ਅਰਲੀ ਟੂ ਬੈਡ, ਛੇਤੀ ਸੌਵੋ, ਅਰਲੀ ਟੂ ਬੈਡ, ਅਰਲੀ ਟੂ ਰਾਈਜ਼, ਛੇਤੀ ਉੱਠੋ, ਮੇਕਸ ਏ ਮੈਨ ਹੈਲਦੀ ਐਂਡ ਵਾਈਜ਼। ਜਿਹੜੇ ਬੰਦੇ ਛੇਤੀ ਸੌਂਦੇ ਨੇ, ਛੇਤੀ ਉੱਠਦੇ ਨੇ, ਉਹਦੇ ਨਾਲ ਉਹਨਾਂ ਦਾ ਸਰੀਰ ਵੀ ਤੰਦਰੁਸਤ ਰਹਿੰਦਾ ਅਤੇ ਉਹ ਇੰਟੈਲੀਜੈਂਟ ਵੀ ਹੁੰਦੇ ਨੇ। ਇਹ ਬੈਂਜਮਿਨ ਫਰੈਂਕਲਿਨ ਜਿਹੜੇ ਅਮੈਰੀਕਾ ਦੇ ਪੋਲੀਟੀਸ਼ੀਅਨ ਹੋਏ ਸੀ, ਜਿਨ੍ਹਾਂ ਨੇ ਕੰਸਟੀਟਿਊਸ਼ਨ ਵੀ ਲਿਖਣ ਦੇ ਵਿੱਚ ਬੜੀ ਸਪੋਰਟ ਕੀਤੀ ਸੀ, ਅਮੈਰੀਕਾ ਅਤੇ ਇੰਗਲੈਂਡ ਦੀ ਟ੍ਰੀਟੀ ਵੀ ਕਰਾਈ ਸੀ, ਉਹ ਬੜੇ ਪ੍ਰਸਿੱਧ ਸੀ, ਉਹਨਾਂ ਦੀ ਇਹ ਗੱਲ ਹੈ। ਸੋ ਛੇਤੀ ਸੌਵੋ। ਦੂਜੀ ਗੱਲ ਕੀ ਹੈ, ਬਰਸ਼ਿੰਗ ਟਵਾਈਸ ਏ ਡੇ। ਜਿਹੜੇ ਦੰਦ ਨੇ ਨਾ ਸਾਡੇ, ਜਿਹਦੇ ਨਾਲ ਅਸੀਂ ਹਰ ਵਕਤ ਖਾਂਦੇ ਹਾਂ ਪੀਂਦੇ ਹਾਂ, ਇਹਨੂੰ ਐਂ ਨਹੀਂ ਹੈ ਜਿਵੇਂ ਪਸ਼ੂ ਵਾਲਾ ਕੰਮ ਹੈ ਵੀ ਬਰੱਸ਼ ਉਹ ਵਿਚਾਰੇ ਕਰਦੇ ਹੀ ਨਹੀਂ। ਸੋ ਜਿਹੜੇ ਮਨੁੱਖ ਆ, ਅਸੀਂ ਆਦਮੀ ਹਾਂ, ਸਾਡਾ ਫਰਜ਼ ਬਣਦਾ ਵੀ ਘੱਟੋ ਘੱਟ ਦੋ ਵਾਰੀ ਤਾਂ ਬਰੱਸ਼ ਜ਼ਰੂਰ ਕਰੋ, ਰਾਦਰ ਜ਼ਿਆਦਾ ਵੀ ਕਰ ਲਓ। ਜਦੋਂ ਵੀ ਕੁਛ ਖਾਂਦੇ ਹਾਂ, ਰੋਟੀ ਖਾਂਦੇ ਹਾਂ, ਅਤੇ ਉਦੋਂ ਬਾਅਦ ਕੁਰਲੀ ਜ਼ਰੂਰ ਕਰੋ, ਪਰ ਅਸੀਂ ਕਰਦੇ ਹੀ ਨਹੀਂ, ਖਾ ਲਿਆ ਪੀ ਲਿਆ ਡਕਾਰ ਮਾਰੇ, ਗੱਲ ਖਤਮ। ਜੇ ਤੁਸੀਂ ਦੋ ਵਾਰੀ ਬਰੱਸ਼ ਨਹੀਂ ਕਰਦੇ, ਤੁਸੀਂ ਦੇਖ ਲਓ, ਜੇ ਅਸੀਂ ਸੈਲਡ ਵੀ ਖਾਂਦੇ ਹਾਂ, ਉਹ ਕੋਈ ਆਂਡੇ ਉਂਡੇ ਖਾ ਲਏ, ਮੀਟ ਖਾ ਲਿਆ, ਕੋਈ ਸਾਗ ਖਾ ਲਿਆ, ਅਤੇ ਉਹਦੇ ਜਿਹੜੇ ਡੱਕੇ ਨੇ ਜਾਂ ਬੀ ਚੀਜ਼ਾਂ ਨੇ, ਉਹ ਸਾਡੇ ਦੰਦਾਂ ਦੇ ਬਿਰਲਾਂ 'ਚ ਫਸ ਜਾਂਦੀਆਂ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਉਹ ਜਿਹੜੀਆਂ ਫਸਦੀਆਂ ਨੇ, ਉਹਦੇ ਨਾਲ ਫਿਰ ਬੈਕਟੀਰੀਅਸ ਪੈਦਾ ਹੁੰਦੇ ਨੇ। ਬੈਕਟੀਰੀਅਸ ਤੋਂ ਬਾਅਦ ਕੀ ਹੁੰਦਾ ਕਿ ਸਾਡੇ ਜਿਹੜੇ ਮਸੂੜੇ ਨੇ ਦੋ ਦੰਦਾਂ ਵਿਚਾਲੇ, ਉਹ ਫੁੱਲ ਜਾਂਦੇ ਨੇ, ਉਹਦੇ ਨਾਲ ਫਿਰ ਪੇਨ ਹੁੰਦੀ ਹੈ। ਦੰਦਾਂ ਦੀ ਪੇਨ ਜਿਹਨੂੰ ਹੋਈ ਆ ਉਹਨੂੰ ਪਤਾ ਕਿੰਨੀ ਔਖੀ ਹੁੰਦੀ ਹੈ, ਖਾਣਾ ਖਾਧਾ ਨਹੀਂ ਜਾਂਦਾ, ਹੱਥ ਨਹੀਂ ਲੱਗਦੇ, ਫਿਰ ਅਸੀਂ ਡਾਕਟਰ ਕੋਲ ਅਪੁਆਇੰਟਮੈਂਟ ਬਣਾਉਂਦੇ ਹਾਂ, ਡਾਕਟਰ ਫਿਰ ਸੂਈ ਲਾ ਕੇ ਸਾਡੇ ਉਹ ਪਾਸ ਕੱਢਦਾ, ਕਲੀਨ ਕਰਦਾ, ਜਾਂ ਕਹਿੰਦੇ ਦੰਦ ਕੱਢੋ, $300-400 ਦਿੰਦੇ ਹਾਂ। ਸੋ ਚੰਗੀ ਗੱਲ ਨਹੀਂ ਵੀ ਇਹਨਾਂ ਚੀਜ਼ਾਂ ਤੋਂ ਬਚਣ ਦੇ ਲਈ, ਅਤੇ ਪਹਿਲਾਂ ਹੀ ਆਪਾਂ ਇੰਤਜ਼ਾਮ ਕਰੀਏ ਕਿ ਦੋ ਵਾਰੀ ਬਰੱਸ਼ ਕਰੋ। ਬਰੱਸ਼ ਐਂ ਨਹੀਂ ਫਟਾਫਟ ਘੁਮਾ ਲਿਆ, ਚੱਲ ਵੀ ਹੋ ਗਏ, ਮੂਹਰੋਂ ਨਹੀਂ, ਮੂਹਰੋਂ ਵੀ ਪਹਿਲੀ ਗੱਲ ਜ਼ੋਰ ਨਾ ਮਾਰੋ ਦਾਰਾ, ਇੱਥੇ ਕੋਈ ਕੁਸ਼ਤੀ ਨਹੀਂ ਹੋ ਰਹੀ। ਪੋਲਾ ਪੋਲਾ ਸੋਫਟ ਤੋਂ ਸੋਫਟ ਬਰੱਸ਼ ਲੈ ਕੇ ਚੰਗੀ ਤਰ੍ਹਾਂ ਆਪਣੇ ਜਵਾੜਿਆਂ ਦੇ ਉੱਤੇ ਵੀ ਫੇਰੋ, ਮਸੂੜੇ ਫੇਰੋ, ਦੰਦਾਂ ਨੂੰ ਫਰੰਟ 'ਤੇ ਵੀ ਸਾਫ਼ ਕਰੋ, ਸਿੱਧਾ ਵੀ ਕਰੋ, ਉੱਚਾ ਨੀਵਾਂ ਵੀ ਕਰੋ, ਫਿਰ ਅੰਦਰ ਵੀ ਸਾਫ਼ ਕਰੋ। ਘੱਟੋ ਘੱਟ 2 ਮਿੰਟ ਤਾਂ ਲਾਓ। ਫਿਰ ਇਹ ਇੱਕ ਗੱਲ ਹੋਰ ਲੋਕਾਂ ਨੂੰ ਬੜਾ ਭੁਲੇਖ ਹੈ ਵੀ ਦੱਬ ਕੇ ਮੰਜਣ ਲਾ ਲਓ ਸ਼ਾਇਦ ਸਾਫ਼ ਹੋ ਜਾਣਾ। ਦੱਬ ਕੇ ਮੰਜਣ ਲਾਂਗ ਝੱਗ ਤਾਂ ਬਣ ਜਾਂਦੀ ਹੈ ਪਰ ਦੰਦ ਸਾਫ਼ ਨਹੀਂ ਦੇ, ਮੰਜਣ ਥੋੜ੍ਹਾ ਲਾਓ। ਅਤੇ ਦੂਸਰੀ ਗੱਲ ਫਲੋਸ ਕਰੋ। ਫਲੋਸ ਕਹਿੰਦਾ ਚਾਹੇ ਉਹ ਧਾਗਾ ਪਾ ਲਓ, ਪਰ ਅੱਜ ਕੱਲ੍ਹ ਤਾਂ ਉਹ ਧਾਗਾ ਪਿਆ ਪਿਆ ਹੁੰਦਾ, ਉਹਦੇ ਵਿੱਚ ਦੰਦਾਂ 'ਚ ਮਾਰ ਕੇ ਦੇਖੋ ਤੁਸੀਂ ਕਿੰਨਾ ਕੁਛ ਬਾਹਰ ਨਿਕਲਿਆ, ਦੇਖੋਗੇ ਵਿੱਚ ਕਦੇ ਸਾਗ ਦਾ ਨਿਕਲਿਆ, ਕਦੇ ਮੂੰਗਫਲੀ ਖਾਧੀ ਆ, ਕੋਈ ਸੇਬ ਖਾਧਾ ਉਹਦਾ ਨਿਕਲਿਆ ਹੁੰਦਾ। ਉਹ ਜੋ ਗੰਦ ਨਿਕਲ ਜਾਂਦਾ ਫਿਰ ਤੁਹਾਡੇ ਦੰਦ ਸਾਫ਼ ਹੁੰਦੇ ਨੇ। ਇੱਕ ਤਾਂ ਤੁਹਾਡੇ ਦੰਦਾਂ 'ਚੋਂ ਖੁਸ਼ਬੂ ਆਉਂਦੀ ਹੈ, ਬਦਬੂ ਨਹੀਂ ਆਉਂਦੀ। ਕਈ ਭੈਣ ਭਰਾ ਇਹੋ ਜਿਹੇ ਮੈਂ ਦੇਖੇ ਨੇ ਜ਼ਿੰਦਗੀ ਦੇ ਵਿੱਚ, ਉਹਨਾਂ ਦੇ ਕੋਲੇ ਤੁਸੀਂ ਖੜ ਹੀ ਨਹੀਂ ਸਕਦੇ, ਇੰਨੀ ਗੰਦੀ ਬਦਬੂ ਆਉਂਦੀ ਹੈ। ਤੁਸੀਂ ਪਿੱਛੇ ਨੂੰ ਹੋਈ ਜਾਂਦੇ, ਉਹ ਤੁਹਾਡੇ ਹੋਈ ਜਾਂਦੇ, ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਵੀ ਭਾਈ ਸਾਹਿਬ ਇਹ ਜਿਹੜਾ ਦੂਰ ਹੋ ਰਿਹਾ ਤੇਰੇ ਬਦਬੂ ਕਰਕੇ ਹੋ ਰਿਹਾ, ਉਹ ਬੇਇੱਜ਼ਤੀ ਹੁੰਦੀ ਹੈ। ਸੋ ਇਸ ਕਰਕੇ ਮਾਊਥ ਵਾਸ਼ ਕਰ ਲਓ। ਮਾਊਥ ਵਾਸ਼ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕਈ ਤਰ੍ਹਾਂ ਦੇ ਕਰੈਸ਼ ਦੇ ਮਿਲਦੇ ਨੇ ਅਲਕੋਹਲ ਤੋਂ ਬਿਨਾਂ। ਅਤੇ ਜੇ ਸਮੈਲ ਆ ਵੀ ਜਾਵੇ ਤਾਂ ਇੱਕ ਤੁਸੀਂ ਆਪਣੇ ਡਾਕਟਰ ਨੂੰ ਕਹੋ, ਕੈਨੇਡਾ ਦੇ ਵਿੱਚ ਰਿਵਾਜ਼ ਹੈ ਕਿ ਪੈਰੀਡੈਕਸ PERIDEX ਪੈਰੀਡੈਕਸ ਇੱਕ ਦਵਾਈ ਹੈ, ਲਿਕੁਇਡ ਹੈ, ਉਹ ਤੁਸੀਂ ਢੱਕਣ 'ਚ ਪਾ ਕੇ ਕੁਰਲੀ ਕਰਨੀ, ਅੰਦਰ ਨਾ ਲਗਾ ਲਈਓ, ਕਦੇ 1-2 ਮਿੰਟ ਕੁਰਲੀ ਕਰੀ ਚੱਲੋ, ਉਹਦੇ ਨਾਲ ਜਿੰਨੇ ਬੈਕਟੀਰੀਆ ਨੇ ਮਰ ਜਾਂਦੇ ਨੇ। ਤੁਸੀਂ 2-3 ਦਿਨ ਕਰੋ, ਤੁਹਾਡੇ ਉਹ ਸੋਜ ਆਉਂਦੀ ਨਹੀਂ, ਬਦਬੂ ਆਉਂਦੀ ਨਹੀਂ। ਸੋ ਡਾਕਟਰ ਨਾਲ ਮੈਂ ਤੁਹਾਡੇ ਪੈਸੇ ਬਚਾ ਰਹੇ ਹਾਂ। ਇਸ ਕਰਕੇ ਹਮੇਸ਼ਾ ਬਰਸ਼ਿੰਗ 2 ਵਾਰੀ ਬਰੱਸ਼ ਕਰੋ, ਬਾਥਿੰਗ ਐਵਰੀ ਡੇ, ਨਹਾਓ ਵੀ ਰੋਜ਼। ਜੇ ਬੂਟਿਆਂ ਨੂੰ ਜਿਹੜਾ ਘਾਹ ਆਪਣੇ ਘਰ ਦੇ ਮੂਹਰੇ ਹੁੰਦਾ, ਜੇ ਪਾਣੀ ਨਾ ਲੱਗੇ ਸੁੱਕ ਜਾਂਦਾ, ਬੂਟਿਆਂ ਦੇ ਉੱਤੇ ਜਦੋਂ ਸ਼ਾਮ ਨੂੰ ਛਿੜਕਾਓ ਕਰਦੇ ਹੋ ਦੇਖੋ ਰੌਣਕ ਆ ਜਾਂਦੀ ਹੈ। ਇਸੇ ਜੇ ਹੁਣ ਆਪਣੇ ਘਰ 'ਚ ਸੋਫੇ ਨੇ ਲੈਦਰ ਦੇ, ਧੁੱਪ 'ਚ ਪਏ ਹੋਣ, ਉਹਦੇ ਵਿੱਚ ਰਿੰਕਲਸ ਪੈ ਜਾਂਦੇ ਨੇ, ਉਹਨਾਂ ਨੂੰ ਮੋਇਸਚਰ ਦੀ ਲੋੜ ਹੈ। ਇਸੇ ਤਰ੍ਹਾਂ ਸਾਡੇ ਸਰੀਰ ਦੇ ਉੱਤੇ, ਸਾਡੇ ਸਰੀਰ ਨੂੰ ਵੀ ਚਮਕਾਉਣ ਦੇ ਲਈ ਰੋਜ਼ ਨਹਾਓ ਠੰਡੇ ਪਾਣੀ ਨਾਲ, ਤਾਂ ਸਭ ਤੋਂ ਵਧੀਆ ਗੱਲ ਹੈ। ਵੈਸੇ ਤਾਂ ਅਸੀਂ ਜਿਮ 'ਚ ਪਹਿਲਾਂ ਗਰਮ ਨਹਾਉਂਦੇ ਹਾਂ, ਬਾਅਦ ਠੰਡੇ ਨਹਾਉਂਦੇ ਹਾਂ ਜੀ। ਅਤੇ ਸਾਬਣ ਮਲੋ ਅਤੇ ਪੈਰਾਂ ਦੇ ਉੱਤੇ ਝਾਵਾਂ ਮਲ ਲਓ, ਮੈਲ ਜੰਮੀ ਹੈ, ਪੈਡੀਕਿਓਰ ਕਰਾਉਣ ਜਾਂਦੇ ਹੋ, ਪੈਡੀਕਿਓਰ ਦੇ ਉੱਤੇ $100 ਟੇਢੇ ਹੋ ਕੇ ਬਹਿ ਜਾਂਦੇ ਹੋ, ਘਰੇ ਰੋਜ਼ ਝਾਵਾਂ ਮਲੋ, ਉਂਗਲਾਂ ਦੇ ਵਿਚਾਲੇ ਜਿਹੜੇ ਇਹਨਾਂ ਨੂੰ ਉਹਨੂੰ ਸਾਫ਼ ਕਰੋ, ਨਹੁੰਆਂ ਨੂੰ ਸਾਫ਼ ਕਰੋ, ਨਹੁੰ ਦੇ ਉੱਤੇ ਜੰਮ ਜਾਂਦੀ ਹੈ, ਫਿਰ ਤੁਹਾਨੂੰ ਪਤਾ ਫੰਗਸ ਵਗੈਰਾ ਲੱਗ ਜਾਂਦੀ ਹੈ, ਇਹ ਸਰੀਰ ਨੂੰ ਵੀ ਤਾਂ ਸਾਫ਼ ਕਰੋ ਨਾ। ਸੋ ਇਸੇ ਤਰ੍ਹਾਂ ਹੀ ਐਕਸਰਸਾਈਜ਼ ਐਵਰੀ ਡੇ। ਤੁਸੀਂ ਦੇਖ ਲਓ ਅੱਜ ਦੇ ਅੱਜ ਕੱਲ੍ਹ ਦੇ ਨਿਆਣੇ ਮੇਰੇ 'ਤੇ ਕਈ ਵਾਰੀ ਗੁੱਸਾ ਕਰ ਜਾਂਦੇ ਨੇ, ਘਰਾਂ 'ਚ ਵੱਡੇ TV ਲੱਗੇ ਨੇ, ਸੋਫੇ ਹਰੇਕ ਦੇ ਘਰ 'ਚ ਹੋ ਗਿਆ, ਅੱਗੇ ਵਾਲਾ ਕੰਮ ਤਾਂ ਨਹੀਂ, ਸਾਡੇ ਟਾਈਮ 'ਚ ਪੀੜ੍ਹੀਆਂ ਹੁੰਦੀਆਂ ਸੀ, ਫੱਟੇ ਹੁੰਦੇ ਸੀਗੇ, TV ਹੁੰਦੇ ਨਹੀਂ ਸੀ, ਜਾਂ ਫੁੱਟਬਾਲ ਖੇਡਿਆ, ਜਾਂ ਗੁੱਲੀ ਡੰਡਾ ਖੇਡਿਆ, ਜਾਂ ਪਿੱਠੂ ਖੇਡਿਆ, ਜਾਂ ਗੇਂਦ ਨਾਲ ਖੇਡ ਲਿਆ, ਰੂੜੇ ਖੇਡ ਲਏ, ਹਾਂਜੀ, ਲੁਕ ਛਪਾਈ ਖੇਡ ਲਏ। ਹੁਣ ਅੱਜ ਕੱਲ੍ਹ ਉਹ ਗੇਮਾਂ ਥਿਆ ਨਹੀਂ, ਆਪਾਂ TV ਦੇ ਮੂਹਰੇ ਬੈਠੇ ਜਾਂਦੇ ਹਾਂ, ਜਾਂ ਇੰਟਰਨੈਟ ਦੇ ਉੱਤੇ ਬੈਠੇ ਜਾਂ ਸੈੱਲ ਫੋਨ ਰੱਖ ਲੈਣੇ ਆ, ਉਹ TV ਦੇਖੀ ਜਾਂਦੇ ਹਾਂ, ਪੇਟ ਦੇ ਉੱਤੇ ਰੱਖ ਲੈਣੇ ਵੱਡਾ ਸਾਰਾ ਚਿਪਸ ਦਾ ਬੈਗ, ਅਤੇ ਨਾਲ ਰੱਖ ਲੈਣੇ ਆ ਚੋਕਲੇਟ, ਦੇਖਦੇ TV ਆ, ਮੂੰਹ 'ਚ ਚੋਕਲੇਟ ਵੀ ਪਾਈ ਜਾਂਦੇ, ਉਹ ਵੀ ਖਾਈ ਜਾਂਦੇ ਆ, ਅਤੇ ਪੇਟ ਵੀ ਜਿਹੜਾ ਗੁਬਾਰੇ ਵਾਂਗੂ ਫੁੱਲ ਜਾਂਦਾ, ਸਾਹ ਆਉਂਦਾ ਨਹੀਂ। ਛੋਟੇ ਛੋਟੇ 11-12-12 13-13 ਸਾਲਾਂ ਦੇ ਜਵਾਕਾਂ ਨੂੰ, ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ, ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈ, ਇਸੇ ਕਰਕੇ ਨੇ ਐਕਸਰਸਾਈਜ਼ ਨਹੀਂ ਕਰਦੇ, ਕਹਿੰਦੇ ਟਾਈਮ ਹੀ ਨਹੀਂ। ਟਾਈਮ ਕਰੋ, TV ਦੇ ਬਟਨ ਬੰਦ ਕਰੋ, ਚੱਲੋ ਬਾਹਰ ਭੱਜਣ ਲਈ ਪੌੜੀਆਂ ਚੜੋ, ਥੱਲੇ ਉਤਰੋ, ਅਤੇ ਜਿਮ 'ਤੇ ਜਾਓ। ਜਿਮ ਇਹ ਵੀ ਹੈ ਨਾ, ਜੇ ਪੈਸੇ ਵਪਾਰ ਕਰਨ ਦੇ ਲਈ, ਫੈਕਟਰੀ ਦੀ ਜੋਬ ਕਰਨ ਲਈ, ਆਫਿਸ ਜਾਣ ਲਈ, ਤੁਸੀਂ ਕੰਮ ਪੈਸੇ ਕਮਾਉਣ ਲਈ ਕੰਮ 'ਤੇ ਜਾਂਦੇ ਹੋ, ਆਪਣੇ ਸਰੀਰ ਨੂੰ ਕਮਾਉਣ ਦੇ ਲਈ ਐਕਸਰਸਾਈਜ਼ ਡੇਲੀ ਜਿਮ 'ਤੇ ਜਾਓ, ਨਾਗਾ ਨਾ ਪਾਓ। ਜੇ ਨਾਗਾ ਘੱਟੋ, ਜੇ ਪੈਂਦਾ ਤਾਂ ਹਫ਼ਤੇ 5 ਦਿਨ ਕਰੋ। ਅਤੇ ਜਿਮ 'ਚ ਜਾ ਕੇ ਇੱਕ ਤਾਂ ਤੁਹਾਡੀ ਮੈਂਟਲ ਐਕਟੀਵਿਟੀ ਜਦੋਂ ਮਿਲਦੇ ਹੋ ਖੁਸ਼ ਹੁੰਦੇ ਹੋ, ਦੂਜੀ ਗੱਲ ਕਾਰਡੀਓ ਕਰੋ, ਟ੍ਰੈਡਮਿਲ ਕਰੋ, ਇਲੈਪਟੀਕਲ ਕਰੋ, ਨੀਜ਼ ਦੀ ਐਕਸਰਸਾਈਜ਼ ਕਰੋ, ਵੇਟ ਚੱਕੋ, ਹੈਂਜੀ, ਉਹਦੇ ਨਾਲ ਕੀ ਹੈ, ਉੱਥੇ ਜਾ ਤੁਸੀਂ ਨਹਾਉਂਗੇ ਵੀ ਗਰਮ ਪਾਣੀ 'ਚ, ਥੋੜੀਆਂ ਗੱਲਾਂ ਕਰੋਗੇ, ਸੋਨਾ 'ਚ ਬੈਠੋ, ਸਵੀਮਿੰਗ ਪੂਲ 'ਚ ਬੈਠੋ, ਉਹਦੇ ਨਾਲ ਤੁਹਾਡਾ ਸਰੀਰ ਹੈਲਦੀ ਹੁੰਦਾ। ਅਤੇ ਜੇ ਬਾਹਰ ਵੀ ਜਾਂਦੇ ਹੋ, ਪਾਰਕ 'ਚ ਜਾਂਦੇ ਹੋ, ਇਹ ਨਹੀਂ ਵੀ 2-3 ਫਰੈਂਡ ਰਲ ਕੇ ਹੌਲੀ ਹੌਲੀ ਤੁਰੇ ਗਏ, ਗੱਲਾਂ ਮਾਰੀ ਗਏ, ਹਾਜ਼ਾ ਕਰਕੇ, ਮੈਂ ਕਹਿੰਦਾ ਵੀ ਥੋੜ੍ਹੇ ਤੇਜ਼ ਦੌੜੋ, ਪਸੀਨਾ ਵੀ ਆਵੇ ਭਾਈ ਸਾਹਿਬ। ਅਤੇ ਦੂਜੀ ਗੱਲ, ਚੁਗਲੀ ਦੇ ਨਾਲੋਂ ਕੋਈ ਪਰਮਾਤਮਾ ਦਾ ਨਾਂ ਹੀ ਜਪ ਲਓ, ਇੱਕ ਪੰਥ ਦੋ ਕਾਜ। ਅਤੇ ਜੇ ਪਾਰਕ ਦੇ ਵਿੱਚ ਘੁੰਮਣ ਜਾਂਦੇ ਹੋ ਤਾਂ ਨਾਲ ਘਰੋਂ ਲਿਫਾਫਾ ਲੈ ਜਾਓ। ਜਿਹੜੇ ਮੂਰਖ ਬੰਦੇ ਕੋਈ ਪਾਰਕ ਦੇ ਵਿੱਚ ਗੰਦ ਪਾਉਂਦੇ ਨੇ, ਕੋਈ ਕੋਕ ਸਿੱਟਦਾ, ਕੋਈ ਸਿੱਟਾਂ ਦੀ ਡੱਬੀ ਸਿੱਟਦੀ, ਕੋਈ ਕੁਛ ਸਿੱਟਦਾ, ਕੋਈ ਕਲੀਨਿਕ ਸਿੱਟਦੇ, ਉਹ ਇਕੱਠੇ ਕਰਕੇ ਅੱਗੇ ਡਸਟਬਿਨ 'ਚ ਪਾ ਦਿਓ, ਹੈ ਨਾ ਇੱਕ ਪੰਥ ਦੋ ਕਾ ਚੰਗੇ, ਨਾਲੇ ਕੰਮ ਵੀ ਚੰਗਾ ਕਰ ਲਿਆ, ਨਾਲੇ ਆਪਣੀ ਐਕਸਰਸਾਈਜ਼ ਹੋ ਗਈ। ਸੋ ਇਸ ਕਰਕੇ ਕੋਸ਼ਿਸ਼ ਕਰੋ ਸਿੰਪਲ ਖਾਣਾ ਅਤੇ ਐਕਸਰਸਾਈਜ਼ ਕਰਨੀ। ਇਹ ਵੀ ਨਹੀਂ ਹੈ ਵੀ ਐਕਸਰਸਾਈਜ਼ 2 ਘੰਟੇ ਕਰ ਲਈ, ਬਾਅਦ 'ਚ ਆ ਕੇ ਪੀਜ਼ਾ ਖਾ ਲਿਆ, 4-5 ਸਿਗਰਟਾਂ ਪੀ ਲਈਆਂ, ਉਹ ਵੀ ਐਕਸਰਸਾਈਜ਼ ਦਾ ਕੀ ਫਾਇਦਾ। ਉਹ ਇਸ ਕਰਕੇ ਐਕਸਰਸਾਈਜ਼ ਕਰੋ, ਆਪਣੇ ਸਰੀਰ ਨੂੰ ਤੰਦਰੁਸਤ ਰੱਖੋ। ਫਿਰ ਹੈਲਦੀ ਫੂਡ ਖਾਓ। ਹੈਲਦੀ ਫੂਡ ਕੀ ਹੈ, ਸਿੰਪਲ ਖਾਓ, ਚਬਾ ਚਬਾ ਕੇ ਖਾਓ, 32 ਵਾਰ ਚਬਾ ਕੇ ਖਾਓ, ਹੌਲੀ ਹੌਲੀ ਸ਼ਾਂਤ ਚਿੱਤ ਹੋ ਕੇ, ਐਵੇਂ ਦਹਾਈ ਨਾ ਮਚਾਓ, ਮਨ 'ਚ ਟੈਨਸ਼ਨ ਆ, ਫਟਾਫਟ ਦੇ ਮੇਰਾ ਕਾਰ 'ਤੇ ਜਾਣਾ, ਮੈਂ ਫਲਾਣੀ ਜਾਣਾ ਕੰਮ 'ਤੇ ਜਾਣਾ, ਛੇਤੀ ਰੋਟੀ ਖਾਓ, ਉਹ ਰੋਟੀ ਖਾਣ ਦਾ ਫਾਇਦਾ ਨਹੀਂ, ਉਹ ਤਾਂ ਜਾਨਵਰਾਂ ਵਾਂਗੂ ਅੰਦਰ ਸਿੱਟਣ ਦੀ ਗੱਲ ਹੈ। ਅਸੀਂ ਇੰਨੀ ਲਾਈਫ ਦੇ ਦਫ਼ਤਰ ਤੋਂ ਆਏ ਕੰਮ ਕਰਨ ਲਈ ਅਤੇ ਅੱਜ ਕੱਲ੍ਹ ਰਿਵਾਜ਼ ਹੈ ਨਾ ਫੋਨ ਅਸੀਂ ਹਰ ਵਕਤ ਨਾਲ ਰੱਖਦੇ ਹਾਂ ਸੈੱਲ ਫੋਨ ਆਪਣਾ ਜਿਹਨੂੰ ਉੱਥੇ ਮੋਬਾਈਲ ਕਹਿੰਦੇ ਇੰਡੀਆ 'ਚ ਸੈੱਲ ਫੋਨ ਨਾਲ ਰੱਖਦੇ ਹਾਂ ਉੱਧਰ ਘਰ ਵਾਲੀ ਨੇ ਮਟਰ ਪਨੀਰ ਬਣਿਆ ਸੀਗਾ ਜਾਂ ਛੋਲੇ ਬਣੇ ਸੀਗੇ ਜਾਂ ਕੜੀ ਬਣੀ ਸੀ ਰੱਖਤੀ ਨਾਲ ਦੋ ਰੋਟੀ ਰੱਖਤੀ ਗਰਮ ਗਰਮ ਅਤੇ ਪਾਣੀ ਦਾ ਗਲਾਸ ਰੱਖਤਾ ਲਓ ਜੀ ਕਹਿੰਦੀ ਰੋਟੀ ਭਾਈ ਖਾ ਲਓ ਉਹ ਭਾਈ ਸਾਹਿਬ ਖਾਣ ਲੱਗੇ ਇੰਨੇ ਨੂੰ ਆ ਗਿਆ ਕੋਈ ਮੈਸੇਜ ਟੈਕਸ ਦੇਖੋ ਟੈਕਸ ਦੀ ਇੰਪੋਰਟੈਂਸ ਹੈ ਖਾਣੇ ਦੀ ਨਹੀਂ ਵੀ ਸਵੇਰ ਤੋਂ ਲੈ ਕੇ ਆਏ ਹਾਂ ਉਹ ਟੈਕਸ ਉੱਧਰ ਨੂੰ ਕਰਦੇ ਰੋਟੀ ਕਹਿੰਦੀ ਝਾਕਦੇ ਨਹੀਂ ਬੁਰਕੀ ਤੋੜੀ ਅਤੇ ਬਜਾਇ ਕੌਲੀ 'ਚ ਲਵੇਣ ਦੇ ਉਹ ਗਲਾਸ ਦੇ ਵਿੱਚੋਂ ਪਾਣੀ 'ਚੋਂ ਭਰ ਕੇ ਮੂੰਹ 'ਚ ਪਾ ਲਈ ਫੇਰ ਪਾ ਲਈ ਅਤੇ ਫੇਰ ਚੜ ਗਿਆ ਗੁੱਸਾ ਘਰ ਵਾਲੀ ਨੂੰ ਕਹਿੰਦੇ ਆਹ ਕੀ ਕੀਤਾ ਨੂਣ ਤਾਂ ਦਿਨੇ ਪਾ ਹੀ ਨਹੀਂ ਦਾਲ ਦੇ ਵਿੱਚ ਸਬਜ਼ੀ ਦੇ ਵਿੱਚ ਬੇਫਿੱਕੀ ਬਣਾਈ ਪਈ ਹੈ ਉਹ ਜੋ ਜਨਾਨੀ ਝਾਕੀ ਪਿੱਛੋਂ ਦੇਖਿਆ ਵੀ ਭਾਈ ਸਾਹਿਬ ਤਾਂ ਕੌਲੀ 'ਚ ਕੜੀ ਨਾਲ ਸਾਗ ਨਾਲ ਖਾਣ ਦੀ ਥਾਂ 'ਤੇ ਪਾਣੀ ਨਾਲ ਬੁਰਕੀ ਲਵੇੜ ਲਵੇੜ ਕੇ ਖਾਈ ਜਾਂਦੇ ਨੇ ਉਹਨੇ ਫੜ ਕੇ ਗਲਾਸ ਚੱਕ ਕੇ ਸਿੱਟ ਲਿਆ ਕਹਿੰਦੀ ਆ ਟੈਕਸ ਬੰਦ ਕਰੋ ਰੋਟੀ ਖਾਓ ਉਹਦੇ ਵਿੱਚ ਸਵਾਦ ਆਊਗਾ ਤੁਹਾਨੂੰ ਅਸੀਂ ਲਾਈਫ ਨੂੰ ਇੰਨਾ ਜ਼ਿਆਦਾ ਬਿਜ਼ੀ ਕੀਤਾ ਵਾ ਅਸੀਂ ਖਾਂਦੇ ਵੀ ਗੰਦ ਮੰਦ ਆ ਪਤਾ ਹੀ ਨਹੀਂ ਸਾਨੂੰ ਕੀ ਚੀਜ਼ ਹੈ ਹੋਟਲਾਂ 'ਚ ਜਾ ਕੇ ਸਾਨੂੰ ਖਾਣ ਦੀ ਬੜੀ ਆਦਤ ਹੈ ਮੈਨੂੰ ਇਹ ਨਹੀਂ ਗੱਲ ਮੈਂ ਹੋਟਲ ਦੇ ਅਗੇਂਸਟ ਨਹੀਂ ਖਾਓ ਜ਼ਰੂਰ ਮੈਂ ਆਪਣੇ ਵਿਚਾਰ ਦੇ ਰਿਹਾ ਹੋਟਲ ਦੇ ਖਾਣੇ ਨਾਲੋਂ ਮਾਂ ਦਾ ਖਾਣਾ ਘਰ ਵਾਲੀ ਦਾ ਖਾਣਾ ਹਜ਼ਾਰ ਗੁਣਾ ਵਧੀਆ ਹੈ ਕਿਉਂਕਿ ਮਾਂ ਦਾ ਜਿਹੜਾ ਤਿਆਰ ਕੀਤਾ ਹੋਇਆ ਖਾਣਾ ਹੈ ਨਾ ਘਰ 'ਚ ਉਹਦੇ ਵਿੱਚ ਪਿਆਰ ਹੁੰਦਾ ਅਤੇ ਹੋਟਲ ਦੇ ਖਾਣੇ ਵਿੱਚ ਵਪਾਰ ਹੁੰਦਾ ਬਿਜ਼ਨਸ ਹੁੰਦਾ ਇਹੀ ਫਰਕ ਹੈ ਜਿਹੜੀ ਚੀਜ਼ ਪਿਆਰ ਨਾਲ ਬਣੀ ਹੋਊਗੀ ਨਾ ਉਹ ਸਵਾਦ ਵੀ ਲੱਗਦੀ ਹੈ ਉਹ ਹਜ਼ਮ ਵੀ ਹੁੰਦੀ ਹੈ ਉਹ ਸਾਡੀ ਸਿਹਤ ਲਈ ਵੀ ਜ਼ਰੂਰੀ ਹੈ ਜਦੋਂ ਅਸੀਂ ਮੰਦਰ ਦੇ ਉੱਤੇ ਜਾ ਮੰਦਰ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਦੇ ਉੱਤੇ ਜਾ ਕੇ ਜਦੋਂ ਅਸੀਂ ਉੱਪਰ ਪਹਾੜਾਂ ਦੇ ਉੱਤੇ ਮਾਤਾ ਵੈਸ਼ਨੋ ਦੇਵੀ ਦੇ ਜਾਂਦੇ ਹਾਂ ਚਿੰਤਪੁਰਨੀ ਜਾਂ ਨੈਣਾ ਦੇਵੀ ਦੇ ਜਾਂਦੇ ਜਾਂ ਕਿਤੇ ਹੋਰ ਵੱਡੇ ਸਾਹਿਬ ਜਾਂਦੇ ਉੱਥੇ ਸਾਨੂੰ ਕੜੀ ਦਿੰਦੇ ਨੇ ਉੱਥੇ ਸਾਨੂੰ ਦਾਲ ਦਿੰਦੇ ਨੇ ਲੰਗਰ ਦੀ ਉਹ ਸਵਾਦ ਕਿਉਂ ਲੱਗਦੀ ਹੈ ਕਿਉਂਕਿ ਉਹ ਤਿਆਰ ਕਰਨ ਵਾਲਿਆਂ ਦੇ ਵਿੱਚ ਸ਼ਰਧਾ ਹੁੰਦੀ ਹੈ ਉੱਥੇ ਪਿਆਰ ਹੁੰਦਾ ਉੱਥੇ ਰੱਬ ਦਾ ਨਾਂ ਚੱਲਦਾ ਗੰਗਾ ਦਾ ਜਿਹੜਾ ਪਾਣੀ ਹੈ ਉਹਨੂੰ ਪਵਿੱਤਰ ਕਿਉਂ ਮੰਨਿਆ ਜਾਂਦਾ ਗੰਗਾ ਜਲ ਕਿਉਂਕਿ ਉਹਦੇ ਤੜਾਂ ਦੇ ਉੱਤੇ ਹਮੇਸ਼ਾ ਜਿਹੜੀ ਹੈਗੀ ਪਰਮਾਤਮਾ ਦਾ ਹਨੂੰਮਾਨ ਚਾਲੀਸਾ ਦਾ ਰੱਬ ਦੀ ਭਗਤੀ ਚੱਲਦੀ ਰਹਿੰਦੀ ਹੈ ਅਤੇ ਉਹਦੀਆਂ ਜਿਹੜੀਆਂ ਵਾਈਬਸ ਨੇ ਉਹ ਪਾਣੀ ਦੇ ਵਿੱਚ ਵੀ ਚਲੀਆਂ ਜਾਂਦੀਆਂ ਨੇ ਸੋ ਇਸ ਕਰਕੇ ਕਿਹਾ ਜਾਂਦਾ ਕਿ ਹਲਕਾ ਖਾਓ ਉਹਦੇ ਵਿੱਚ ਹਲਕਾ ਕੀ ਹੈ ਕਿ ਸੈਲਡ ਖਾ ਲਓ ਬਜਾਇ ਤੁਸੀਂ ਵਾਈਨ ਪੀਣ ਦੇ ਹੋਰ ਇੱਦਾਂ ਪੁੱਠੇ ਸਿੱਧੇ ਖਾਈ ਜਾਂਦੇ ਪੀਜ਼ਾ ਖਾਈ ਜਾਂਦੇ ਮੈਂ ਤਾਂ ਹੁਣ ਆਪਣੇ ਸਾਡੇ ਨਿਆਣੇ ਵੀ ਕਈ ਵਾਰੀ ਨਾਰਾਜ਼ ਹੁੰਦੇ ਪੀਜ਼ਾ ਜਿਹੜਾ ਖਾ ਕੇ ਤੁਸੀਂ ਪਲੇਟ ਦੇ ਉੱਤੇ ਪਲੇਟ 'ਚ 10 ਮਿੰਟ ਦੇਖੋ ਪਲੇਟ ਤੋਂ ਚੁੰਮਣ ਨੂੰ ਹਟਦਾ ਨਹੀਂ ਉਹੀ ਸਾਡੇ ਸਰੀਰ 'ਚ ਆ ਕੇ ਚੁੰਮੜ ਜੂਗਾ ਇੰਨਾ ਗਲੂਫ ਹੁੰਦੀ ਹੈ ਉਹਦੇ ਵਿੱਚ ਪਰ ਖਾਣਾ ਹਟਦੇ ਨਾ ਐਕਸਰਸਾਈਜ਼ ਕਰਦੇ ਨੇ ਸੋ ਇਸ ਕਰਕੇ ਸਿੰਪਲ ਖਾਓ ਜਿਵੇਂ ਕਬੀਰ ਸਾਹਿਬ ਨੇ ਕਿਹਾ ਸੀ ਨਾ ਖੂਬ ਖਾਣਾ ਖਿਚੜੀ ਜਾ ਮੇ ਅੰਮ੍ਰਿਤ ਲੂਣ ਹੇਰਾ ਫੇਰੀ ਕਾਰਨੇ ਗਲਾ ਕਟਾਵੇ ਕੌਣ ਕਿ ਸਿੰਪਲ ਖਿਚੜੀ ਖਾ ਲਓ ਜਿਹੜੇ ਅੱਗੇ ਬਜ਼ੁਰਗ ਹੁੰਦੇ ਸੀ ਦਾਲ ਫੁਲਕਾ ਖਾ ਲਓ ਮੂੰਗੀ ਦੀ ਦਾਲ ਬਣਦੀ ਸੀ ਮਸਰ ਦੀ ਦਾਲ ਬਣਦੀ ਸੀ ਲੰਗਰ ਦੀ ਜਿਹੜੀ ਹੁੰਦੀ ਹੈ ਉਹ ਰੋਟੀ ਖਾ ਕੇ ਗੰਢਾ ਹੱਥ 'ਤੇ ਮਾਰ ਕੇ ਅਤੇ ਪਿਆਜ਼ ਲੈ ਕੇ ਜਾਂ ਅੰਬ ਦਾ ਅਚਾਰ ਲੈ ਕੇ ਜੋ ਸਕੂਲਾਂ 'ਚ ਅਸੀਂ ਜਾਂਦੇ ਸੀ ਡੱਬਾ 'ਚ ਖੋਲ੍ਹਦੇ ਸੀ ਅੰਬ ਦੇ ਅਚਾਰ ਦੀ ਕਿੰਨੀ ਵਧੀਆ ਖੁਸ਼ਬੂ ਆਉਂਦੀ ਸੀ ਉਹ ਦਿਨ ਮਿਸ ਹੋ ਗਏ ਸੋ ਉਹ ਜਿਹੜੀ ਖੁਰਾਕ ਹੁੰਦੀ ਸੀ ਨਾ ਉਹਦੇ ਨਾਲ ਸਰੀਰ ਵੀ ਹਿਸ਼ਟ ਪੁਸ਼ਟ ਹੁੰਦਾ ਸੀ ਤੰਦਰੁਸਤ ਹੁੰਦਾ ਅੱਜ ਤੁਸੀਂ ਦੇਖ ਲਓ ਮੈਂ 70 ਸਾਲ ਦਾ ਹੋ ਸਾਡੇ ਜਿਹੜੇ ਨਿਆਣੇ ਨੇ 30-30 ਸਾਲ ਦੇ ਨੇ ਉਹ ਕੰਮ ਹੀ ਨਹੀਂ ਕਰ ਸਕਦੇ ਨਾ ਬੈਗੂ ਥੱਕੇ ਹੀ ਰਹਿੰਦੇ ਨੇ ਕਿਉਂ ਖਾਣਾ ਹਰ ਵਕਤ ਪੀਜ਼ਾ ਹਰ ਵਕਤ ਚੌਕਲੇਟ ਹਰ ਵਕਤ ਬਰਗਰ ਹਰ ਵਕਤ ਸਾਬੇ ਹਾਂਜੀ ਅਤੇ ਫਿਰ ਐਕਸਰਸਾਈਜ਼ ਕੋਈ ਹੈ ਨਹੀਂ ਟਾਈਮ ਹੀ ਨਹੀਂ ਹੈ ਟਾਈਮ ਨਹੀਂ ਤਾਂ ਫਿਰ ਸਰੀਰ ਨੇ ਵੀ ਉਸ ਤਰ੍ਹਾਂ ਦਾ ਬਣ ਜਾਣਾ ਸੋ ਇਸੇ ਕਰਕੇ ਬਾਬਾ ਫਰੀਦ ਨੇ ਕਹਿੰਦੇ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀ ਦੇਖ ਪਰਾਈ ਚੋਪੜੀ ਨਾ ਲਲਚਾਈ ਦੀ ਕਿ ਜਿਹੋ ਜਿਹੀ ਵੀ ਇੱਕ ਦੋ ਰੋਟੀਆਂ ਮਿਲਦੀਆਂ ਨੇ ਉਹਨੂੰ ਪਿਆਰ ਨਾਲ ਠੰਡੇ ਪਾਣੀ ਨਾਲ ਪੀ ਕੇ ਹਜ਼ਮ ਕਰੋ ਪਰਮਾਤਮਾ ਦਾ ਸ਼ੁਕਰ ਕਰੋ ਅਤੇ ਜਦੋਂ ਅਸੀਂ ਦੇਖਦੇ ਹਾਂ ਵੀ ਉਹਨਾਂ ਦਾ ਸ਼ਾਹੀ ਪਨੀਰ ਖਾ ਲਿਆ ਉਹ ਤਾਂ ਅੱਜ ਮੁਰਗੇ ਦੀ ਟੰਗ ਮਰੂੜੀ ਜਾਂਦਾ ਉਹ ਹੋਟਲ ਦੇ ਵਿੱਚ ਉਹ ਖਾਂਦੇ ਨੇ ਦਾਰੂ ਪੀਤੀ ਆ ਨਾਲ ਆਂਡੇ ਦੀ ਆਮਲੇਟ ਖਾਈ ਜਾਂਦੇ ਨੇ ਸੋ ਉਹਨਾਂ ਨੂੰ ਦੇਖ ਕੇ ਲਲਚਾਓ ਨਾ ਉਹਨਾਂ ਨੇ ਆਪਣਾ ਭੁਗਤਾਨ ਕਰਨਾ ਜਦੋਂ ਬਿਮਾਰੀਆਂ ਲੱਗ ਗਈਆਂ ਨਾ ਅਤੇ ਇਹੋ ਜਿਹੀਆਂ ਚੀਜ਼ਾਂ ਨਾਲ ਫਿਰ ਹੁੰਦੀ ਆ ਹਾਰਟ ਅਟੈਕ ਫਿਰ ਹੁੰਦੀ ਆ ਆਰਟਰੀਜ਼ ਬਲੌਕ ਫਿਰ ਸਟੰਟ ਪੈਂਦੇ ਨੇ ਸਾਡੀ ਫਿਰ ਬਾਈਪਾਸ ਹੁੰਦੀ ਹੈ ਕਈ ਵਾਰੀ ਬ੍ਰੇਨ ਹੈਮਰੇਜ ਹੋ ਜਾਂਦਾ ਇਹ ਖੁਰਾਕ ਦੇ ਨਾਲ ਹੀ ਹੈ ਜੈਸਾ ਖਾਵੇ ਅੰਨ ਤੈਸਾ ਹੋਵੇ ਮਨ ਜੈਸਾ ਪਾਣੀ ਤੈਸੀ ਬਾਣੀ ਜਿਹੜਾ ਪਾਣੀ ਹੈ ਜੇ ਠੰਡਾ ਪਾਣੀ ਘੜੇ ਦਾ ਪੀਵਾਂਗੇ ਟੂਟੀ ਦਾ ਪੀਵਾਂਗੇ ਉਹਦਾ ਅਸਰ ਡਿਫਰੈਂਟ ਹੈ ਅਤੇ ਜਿਹੜਾ ਪਾਣੀ ਬੋਤਲ 'ਚੋਂ ਕੱਢ ਕੇ ਵਿੱਚ ਬਰਫ਼ ਪਾ ਕੇ ਚਾਹੇ ਬੀਅਰ ਹੈ ਜੇ ਵਾਈਨ ਹੈ ਜੋ ਸ਼ੀਸ਼ੀਆਂ 'ਚ ਪੀਂਦੇ ਹਾਂ ਸ਼ਰਾਬ ਸ਼ਾ ਆਬ ਸ਼ਰਾਰਤੀ ਪਾਣੀ ਪੀਂਦੇ ਹਾਂ ਨਾ ਫਿਰ ਉਹੀ ਜੀ ਅਸੀਂ ਬੋਲੀ ਬੋਲਦੇ ਹਾਂ ਫਿਰ ਗਾਲਾਂ ਜਦੋਂ ਕੱਢਦੇ ਹਾਂ ਉਹ ਸ਼ਰਾਬ ਪੀ ਕੇ ਕੱਢਦੇ ਹਾਂ ਨਾ ਅਤੇ ਜਦੋਂ ਜੋਸ਼ ਆ ਜਾਂਦਾ ਸ਼ਰਾਬ ਪੀ ਕੇ ਫਿਰ ਐਵੇਂ ਕਿਸੇ ਨੂੰ ਮਾਂ ਭੈਣ ਦੀ ਕਰਦਾ ਨੇ ਕਿਸੇ ਚੱਕ ਕੇ ਮਾਰਦੇ ਉੱਧਰ ਪੁਲਿਸ ਵਾਲੇ 911 ਬਣਾਉਂਦੇ ਨੇ ਤੁਹਾਡੀ ਬਾਂਹ ਜੀ ਬੰਨ ਕੇ ਥਾਣੇ 'ਚ ਲੈ ਜਾਂਦੇ ਦੂਜੇ ਦਿਨ ਸੁਰਤ ਆਉਂਦੀ ਹੈ ਕੀ ਗੱਲ ਹੈ ਅਤੇ ਉਸ ਤਰ੍ਹਾਂ ਦੀ ਜਿਹੜੀ ਖੁਰਾਕ ਹੈ ਹੁੰਦੀ ਹੈ ਰਾਤ ਨੂੰ ਖਾਂਦੇ ਹਾਂ ਰਾਤ ਨੂੰ ਪੀਂਦੇ ਹਾਂ ਦੱਬ ਕੇ ਵੀ ਮਜ਼ਾ ਹੀ ਆ ਗਿਆ ਮਜ਼ਾ ਕਾਹਦਾ ਟੱਟੂ ਦਾ ਆਇਆ ਸਵੇਰੇ ਤੁਸੀਂ ਵੋਮਟਿੰਗ ਕਰਦੇ ਫਿਰਦੇ ਹੋ ਜਾਂ ਪੁਲਿਸ ਸਟੇਸ਼ਨ 'ਚ ਬੈਠੇ ਹੁੰਦੇ ਹੋ ਜਾਂ ਸਵੇਰੇ ਫੇਰ ਉੱਠ ਕੇ ਦਾਰੂ ਪੀਂਦੇ ਹੋ ਤੁਹਾਡਾ ਸਰੀਰ ਕੰਡਮ ਹੋਣਾ ਹੋਣਾ ਹੀ ਹੈ ਸੋ ਇਸ ਕਰਕੇ ਹੈਲਦੀ ਫੂਡ ਖਾਣਾ ਚਾਹੀਦਾ ਫਿਰ ਫਾਲੋ ਦਾ ਕੰਟਰੀ ਇਲਾਜ, ਮੈਨੂੰ ਹੁਣ ਫਟਾਫਟ ਕਰਨੇ ਹੀ ਪੈਣੇ ਨੇ ਕੰਟਰੀ ਇਲਾਜ, ਜਿਹੜੇ ਵੀ ਕੰਟਰੀ ਦੇ ਤੁਸੀਂ ਰਹਿੰਦੇ ਹੋ, ਚਾਹੇ ਅਮੈਰੀਕਾ 'ਚ, ਕੈਨੇਡਾ 'ਚ, ਇੰਡੀਆ 'ਚ, ਜਿੱਥੇ ਵੀ ਰਹਿੰਦੇ ਹੋ, ਉਹਦੇ ਰੂਲਸ ਫਾਲੋ ਕਰੋ। ਕਾਰ ਦੀ ਕਿੰਨੀ ਸਪੀਡਿੰਗ ਆ ਉਨੀ ਰੱਖੋ, ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਹੈਂਜੀ, ਅਤੇ ਵਾਇਲੈਂਸ ਨਾ ਕਰੋ, ਅਤੇ ਨਾਲ ਹੀ ਪ੍ਰੋਪਰ ਟੈਕਸ ਦਿਓ। ਅਨਇੰਪਲਾਇਮੈਂਟ ਜੇ ਲੈਣੀ ਹੈ, ਜੇ ਬਾਕੀ ਅਨਇੰਪਲਾਇਮੈਂਟ ਤਾਂ ਲਓ, ਇਹਨਾਂ ਕਰੋ, ਉਧਰੋਂ ਕੈਸ਼ ਕਰੀ ਜਾਓ, ਹੇਰਾ ਫੇਰੀ ਕਰੋ, ਜਦੋਂ ਤੁਸੀਂ ਰੂਲਸ ਭੰਗ ਕਰਦੇ ਹੋ ਉਹਦਾ ਵੀ ਤੁਹਾਡੇ ਸਰੀਰ 'ਤੇ ਅਸਰ ਹੁੰਦਾ, ਸਰੀਰ 'ਤੇ ਇਹਦਾ ਕਿਸੇ ਨਾ ਕਿਸੇ ਦਿਨ ਫਸ ਜਾਂਦੇ ਹੋ, ਫਿਰ ਜੇਲ੍ਹ 'ਚ ਪਏ ਉਹਨੇ ਸਰੀਰ 'ਤੇ ਅਸਰ ਹੋ ਗਿਆ ਕਿ ਨਹੀਂ ਹੋ ਗਿਆ। ਹੁਣ ਆਪਾਂ ਕਰਦੇ ਹਾਂ ਮੈਂਟਲ ਐਕਟੀਵਿਟੀਜ਼, ਕਿਉਂਕਿ ਟਾਈਮ ਮੈਨੂੰ ਪਤਾ ਨਹੀਂ ਲੱਗਾ ਕਿੱਧਰ ਨੂੰ ਚਲਿਆ ਗਿਆ। ਮੈਂਟਲ ਐਕਟੀਵਿਟੀ ਸਭ ਤੋਂ ਪਹਿਲੀ ਹੈਗੀ ਮੈਡੀਟੇਸ਼ਨ। ਸਵੇਰੇ ਉੱਠ ਕੇ ਸਾਡੀ ਆਦਤ ਕੀ ਹੈ, ਆਹ ਸੈੱਲ ਫੋਨ ਦਾ ਨਾ, ਮੋਬਾਈਲ ਫੋਨ ਦਾ ਇੰਨੀ ਬਿਮਾਰੀ ਚਿੰਬੜ ਗਈ ਕਿ ਜਦੋਂ ਮਰਜ਼ੀ ਸਵੇਰੇ ਜਾ ਖੁੱਲਦੀ ਆ, ਉਹਦੀ ਚੱਕ ਕੇ ਫੋਨ ਦੇਖਦੇ ਹਾਂ, ਕਿਸੇ ਦਾ ਮੈਸੇਜ ਤਾਂ ਨਹੀਂ ਆਇਆ, ਕਿਸੇ ਦਾ ਫੋਨ ਮੈਸੇਜ ਤਾਂ ਨਹੀਂ ਆਇਆ, ਉੱਧਰ ਨੂੰ ਲੱਗ ਜਾਂ, ਜੇ ਆਇਆ ਮੈਸੇਜ, ਅੱਛਾ 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 ਅੱਛਾ, ਅੱਜ ਤਾਂ ਮੋਦੀ ਸਾਹਿਬ ਨੇ ਫਲਾਣੀ ਥਾਂ 'ਤੇ ਜਾਣਾ, ਅੱਜ ਭਗਵੰਤ ਮਾਨ ਨੇ, ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਡੈਥ ਹੋ ਗਈ, ਬਾਦਲ ਸਾਹਿਬ ਦੀ ਡੈਥ, ਅੱਛਾ ਕਿਹੜਾ ਕਿਹੜਾ ਆਇਆ, ਮਜੀਠੀਆ ਵੀ ਤੁਰਿਆ ਫਿਰਦਾ, ਆਹ ਮਨਜੀਤ ਬਾਦਲ ਵੀ ਤੁਰਿਆ ਫਿਰਦਾ, ਆਹ ਭਗਵੰਤ ਮਾਨ ਵੀ ਆ ਗਿਆ, ਮੋਦੀ ਸਾਹਿਬ ਵੀ ਆ ਗਏ, ਉੱਧਰ ਨੂੰ ਸਾਰਾ ਟਾਈਮ ਖਰਾਬ ਕਰਦੇ ਨੇ, ਜਾਂ ਅਖਬਾਰ ਪੜ੍ਹੀ ਜਾਂਦੇ ਆ, ਜਾਂ ਕੋਈ ਮੇਰੇ ਵਰਗਾ ਅਸੀਂ ਆ ਸਵੇਰੇ ਉੱਠਣ ਸਾਰੀ ਚੱਲਿਆ ਬਾਹਰ, ਡੱਬੀ ਵਾਲੀ ਸਿਗਰਟ ਦਾ ਧੂੰਆਂ ਮਾਰਿਆ, ਇੱਕ ਦੋ ਸਿਗਰਟਾਂ ਪੀਆ, ਉਹ ਜਿਹੜਾ ਧੂੰਆਂ ਸਿੱਟਦੇ ਆ ਲੋਕਾਂ ਨੂੰ ਸਵੇਰੇ ਸਵੇਰੇ ਗੰਦ ਪਾਉਂਦੇ ਆ। ਸੋ ਇਸ ਕਰਕੇ ਸਾਨੂੰ ਜਿਹੜਾ ਸਵੇਰੇ ਉੱਠ ਕੇ ਇਹਨਾਂ ਚੀਜ਼ਾਂ ਨੂੰ ਛੱਡ ਕੇ ਪਰਮਾਤਮਾ ਦਾ ਸਾਨੂੰ ਸ਼ੁਕਰ ਕਰਨਾ ਚਾਹੀਦਾ ਕਿ ਇਹ ਸੱਚੇ ਪਾਤਸ਼ਾਹ ਤੈਨੇ ਸਾਨੂੰ ਦਿਨ ਚੜਾਇਆ, ਨਹੀਂ ਤਾਂ ਸੁੱਤੇ ਰਹਿ ਜਾਂਦੇ, ਮਰ ਜਾਂਦੇ। ਇਹ ਮੌਤ ਜਿਹੜਾ ਸੋਣਾ ਵੀ ਆ, ਉਹ ਵੀ ਇੱਕ ਤਰ੍ਹਾਂ ਦੀ ਮੌਤ ਹੈ, ਵੀ ਸੌ ਗਿਆ ਤਾਂ ਮੌਤ ਹੋ ਜਾਣੀ ਸੀ। ਇਸ ਕਰਕੇ ਜਿਹੜਾ ਦਿਨ ਚੜਾਇਆ, ਇਹਦੇ ਵੀ ਸਾਨੂੰ ਚੰਗੇ ਕੰਮ ਕਰਾਈ, ਕੋਈ ਮਾੜਾ ਕੰਮ ਨਾ ਹੋਵੇ। ਫਿਰ ਹਰ ਵਕਤ ਕੋਸ਼ਿਸ਼ ਕਰੋ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੋਟੀ ਖਾਂਦੇ ਹਾਂ, ਬ੍ਰੇਕਫਾਸਟ ਕਰਦੇ ਹਾਂ, ਕਾਰ ਚਲਾਉਂਦੇ ਹਾਂ, ਕੰਮ 'ਤੇ ਜਾਂਦੇ ਹਾਂ, ਜੋ ਵੀ ਕੰਮ ਕਰਦੇ ਹਾਂ ਉਹਦੇ ਲਈ ਰੱਬ ਦਾ ਸ਼ੁਕਰ ਕਰੋ। ਸਤਸੰਗ ਸੁਣੋ, ਘਰ ਦੇ ਵਿੱਚ ਮਹੀਨਾ ਮਹੀਨਾ ਪਾਠ ਚੱਲਦਾ ਰਹੇ, ਚਾਹੇ ਉਹ ਗਾਇਤਰੀ ਮੰਤਰ ਹੈ, ਚਾਹੇ ਉਹ ਹਨੂੰਮਾਨ ਚਾਲੀਸਾ ਹੈ, ਚਾਹੇ ਉਹ ਜਪਜੀ ਸਾਹਿਬ ਹੈ, ਚਾਹੇ ਸੁਖਮਨੀ ਸਾਹਿਬ ਹੈ, ਚਾਹੇ ਕੁਰਾਨ ਦੀਆਂ ਆਇਤਾਂ ਚੱਲਦੀਆਂ, ਰੱਬ ਦੇ ਨਾਂ ਦੀਆਂ, ਰੱਬ ਦੇ ਧਾਰਮਿਕ ਗੀਤ ਚੱਲਣ। ਨਹੀਂ ਤਾਂ ਜਿਹੜੇ ਉਹ ਬੰਦਿਆਂ ਦੇ ਅੱਜ ਕੱਲ੍ਹ ਗਾਣੇ ਚੱਲੇ, ਉਹ ਚੱਕ ਕੇ ਬੰਦੂਕ ਮਾਰ ਦਿਓ, ਰਾਤ ਨੂੰ ਜਿਹੜਾ ਹੈਗਾ ਆਪਾਂ ਕਹਿੰਦੇ ਹਾਂ, ਮੈਂ ਨਹੀਂ ਤੇਰਾ ਯਾਰ, ਯਾਰ ਨਹੀਂ ਯਾਰ ਬੋਲਦੀ, ਇਹੀ ਭੈਣ ਆਪਣੀ ਵਾਈਫ ਨੂੰ ਕਹੀ ਹੈ, ਤੇਰਾ ਯਾਰ ਬੋਲਦਾ, ਮੈਂ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ ਤੇਰੇ 'ਚ, ਤੇਰਾ ਯਾਰ ਬੋਲਦਾ, ਮੀਨਿੰਗ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਜਦੋਂ ਇਹੋ ਜਿਹੇ ਗਾਣੇ ਦੇਖਣ, ਸਾਡੀ ਸੋਚ ਵੀ ਇਹੋ ਜਿਹੀ ਹੋਊਗੀ। ਸੋ ਇਸ ਕਰਕੇ ਵਧੀਆ ਸਤਸੰਗ ਲਾਓ। ਫਿਰ ਹੈਗਾ ਅਗਲਾ ਗਾਣਾ, ਸੋਰੀ ਅਗਲਾ ਜਿਹੜਾ ਪੁਆਇੰਟ ਆਊਗਾ, ਸਮਾਈਲ ਐਟ ਯੂਅਰ ਸੈਲਫ ਇਨ ਦਾ ਮਿਰਰ। ਜਦੋਂ ਵੀ ਸ਼ੀਸ਼ੇ ਦੇ ਮੂਹਰੇ ਖੜੋ ਨਾ, ਤਾਂ ਸਮਾਈਲ ਦਿਓ, ਪਰਮਾਤਮਾ ਦਾ ਸ਼ੁਕਰ ਕਰੋ ਕਿ ਹੇ ਸੱਚੇ ਪਾਤਸ਼ਾਹ, ਮੈਨੂੰ ਸਾਹ ਆ ਰਿਹਾ, ਮੈਨੂੰ ਸੁਣਦਾ ਵਧੀਆ, ਮੈਂ ਦੇਖ ਵਧੀਆ ਚੱਲ ਸਕਦਾ, ਮੈਂ ਚੱਲ ਵੀ ਵਧੀਆ ਸਕਦਾ, ਮੇਰਾ ਸਰੀਰ ਵੀ ਹਾਲੇ ਠੀਕ ਹੈ। ਇਹ ਪੋਜ਼ਿਟਿਵ ਅਪਰੋਚ ਹੈ, ਪਰਮਾਤਮਾ ਦਾ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਜਿਹੜੇ ਨੈਗੇਟਿਵ ਅਪਰੋਚ ਵਾਲੇ ਨੇ, ਓ ਮਾਈ ਗੋਡ, ਬਾਲ ਤਾਂ ਚਿੱਟੇ ਆ ਗਏ, ਕੰਨਾਂ 'ਤੇ ਬਾਲ ਆ ਗਏ, ਆਹ ਝੂੜੀਆਂ ਜਿਹੀਆਂ ਪੈ ਗਈਆਂ, ਦਾੜੀ ਚਿੱਟੀ ਜਿਹੀ ਹੋ ਗਈ, ਆਹ ਡੌਲੇ ਜਿਹੇ ਕਮਜ਼ੋਰ ਹੋ ਗਏ, ਇਹ ਕਿਉਂ? ਅਸੀਂ ਇਹ ਨੈਗੇਟਿਵ ਅਪਰੋਚ ਹੈ ਸਾਨੂੰ, ਜੇ ਸਾਹ ਜਿੰਨੀ ਮਰਜ਼ੀ ਹੋਵੇ, ਜੇ ਸਾਹ ਨਹੀਂ ਆਉਂਦਾ, ਜੇ ਦਾਰਾ ਸਿੰਘ ਦੇ ਕੋਲ ਹੋਊਗਾ, ਫਿਰ ਉਹ ਕੀ ਕਰੂਗਾ ਜੀ? ਸੋ ਜਿਹੜੀਆਂ ਚੀਜ਼ਾਂ ਪੋਜ਼ਿਟਿਵ ਨੇ, ਹਮੇਸ਼ਾ ਪਰਮਾਤਮਾ ਨੂੰ ਦੇਖ ਕੇ ਖੁਸ਼ ਹੋਵੋ। ਤੁਸੀਂ ਦੇਖ ਲਓ ਵੀ ਸੁਕਰਾਤ, ਸੋਕਰੇਟਿਸ, ਐਥਨ ਦੇ ਵਿੱਚ ਇੱਕ ਸੇਂਟ ਹੋਏ ਨੇ, ਫਿਲੋਸਫਰ ਸੀਗੇ, ਉਹ ਕੱਦ ਦਾ ਛੋਟਾ ਸੀਗਾ ਅਤੇ ਉਹ ਹੀ ਹੈਜ਼ ਅਗਲੀ ਫੇਸ, ਇਹ ਹਿਸਟਰੀ ਦੇ ਵਿੱਚ ਹੈ, ਕਿਉਂਕਿ ਮੈਂ ਸਟੂਡੈਂਟ ਆਫ ਫਿਲੋਸਫੀ ਅਸੀਂ ਪੜ੍ਹੇ ਆ। ਉਹਨਾਂ ਦੇ ਨੈਨਕਸ ਮੋਟੇ ਸੀ, ਕੱਦ ਛੋਟਾ ਸੀ, ਰੰਗ ਕਾਲਾ ਸੀਗਾ, ਅਤੇ ਉਹ ਪਰ ਉਹ ਆਪਣੀ ਜੇਬ ਦੇ ਵਿੱਚ ਨਾ ਹਮੇਸ਼ਾ ਸ਼ੀਸ਼ਾ ਰੱਖਦੇ ਸੀ, ਮਿਰਰ ਰੱਖਦੇ ਸੀ। ਕਿਸੇ ਨੇ ਪੁੱਛਿਆ ਉਹਨੂੰ, ਸੋਕਰੇਟਿਸ ਨੂੰ, ਵੀ ਸੁਕਰਾਤ ਤੂੰ ਹਰ ਵਕਤ ਸ਼ੀਸ਼ਾ ਕਿਉਂ ਰੱਖਦਾ? ਸ਼ੀਸ਼ਾ ਤਾਂ ਉਹੀ ਰੱਖਦੇ ਨਾ ਜਿਹਦੇ ਮੂੰਹ ਸਿਰ ਸੋਹਣਾ ਹੋਵੇ, ਆਪਣੀ ਟੌਰ ਜੀ ਬਣਾਉਣ ਲਈ ਹਰ ਵਕਤ ਸ਼ੀਸ਼ਾ ਦੇਖ ਲੈਣਾ, ਬੜਾ ਸੋਹਣਾ ਲੱਗਦਾ, ਵੀ ਤੇਰਾ ਸ਼ਕਲ ਸੂਰਤ ਤਾਂ ਸੋਹਣੀ ਨਹੀਂ, ਫਿਰ ਵੀ ਸ਼ੀਸ਼ਾ ਕਿਉਂ ਰੱਖਦਾ? ਉਹ ਕਹਿੰਦਾ, ਭਾਈ ਸਾਹਿਬ, ਸ਼ੀਸ਼ਾ ਮੈਂ ਇਸ ਕਰਕੇ ਰੱਖਦਾ ਤਾਂ ਕਿ ਮੈਂ ਪਰਮਾਤਮਾ ਦਾ ਸ਼ੁਕਰ ਕਰਾਂ, ਉਹਦੇ ਮੂਹਰੇ ਅਰਜੋਈ ਕਰਾਂ, ਉਹਦੇ ਮੂਹਰੇ ਬੇਨਤੀ ਕਰਾਂ ਕਿ ਹੇ ਪਰਮਾਤਮਾ, ਤੂੰ ਮੈਨੂੰ ਭਾਵੇਂ ਸ਼ਕਲ ਮਾੜੀ ਦਿੱਤੀ ਹੈ, ਸ਼ਕਲ ਤੋਂ ਮੈਂ ਸੋਹਣਾ ਨਹੀਂ, ਪਰ ਮੈਂ ਅਜਿਹੇ ਸੋਹਣੇ ਕੰਮ ਕਰ ਸਕਾਂ, ਚੰਗੇ ਕੰਮ ਕਰ ਸਕਾਂ, ਤਾਂ ਕਿ ਦੁਨੀਆ ਮੈਨੂੰ ਮੇਰੀ ਸ਼ਕਲ ਕਰਕੇ ਨਹੀਂ, ਮੇਰੇ ਕੰਮਾਂ ਕਰਕੇ ਮੈਨੂੰ ਯਾਦ ਕਰੇ। ਮਹਾਤਮਾ ਗਾਂਧੀ ਦੀ ਇਗਜ਼ਾਮਪਲ ਲੈ ਲਓ, ਮਹਾਤਮਾ ਗਾਂਧੀ ਜਾਂ ਲਾਲ ਬਹਾਦਰ ਸ਼ਾਸਤਰੀ, ਦੋਨਾਂ ਦਾ ਕੱਦ ਛੋਟਾ ਸੀਗਾ, ਪਰ ਉਹਨਾਂ ਨੂੰ ਕੱਦ ਕਰਕੇ ਨਹੀਂ ਵੀ ਛੋਟਾ ਸੀਗਾ, ਸਗੋਂ ਉਹਨਾਂ ਦੇ ਕੰਮਾਂ ਕਰਕੇ ਦੁਨੀਆ ਅੱਜ ਉਹਨਾਂ ਨੂੰ ਯਾਦ ਕਰਦੀ ਹੈ। ਮਹਾਤਮਾ ਗਾਂਧੀ ਨੂੰ ਰਾਸ਼ਟਰ ਦਾ ਪਿਤਾ ਕਿਹਾ ਜਾਂਦਾ, ਲਾਲ ਬਹਾਦਰ ਸ਼ਾਸਤਰੀ ਨੂੰ ਨੰਬਰ 1 ਪ੍ਰਾਈਮ ਮਿਨਿਸਟਰ ਅੱਜ ਤੱਕ ਦੇ ਹਿਸਟਰੀ ਦੇ ਵਿੱਚ ਹੋਇਆ ਕੰਮ ਕੀਤਾ, ਥੋੜ੍ਹੀ ਜ਼ਿੰਦਗੀ ਰਹੇ ਪਰ ਅਜਿਹੇ ਕੰਮ ਕੀਤੇ ਆਪਣੇ ਦੇਸ਼ ਲਈ, ਉਹਨਾਂ ਨੂੰ ਯਾਦ ਰੱਖਿਆ ਜਾਂਦਾ। ਸੋ ਇਸ ਕਰਕੇ ਹਮੇਸ਼ਾ ਪੋਜ਼ਿਟਿਵ ਅਪਰੋਚ ਰੱਖੋ। ਨੈਕਸਟ ਪੋਜ਼ਿਟਿਵ ਅਪਰੋਚ ਕੀ ਹੈ ਕਿ ਦੁੱਧ ਪਾੜ ਗਿਆ ਆਦਮੀ ਕੋਲ, ਪਾੜਤਾ 20-50 ਰੁਪਏ ਦਾ ਕਰਤਾ ਨੁਕਸਾਨ, ਅਤੇ ਜਿਹੜਾ ਚੰਗੀ ਪੋਜ਼ਿਟਿਵ ਵਾਲਾ ਹੋਊਗਾ ਉਹ ਕਹਿੰਦਾ, ਚੰਗਾ ਭਾਗਵਾਨ ਨੇ, ਵਧੀਆ ਹੋ ਗਿਆ, ਹਫ਼ਤਾ ਹੋ ਗਿਆ ਪਨੀਰ ਖਾਧਾ ਹੀ ਨਹੀਂ, ਚੱਲਦਾ ਹੁਣ ਪਨੀਰ ਬਣਾ, ਆਲੂ ਪਨੀਰ, ਮਟਰ ਪਨੀਰ ਖਾਵਾਂਗੇ, ਇਹ ਪੋਜ਼ਿਟਿਵ ਅਪਰੋਚ ਹੈ। ਫਿਰ ਅਗਲੀ ਗੱਲ ਹੈ ਗ੍ਰੈਟੀਚੂਡ। ਗ੍ਰੈਟੀਚਿਊਡ ਹੁੰਦਾ ਥੈਂਕਸ। ਸਾਨੂੰ ਹਰ ਦਮ ਮਾਲਕ ਦਾ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਇਹ ਕਰਨਾ ਚਾਹੀਦਾ। ਕੁਰਾਨ ਮੁਸਲਿਮ ਭਾਈਚਾਰੇ ਦੀ ਕਿਤਾਬ ਹੈ, ਹੋਲੀ ਬੁੱਕ ਹੈ, ਉਹਦੇ ਚੈਪਟਰ 53 ਦੇ ਵਿੱਚ ਸੂਰਾ ਨਜ਼ਮ ਹੈ। ਉਹਨਾਂ ਨੇ ਉਹਨੂੰ ਖੁਦਾ ਦੀ ਬਾਣੀ ਵੀ ਕਿਹਾ ਜਾਂਦਾ ਕੁਰਾਨ ਹੋਲੀ ਕੁਰਾਨ ਨੂੰ, ਜਿਸ ਤਰ੍ਹਾਂ ਸਾਡੀ ਗੁਰੂ ਗ੍ਰੰਥ ਸਾਹਿਬ ਨੂੰ ਵਾਹਿਗੁਰੂ ਦੀ ਬਾਣੀ ਕਿਹਾ ਜਾਂਦਾ, ਗੀਤਾ ਨੂੰ ਲਾਰਡ ਕ੍ਰਿਸ਼ਨ ਦੀ ਬਾਣੀ ਕਿਹਾ ਜਾਂਦਾ, ਪਰਮਾਤਮਾ ਦੀ ਬਾਣੀ ਹੈ। ਇਸੇ ਤਰ੍ਹਾਂ ਹੀ ਜਿਹੜੀ ਕੁਰਾਨ ਹੈ ਉਹ ਖੁਦਾ ਦੀ ਬਾਣੀ ਕਿਹਾ ਜਾਂਦਾ। ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਇਨਸਾਨ ਜਦੋਂ ਅੱਲਾਹ ਵਿੱਚ ਵਿਸ਼ਵਾਸ ਕਰ ਲੈਂਦਾ, ਜਦੋਂ ਟਰੱਸਟ ਕਰ ਲੈਂਦਾ ਨਾ ਅੱਲਾਹ ਖੁਦਾ ਦੇ ਵਿੱਚ, ਤਾਂ ਉਹਨੂੰ ਪਾ ਵੀ ਲੈਂਦਾ। ਵਿਸ਼ਵਾਸ ਦੀ ਗੱਲ ਹੈ, ਫਿਰ ਉਹਨੂੰ ਪਾ ਲੈਂਦਾ। ਪਰ ਅੱਜ ਦੀ ਕੀ ਗੱਲ ਹੈ, ਅਸੀਂ ਸਿਰਫ ਦਿਖਾਵਾ ਮਾਤਰ ਹੈ, ਮੰਦਰ ਜਾਂਦੇ ਹਾਂ, ਗੁਰਦੁਆਰੇ ਜਾਂਦੇ ਹਾਂ। ਵੈਸੇ ਮਾਇੰਡ ਨਾ ਕਰਿਓ, ਬਾਹਲੇ ਲੋਕ ਗੁਰਦੁਆਰਾ ਮੰਦਰ ਦੇ ਵਿੱਚ ਇਸ ਕਰਕੇ ਜਾਂਦੇ ਨੇ ਵੀ ਸੂਟ ਦਾ ਡਿਜ਼ਾਈਨ ਹੀ ਦੇਖ ਆਵਾਂਗੇ, ਅੱਖਾਂ ਮੀਚ ਕੇ ਰੱਬ ਦੀ ਬਾਣੀ ਨਹੀਂ ਸੁਣਦੇ, ਚੋਰੀ ਨਾ ਦੇ ਦਿਓ, ਫਲਾਣਾ ਆ ਗਿਆ ਤੇ ਕੋ ਬਾ ਬੱਲੇ ਬੱਲੇ ਬੱਲੇ, ਉਹ ਜਿਹੜੀ ਜਨਨ ਨਹੀਂ ਜਾਂਦੇ, ਉਹ ਕਿੰਨਾ ਵਧੀਆ ਸੂਟ ਪਾਇਆ, ਚੁੰਨੀ ਰੱਖੇ ਇਹੋ ਜਿਹੇ ਰੰਗ ਦੀ ਹੈ ਵੀ, ਤਾਂ ਕਿ ਆਪਾਂ ਵੀ ਉਹੀ ਸਮਾਉਂਦੇ ਹਾਂ। ਇਹ ਦਿਖਾਵਾ ਹੋ ਗਿਆ। ਇਸੇ ਕਰਕੇ ਰੋਜੇ ਹੱਜ ਨਮਾਜ਼ ਤਲਾਵਤ ਕਰਦੀ ਦੁਨੀਆ ਸਾਰੀ, ਪਰ ਵੀ ਪਰ ਫਿਰ ਵੀ ਅੰਦਰ ਹੋਮੇ ਵਾਲੀ ਵੱਧਦੀ ਗਈ ਬਿਮਾਰੀ। ਰੋਜ਼ੇ ਵੀ ਰੱਖਦੇ ਹਾਂ, ਰੋਜ਼ੇ ਕਹਿੰਦੇ ਨੇ ਵਰਤ ਵੀ ਰੱਖਦੇ ਹਾਂ, ਹੱਜ 'ਤੇ ਵੀ ਜਾ ਕੇ ਆਉਂਦੇ ਹਾਂ, ਨਮਾਜ਼ ਤਲਾਵਤ ਸਾਰਾ ਕੋਈ, ਨਮਾਜ਼ ਵੀ ਪੜ੍ਹਦੇ ਹਾਂ, ਧਾਰਮਿਕ ਪੁਸਤਕਾਂ ਪੜ੍ਹਦੇ ਹਾਂ, ਵੀ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਦਾ 100 ਵਾਰੀ ਭੋਗ ਪਾ ਲਿਆ, ਪਾਠ ਪੜ੍ਹੇ ਆ, ਅਤੇ ਗੀਤਾ ਮੈਂ 50 ਵਾਰੀ ਪੜ੍ਹ ਲਈ, ਮੈਂ ਰੋਜ਼ਾਨਾ 3 ਵਾਰੀ ਪੜ੍ਹਦਾ ਹਾਂ, ਪਰ ਫਿਰ ਵੀ ਦੇਖ ਲਓ ਸਾਡੇ 'ਚ ਆਕੜ ਬੜੀ ਆ, ਹਉਮੇ ਬੜੀ ਆ, ਨਾ ਈਗੋ, ਸਾਡੀ ਈਗੋਇਸਟਿਕ ਅਪਰੋਚ ਹੈ। ਕਿਉਂ ਹੈ? ਕਿਉਂਕਿ ਇਹ ਦਿਖਾਵਾ ਹੈ। ਜੇ ਸੱਚੇ ਦਿਲੋਂ ਮੰਨੀਏ ਤਾਂ ਕੋਈ ਕਾਰਨ ਨਹੀਂ ਕਿ ਸਾਡੇ ਵਿੱਚ ਤਰੱਕੀ ਨਾ ਹੋਵੇ। ਜਿਹੜੇ ਲੋਕ ਸੱਚੇ ਦਿਲੋਂ ਪਰਮਾਤਮਾ ਦੀ ਇਬਾਦਤ ਕਰਦੇ ਨੇ, ਸਵੇਰੇ ਉੱਠ ਕੇ ਪਾਠ ਕਰਦੇ ਨੇ, ਲੋਕਾਂ ਤੋਂ ਡਰਦੇ ਨੇ, ਮਾਲਕ ਤੋਂ ਮਾਫੀਆਂ ਮੰਗਦੇ ਆ, ਤੁਸੀਂ ਦੇਖੋ ਉਹਨਾਂ ਦੀ ਲਾਟਰੀ ਕਿਸੇ ਵੇਲੇ ਐਵੇਂ ਖੁੱਲ੍ਹ ਜਾਂਦੀ ਹੈ, ਤੁਹਾਨੂੰ ਪਤਾ ਵੀ ਨਹੀਂ ਹੁੰਦਾ, ਫੋਨ ਆ ਜਾਂਦਾ ਜੀ, ਤੁਹਾਨੂੰ ਤਾਂ ਪ੍ਰਧਾਨ ਬਣਾਤਾ ਜੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ। ਇਹ ਪਰਮਾਤਮਾ ਦੇ ਲੜ ਲੱਗਣ ਦੀ ਗੱਲ ਹੈ। ਅਤੇ ਜੇ ਅਸੀਂ ਫਾਰਮੈਲਿਟੀ ਕਰਾਂਗੇ ਵੀ ਕਾਲਜ ਦੇ ਪ੍ਰਧਾਨ ਬਣ ਗਏ, ਨਿਗਾਹ ਕੁੜੀਆਂ ਦੇ ਉੱਤੇ, ਕਿਸੇ ਮੰਦਰ ਦੇ ਬਣ ਗਏ ਅਤੇ ਕਿਹੜਾ ਚੜਾਵਾ ਖਾਣਾ ਪੀਣਾ, ਫਿਰ ਪਰਮਾਤਮਾ ਸਾਡੇ ਅੰਦਰ ਬੈਠਾ, ਉਹ ਸਾਡੇ ਅੰਦਰ ਸਾਡੀ ਕਰਤੂਤ ਨੂੰ ਜਾਣਦਾ। ਸੋ ਇਸੇ ਕਰਕੇ ਕਿਹਾ ਜਾਂਦਾ ਨਾ, ਅੱਛੀ ਕਰਨੀ ਕਰੋ ਕਬੀਰਾ, ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ। 2 ਸਾਲ ਦਾ 4 ਸਾਲ ਦਾ ਬੱਚਾ ਹੋਵੇ ਨਾ ਕਮਰੇ 'ਚ ਬੈਠਾ, ਅਸੀਂ ਗਲਤ ਕੰਮ ਨਹੀਂ ਕਰਦੇ ਵੀ ਸਾਨੂੰ ਦੇਖ ਰਿਹਾ, ਪਰ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਸੀਂ ਕਿਹੜੇ ਭੈੜੇ ਖੋਟੇ ਕਰਮ ਨਹੀਂ ਕਰਦੇ? ਉਹਦੀ ਪਰਮਾਤਮਾ ਦੀ ਕਦਰ ਤਾਂ ਸਾਨੂੰ 2 ਸਾਲ ਦੇ ਬੱਚੇ ਜਿੰਨੀ ਨਹੀਂ। ਜਦੋਂ ਅਸੀਂ ਪਰਮਾਤਮਾ ਨੂੰ ਪਰਮਾਤਮਾ ਸਮਝ ਲਿਆ ਤਾਂ ਸਾਡੇ ਭਾਗ ਜਿਹੜੇ ਨੇ ਉਹ ਖੁੱਲ੍ਹ ਜਾਣਗੇ। ਸੋ ਇਸ ਕਰਕੇ ਇਹ ਖਿਆਲ ਰੱਖੋ ਵੀ ਭਗਤੀ ਕਰਨੀ ਹੈ ਸੱਚੇ ਦਿਲੋਂ ਕਰਨੀ ਹੈ, ਸੁੱਚੇ ਦਿਲੋਂ ਕਰਨੀ ਹੈ। ਮਨ ਕਾ ਹੁਜਰਾ ਸਾਫ਼ ਕਰ, ਜਾਣਾ ਕਿ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਣੇ ਕੇ ਲੀਏ। ਪਰਮਾਤਮਾ ਨੂੰ ਜੇ ਬਿਠਾਉਣਾ ਨਾ ਤਾਂ ਜਿਹੜੇ ਸਾਡੀ ਦੁਨੀਆਂ ਦੇ ਮਗਰ ਅਸੀਂ ਭੱਜੇ ਫਿਰਦੇ ਹਾਂ ਉਹਦੇ ਨਾਲ ਡਿਟੈਚ ਹੋਈਏ। ਹਰ ਵਕਤ ਮਨੋਜ ਕੁਮਾਰ ਦੀ ਰੰਗ ਕਲੱਬਾਂ 'ਚ ਨਾਈਟ ਕਲੱਬਾਂ 'ਚ ਜਾਣ ਨਾਲੋਂ ਉਹੀ ਮੈਡੀਟੇਸ਼ਨ ਕਰੀਏ, ਉੱਧਰ ਧਿਆਨ ਲਾਈਏ ਅਤੇ ਫਿਰ ਸਾਡਾ ਇੰਟਰਸਟ ਵੱਧ ਜੂਗਾ। ਮੰਗਤੇ ਨੂੰ ਕਹੋ ਨਾ ਜਿਹਨੇ ਪੈਸੇ ਇਕੱਠੇ ਕੀਤੇ ਨੇ ਸਾਰੇ ਦਿਨ ਵੀ ਆਹ ਦੇ ਮੈਨੂੰ, ਜਾਂ ਮਰਜੂ ਜਾਂ ਮਾਰ ਦੂ, ਦਿੰਦਾ ਨਹੀਂ। ਜੇ ਉਹਨੂੰ 500 ਰੁਪਏ ਦਾ ਨੋਟ ਫੜਾ ਦਿੰਦਾ ਉਹ ਦੇ ਦਿੰਦਾ। ਕਿਉਂ? ਕਿਉਂਕਿ ਜੇ ਉਹਨੂੰ ਪਤਾ ਕਿ ਮੇਰੀ ਜਿਹੜੀ ਮੁੱਠੀ ਦੇ ਵਿੱਚ ਜਿਹੜੀ ਭਾਣ ਇਕੱਠੀ ਕੀਤੀ ਵੀ ਹੈ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਉਹ 50 ਰੁਪਏ ਦੀ ਹੈ, ਮੈਨੂੰ 500 ਮਿਲਦਾ ਅਤੇ ਉਹ ਫਟਾਫਟ ਦੇ ਦੂਗਾ। ਇਸੇ ਤਰ੍ਹਾਂ ਹੀ ਜਦੋਂ ਸਾਡੇ ਸਰੀਰ ਨੂੰ ਵਧੀਆ ਖੁਰਾਕ ਮਿਲਣ ਲੱਗ ਜੇ ਤਾਂ ਫਿਰ ਅਸੀਂ ਪ੍ਰਾਣੀ ਨੂੰ ਭੁੱਲ ਜਾਂਦੇ ਹਾਂ। ਬੁੱਲੇ ਸ਼ਾਹ ਨੇ ਕਿਹਾ ਸੀ ਨਾ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ। ਡਿਟੈਚ ਯੂਅਰ ਸੈਲਫ ਫਰੋਮ ਦ ਵਰਲਡਲੀ ਥਿੰਗ ਐਂਡ ਅਟੈਚ ਵਿਦਿਨ, ਜਿਵੇਂ ਕਿ ਬਾਈਬਲ ਦੇ ਵਿੱਚ ਜੀਸਸ ਕ੍ਰਾਈਸਟ ਨੇ ਕਿਹਾ, ਇਫ ਦਾ ਯੂ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ। ਅੰਦਰ ਧਿਆਨ ਟਿਕਾਓ, ਜਦੋਂ ਤੁਸੀਂ ਅੰਦਰ ਧਿਆਨ ਨੂੰ ਟਿਕਾ ਲਓਗੇ ਤੁਹਾਨੂੰ ਮਜ਼ਾ ਆਊਗਾ, ਤੁਹਾਡੀ ਲਾਈਟ ਵੀ ਦਿਸੂਗੀ, ਡਿਵਾਈਨ ਲਾਈਟ ਵੀ ਸੁਣੂਗੀ, ਡਿਵਾਈਨ ਮੈਲੋਡੀ ਹੋਊਗੀ, ਉਹ ਆਵਾਜ਼ਾਂ ਤੁਹਾਨੂੰ ਘਰ ਤੋਂ ਨਾ ਵੀ ਸੁਣਗੀਆਂ। ਜਿਹੜੀ ਸਾਡੀ ਲਾਈਟ ਹੈ ਅਸੀਂ ਬਾਹਰ ਜੋਤਾਂ 'ਚ ਗਾਉਂਦੇ ਹਾਂ ਨਾ, ਇਹ ਤਾਂ ਬੁੱਝ ਜਾਂਦੀਆਂ ਨੇ ਜੇ ਤੇਲ ਨਾ ਪਾਈਏ, ਘੀ ਨਾ ਪਾਈਏ, ਬੱਤੀ ਨਾ ਹੋਵੇ, ਪਰ ਜਿਹੜੀ ਸਾਡੀ ਅੰਦਰ ਲਾਈਟ ਜਗ ਰਹੀ ਹੈ ਉਹ ਹਮੇਸ਼ਾ ਹਮੇਸ਼ਾ ਤੋਂ ਜਗਦੀ ਹੈ। ਸੋ ਅਸੀਂ ਉਹਦੇ ਨਾਲ ਮਿਲਾਪ ਕਰਨਾ। ਸੋ ਇਸ ਕਰਕੇ ਇੱਕ ਅਗਲੀ ਗੱਲ ਮੈਂ ਕਹਿਣਾ ਕਿ ਫੋਰਗੈਟ ਐਂਡ ਫੋਰਗਿਵ, ਇਹ ਸਾਡੇ ਇੱਕ ਪੱਲੇ ਨਾ ਗੱਠ 'ਤੇ ਗੱਠ, ਸੋ ਜਿਹੜੀ ਜਿਵੇਂ ਆਪਣੇ ਨਾਲੇ ਦੀ ਗੱਠ ਪੈ ਜਾਂਦੀ ਹੈ, ਕਈ ਵਾਰੀ ਇੰਨੀ ਜ਼ੋਰ ਦੀ ਪੈਂਦੀ ਆ ਨਹਾਉਣਾ ਖੁੱਲ੍ਹਦੀ ਨਹੀਂ, ਮੂੰਹ ਨਾਲ ਖੁੱਲ੍ਹਣੀ ਪੈਂਦੀ ਹੈ। ਇਸ ਤਰ੍ਹਾਂ ਸੂਦ ਦੇ ਵਿੱਚ ਜਿਹੜੀ ਗੱਠ ਪੈ ਜਾਂਦੀ ਆ, ਜਦ ਪਤੰਗ ਉਡਾਉਣੀ ਹੁੰਦੀ ਉਹਦੀ ਗੱਠ ਪੈ ਜਾ ਖੁੱਲ੍ਹਦੀਆਂ ਨਹੀਂ, ਫਿਰ ਤੋੜਨੀ ਪੈਂਦੀ ਹੈ। ਸੋ ਇਸ ਕਰਕੇ ਫੋਰਗੈਟ ਐਂਡ ਫੋਰਗਿਵ, ਜਿਹੜੀ ਆ ਕਿਸੇ ਨਾਲ ਉੱਚੀ ਨੀਵੀਂ ਗੱਲ ਹੋ ਗਈ ਉਹਨੂੰ ਭੁੱਲ ਜਾਓ। ਜੇ ਹੁਣ ਮੈਂ ਇਹੀ ਗੱਲ ਯਾਦ ਰੱਖਿਆ ਵੀ ਉਹ ਫਲਾਣੇ ਦੇ ਪਿਓ ਨੇ ਮੇਰੇ ਨਾਲ ਐਂ ਕੀਤਾ ਸੀਗਾ ਤਾਂ ਉਹ ਕੀਤਾ ਸੀਗਾ, ਫਿਰ ਗੱਲ ਹੋਣੀ ਨਹੀਂ, ਉਹਨੂੰ ਭੁੱਲ ਜਾਓ। ਆਪਾਂ ਨਵੀਂ ਜ਼ਿੰਦਗੀ ਸ਼ੁਰੂ ਕਰੋ। ਮੈਂ ਗਲਤ ਨਹੀਂ ਹਾਂ ਅਤੇ ਮੈਨੂੰ ਕੀ ਆ ਕੋਈ, ਜੇ ਗਲਤ ਹੋਊ ਆਪ ਹੀ ਦੇਖ ਲੂਗਾ, ਮੈਂ ਕਿਉਂ ਵਾਰ ਵਾਰ ਉਹਦੇ ਬਾਰੇ ਸੋਚਾਂ ਅਤੇ ਆਪਣੇ ਦਿਮਾਗ 'ਤੇ ਭਾਰ ਚੜਾਵਾਂ, ਅਤੇ ਉਹਨੂੰ ਭੁੱਲ ਜਾਣ 'ਚ ਹੀ ਫਾਇਦਾ ਹੁੰਦਾ। ਸੋ ਇਸ ਕਰਕੇ ਕੋਸ਼ਿਸ਼ ਕਰੋ ਕਿ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭੂ ਪਾਵੇ। ਮੇਰੇ ਘਰ ਟਾਈਮ ਖਤਮ ਵਾਲਾ ਚਲੋ ਦੋ ਤਿੰਨ ਮਿੰਟ ਰਹਿੰਦੇ ਨੇ ਮੈਂ ਇਹਨੂੰ ਖਤਮ ਕਰ ਲੈਣਾ ਸੋ ਇਸ ਕਰਕੇ ਕੋਸ਼ਿਸ਼ ਕਰੀਏ ਆਪਾਂ ਵੀ ਜਿੰਨਾ ਵੀ ਹੋ ਸਕੇ ਨਾ ਵਧੀਆ ਕੰਮ ਕਰੀਏ ਵਧੀਆ ਕੰਮ ਦਾ ਹੀ ਫਾਇਦਾ ਅਤੇ ਜੇ ਮਾੜੇ ਕੰਮ ਕਰਾਂਗੇ ਤਾਂ ਫਿਰ ਉਸ ਤਰ੍ਹਾਂ ਦਾ ਰਿਜ਼ਲਟ ਨਿਕਲੂਗਾ ਸੋ ਇਸ ਕਰਕੇ ਆਪਾਂ ਨੂੰ ਕੋਸ਼ਿਸ਼ ਕਰੀਏ ਕਿ ਵਧੀਆ ਕੰਮ ਅਸੀਂ ਕਰਨਾ ਕਿਉਂਕਿ ਆਖਿਰ ਮਰਨਾ ਹੈ ਮੌਤ ਨੇ ਛੱਡਣਾ ਨਹੀਂ ਆਖਿਰ ਮਰਨਾ ਹੈ ਮੌਤ ਨੇ ਛੱਡਣਾ ਨਹੀਂ ਯਾਰਾ ਕਿਸੇ ਲਈ ਮਰੇ ਤਾਂ ਜਾਣਾ ਜਦੋਂ ਅਸੀਂ ਦੁਨੀਆਂ ਦੇ ਲੋਕਾਂ ਦੇ ਦੁਖੀ ਲੋਕਾਂ ਦੇ ਕੰਮਾਂ 'ਚ ਆਉਂਦੇ ਹਾਂ ਜਿਵੇਂ ਸਾਡੇ ਭਗਤ ਪੂਰਨ ਸਿੰਘ ਜੀ ਇੰਡੀਆ 'ਚ ਨੇ ਈਦੀ ਸਾਹਿਬ ਪਾਕਿਸਤਾਨ ਦੇ ਵਿੱਚ ਨੇ ਮਦਰ ਟੀਸੀਆ ਹੋਏ ਨੇ ਹਾਂਜੀ ਜਾਂ ਸਾਡੇ ਇਮਰਾਨ ਖਾਨ ਪਾਕਿਸਤਾਨ 'ਚ ਨੇ ਆਪਣੀ ਮਦਰ ਦੀ ਯਾਦ ਵਿੱਚ ਉਹ ਕੈਂਸਰ ਹੋਸਪਿਟਲ ਬਣਾਇਆ ਕਿੰਨਾ ਪ੍ਰਚਲਿਤ ਹੈ ਵਿਦਾਊਟ ਐਨੀ ਇੰਟਰਸਟ ਸੋ ਇਹ ਲੋਕਾਂ ਨੂੰ ਫਿਰ ਯਾਦ ਕੀਤਾ ਜਾਂਦਾ ਜਾਂ ਸਾਡੇ ਨਵਜੋਤ ਸਿੰਘ ਸਿੱਧੂ ਨੇ ਇਹਨਾਂ ਨੇ ਆਪਣਾ ਉਹ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਆਉਂਦੇ ਸੀ ਕ੍ਰਿਕਟ ਦੇ ਵਧੀਆ ਪਲੇਅਰ ਸੀ ਇਹਨਾਂ ਨੂੰ ਕੀ ਲੋੜ ਹੈ ਗੰਦ ਮੰਦ ਪੋਲੀਟਿਕਸ 'ਚ ਪੈਣ ਦੀ ਬਥੇਰੇ ਪੈਸੇ ਕਮਾਉਂਦੇ ਘਰ ਵਾਲੀ ਡਾਕਟਰ ਹੈ ਪਰ ਲੋਕਾਂ ਦੀ ਭਲਾਈ ਦੇ ਲਈ ਕੁਝ ਅਣਖ ਹੈ ਦੇਖੋ ਕਰਕੇ ਦਿਖਾਵਾਂ ਸੋ ਇਹਨਾਂ ਲੋਕਾਂ ਨੂੰ ਫਿਰ ਯਾਦ ਵੀ ਰੱਖਿਆ ਜਾਊਗਾ ਇਹ ਨਹੀਂ ਮੈਂ ਕਹਿੰਦਾ ਵੀ ਉਹਨਾਂ 'ਚ ਗੁੱਸਾ ਨਹੀਂ ਗੁਣ ਤਾਂ ਉਹ ਗੁਣ ਤਾਂ ਨਾਲ ਹੀ ਚੱਲਦੇ ਨੇ ਇਕੱਲੇ ਗੁਣ ਹੁੰਦੇ ਤਾਂ ਫਿਰ ਦੁਨੀਆਂ ਜ਼ਰੂਰ ਉਹਨਾਂ 'ਚ ਫਿਰ ਪਰਮਾਤਮਾ ਬਣ ਜਾਣਾ ਸੀ ਪਰ ਗੁਣਾਂ ਜਿਹੜੇ ਗੁਣ ਨੇ ਉਹ ਔਗੁਣਾਂ ਨੂੰ ਉਹਨਾਂ ਤੋਂ ਉੱਪਰ ਹੋਣੇ ਚਾਹੀਦੇ ਨੇ ਅਜਿਹਾ ਨਾ ਹੋਵੇ ਬੰਦੇ ਦੇ ਜਿੰਨੇ ਮਰਜ਼ੀ ਗੁਣ ਹੋਣ ਗੁਣ ਇੰਨੇ ਜਿਹੇ ਹੋਣ ਪਰ ਉਹ ਬੰਦੇ ਦਾ ਕਰੈਕਟਰ ਮਾੜਾ ਅਤੇ ਜਿੰਨੇ ਮਰਜ਼ੀ ਗੁਣ ਉਹ ਲੁਕ ਜਾਂਦਾ ਇਸੇ ਤਰ੍ਹਾਂ ਜਿਹੜੇ ਗੁਣ ਨੇ ਸਾਡੇ ਚੰਗੇ ਹੋਣੇ ਚਾਹੀਦੇ ਨੇ ਸੋ ਸਾਨੂੰ ਖਿਆਲ ਰੱਖੋ ਕਿ ਵਧੀਆ ਕੰਮ ਕਰੀਏ ਵਧੀਆ ਲੋਕਾਂ ਦੀ ਕੰਪਨੀ ਰੱਖੀਏ ਜਿਵੇਂ ਅਰਫਾ ਜੀ ਦੀ ਕੰਪਨੀ ਹੈ ਜਮਾਲ ਭਾਈ ਸਾਹਿਬ ਦੀ ਕੰਪਨੀ ਹੈ ਵਧੀਆ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਨੇ ਇਹਨਾਂ ਨਾਲ ਤੁਸੀਂ ਕਦੇ ਮਿਲ ਕੇ ਦੇਖੋ ਮੈਂ ਜਿੰਨੇ ਵਾਰੀ ਮਿਲ ਕੇ ਦੇਖਿਆ ਤਸੱਲੀ ਹੋ ਜਾਂਦੀ ਹੈ ਮਜ਼ਾ ਹੀ ਆ ਜਾਂਦਾ ਕੋਈ ਆਪਣਾ ਇੰਟਰਸਟ ਨਹੀਂ ਲੋਕਾਂ ਦੀ ਭਲਾਈ ਕਰਨੀ ਹੁੰਦੀ ਜੇ ਪੈਸਾ ਬਣ ਗਿਆ ਰੇਡੀਓ ਸਟੇਸ਼ਨ 'ਤੇ ਤਾਂ ਵੀ ਠੀਕ ਹੈ ਨਾ ਬਣਿਆ ਤਾਂ ਵੀ ਠੀਕ ਹੈ ਰੀਅਲ ਸਟੇਟ 'ਚੋਂ ਬਣਿਆ ਨਾ ਬਣਿਆ ਕਿਸੇ ਨੇ ਪੈਸੇ ਦੇ ਅਤੇ ਨਾ ਦੇ ਹਮੇਸ਼ਾ ਖੁਸ਼ ਰਹਿੰਦੇ ਨੇ ਅਤੇ ਜਿਹਨੂੰ ਵਧੀਆ ਨੀਂਦ ਆਵੇ ਉਹਨੂੰ ਰੱਬ ਯਾਦ ਰਹਿੰਦਾ ਖੁਦਾ ਯਾਦ ਰਹਿੰਦਾ ਜਿਹਨੂੰ ਖੁਦਾ ਯਾਦ ਰਹੇ ਉਹਦਾ ਜ਼ਿੰਦਗੀ ਦੇ ਵਿੱਚ ਆਉਣਾ ਸਫਲ ਹੁੰਦਾ ਸੋ ਮੈਂ ਇੱਥੇ ਪ੍ਰੋਗਰਾਮ ਨੂੰ ਖਤਮ ਕਰਦਾ ਨੈਕਸਟ ਵੀਕ ਫਿਰ 10 ਵਜੇ ਮਿਲਾਂਗੇ ਜੇ ਕੋਈ ਵੱਧ ਕਰਕੇ ਆ ਗਿਆ ਹੋਵੇ ਸੋਰੀ ਫਾਰ ਦੈਟ ਕਈ ਵਾਰੀ ਚੱਲਦੀ ਗੱਲ 'ਚੋਂ ਕਿਹਾ ਜਾਂਦਾ ਸੋ ਮੇਰੇ ਕੋਲ ਕੋਈ ਪੇਪਰ ਨਹੀਂ ਜਾਂ ਕੁਛ ਨਹੀਂ ਮੈਂ ਘਰੋਂ ਲਿਖ ਕੇ ਨਹੀਂ ਹੁੰਦਾ ਹਾਂ ਕੁਛ ਨਾ ਕੁਛ ਕੋਟੇਸ਼ਨ ਥੋੜ੍ਹੀਆਂ ਮੋਟੀਆਂ ਲਿਖੀਆਂ ਹੁੰਦੀਆਂ ਨੇ ਸੋ ਜੇ ਕੋਈ ਕਿਹਾ ਗਿਆ ਮੈਂ ਆਪਣੇ ਆਪ ਲਈ ਕਹਿ ਰਿਹਾ ਮੈਂ ਆਪਣੇ ਆਪ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੋ ਨੈਕਸਟ ਵੀਕ ਆਪਾਂ ਫਿਰ ਮਿਲਾਂਗੇ ਉਹ ਮੈਂ ਸੋਚ ਰਿਹਾ ਗਿਵ ਅਪ 'ਤੇ ਕਰੀਏ ਕਿਉਂਕਿ ਦੁਨੀਆ ਗਿਵ ਅਪ ਬਹੁਤ ਕਰਦੀ ਹੈ ਕੋਈ ਪੜ੍ਹਦਾ ਉਹ ਛੱਡ ਦਿੰਦਾ ਮੇਰੇ ਤੋਂ ਔਖੀ ਹੈ ਕੋਈ ਪੋਲੀਟੀਸ਼ੀਅਨ ਜਾਂਦਾ ਮਿਨਿਸਟਰ ਬਣਾ ਉਹ ਛੱਡ ਦਿੰਦਾ ਸੋ ਗਿਵ ਅਪ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਜੇ ਥੋੜ੍ਹਾ ਮਟੀਰੀਅਲ ਤਿਆਰ ਹੋ ਗਿਆ ਨੈਕਸਟ ਵੀਕ 10 ਵਜੇ ਤੋਂ ਲੈ ਕੇ 11 ਵਜੇ ਤੱਕ ਬਾਕੀ ਹੁੰਦਾ ਉਹੀ ਹੈ ਜੋ ਮਾਲਕ ਨੂੰ ਮਨਜ਼ੂਰ ਹੈ ਅਖੀਰ ਸੁਣ ਲਓ ਗਾਣਾ ਮੈਨੂੰ ਕਰ ਦਿਓ ਮਾਫ ਥੈਂਕ ਯੂ ਵੈਰੀ ਮੱਚ
सवेरे लेकर तेरा नाम प्रभु
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕੋਜ਼ ਵੀ ਕੇਅਰ
ہے ایک امید جو بدلے زندگی لاکھوں مستحق اور مصیبت زدہ لوگوں کی امید ہے آپ دیں اس سے جو دیا اس نے بنے ذریعہ انڈس کے ذریعے اپنی زکات اور عطیات سے لاکھوں مریضوں کی خدمت میں ہمارا ساتھ دیجیے کیونکہ امید ہے آپ
زکات اور صدقات کی ادائیگی کے لیے کال کریں 289-309-3895 या विजिट करें हमारी वेबसाइट indushospital.ca
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਵਾਂਗ ਇਸ ਵਰੇ ਵੀ ਓਨਟੇਰੀਓ ਸਿੱਖਣ ਗੁਰਦੁਆਰਾ ਕੌਂਸਲ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਡਾਊਨ ਟਾਊਨ ਟੋਰਾਂਟੋ ਵਿਖੇ ਹੋਵੇਗਾ ਜੋ ਸਵੇਰੇ 9 ਵਜੇ CNE ਦੇ ਪ੍ਰੋਗਰਾਮ ਤੋਂ ਸ਼ੁਰੂ ਹੋ ਕੇ 1 ਵਜੇ ਨਗਰ ਕੀਰਤਨ ਸਿਟੀ ਹਾਲ ਨੂੰ ਰਵਾਨਾ ਹੋਵੇਗਾ ਸਮੁੱਚੀ ਸਾਧ ਸੰਗਤ ਨੂੰ ਹੁਮ ਹੁਮਾ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ
ਗੁਰੂ ਦੀ ਪਿਆਰੀ ਸਾਧ ਸੰਗਤ ਜੀ ਇਸ ਸਾਲ ਨਗਰ ਕੀਰਤਨ 30 ਅਪ੍ਰੈਲ ਨੂੰ ਡਾਊਨ ਟਾਊਨ ਟੋਰਾਂਟੋ ਵਿੱਚ ਹੋਣ ਜਾ ਰਹੇ ਨੇ ਕਿਸੇ ਵੀ ਜਾਣਕਾਰੀ ਵਾਸਤੇ ਤੁਸੀਂ ਆਪਣੇ ਲਾਗਲੇ ਗੁਰਦੁਆਰਾ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ
Superstar Fawad Khan and cricket legend Wasim Akram team up for the biggest blockbuster of the year. Money back guarantee.
Ab jo khel khela jayega मजा देगा।
लिखती है हमारी आपस में बनती नहीं है, इलेक्शन के टाइम पर हम दिखावे के मीठे हो जाते हैं। यहाँ सिर्फ पैसे की हिफाजत होती है, लोगों की नहीं।
Releasing on April 21st in theaters across Canada.
Great news for shoppers looking for great deals and savings. Lisa Cosmetics is back. Ji haan, zabardast selection of aapke favorite perfumes, cosmetics and skincare brands, health and beauty brands, fashion purses, designer sunglasses.